Thank you. ਵਾਰ ਸੰਕੋਚ ਦੇ ਹੋਇਆ ਗੁਰੂ ਦਰਬਾਰ ਚ ਪਹੁੰਚਿਆ। ਇਸ ਦੁਨੀਆਂ ਦੇ ਅੰਦਰ ਕੋਈ ਬੰਦਾ ਐਸਾ ਨਹੀਂ ਹੈ ਜਿਸ ਦਾ ਕੋਈ ਸਾਹ ਕਿਸੇ ਨਾ ਕਿਸੇ ਰੇਖੇ ਚ ਨਾ ਲੱਗਦਾ ਹੋਵੇ। ਲੇਖਾ ਅੰਗਰੇਜ਼ੀ ਵਿੱਚ ਇਸ ਨੂੰ ਅਕਾਊਂਟ ਫਾਇਲ ਕਰਨਾ ਕਹਿੰਦੇ। ਕਿਸੇ ਲੇਖੇ ਚ ਗੱਲ ਲੱਗ ਜਾਣੀ, ਦੋ ਤਰ੍ਹਾਂ ਦੇ ਲੇਖੇ ਹੋਇਆ ਕਰਦੇ ਨੇ, ਇੱਕ ਡੈਬਿਟ ਹੁੰਦਾ, ਇੱਕ ਕ੍ਰੈਡਿਟ ਹੁੰਦਾ। ਇੱਕ ਘਾਟਿਆਂ ਦੇ ਲੇਖੇ ਹੁੰਦੇ ਨੇ ਜਿਸ ਨਾਲ ਕਰਜ਼ਾ ਚੱਲ ਜਾਇਆ ਕਰਦਾ, ਇੱਕ ਵਾਧਿਆਂ ਦੇ ਲੇਖੇ ਹੁੰਦੇ ਨੇ ਜਿਸ ਨਾਲ ਆਦਮੀ ਦਾ ਬੈਲੈਂਸ ਵੱਧ ਜਾਇਆ ਕਰਦਾ। ਹਰ ਮਨ ਜੋ ਹੈ ਕਦੇ ਹਰ ਵਕਤ ਸੋਚਦਾ, ਚਿੰਤਤ ਹੀ ਦਿਸੈ ਸਭ ਹੋਏ। ਕੋਈ ਬੰਦਾ ਐਸਾ ਨਹੀਂ ਜਿਹਦਾ ਮਨ ਕਦੇ ਨਿਚਲਾ ਹੋ ਕੇ ਬੈਠ ਜਾਵੇ, ਕੋਈ ਨਾ ਕੋਈ ਗੱਲ ਹਰ ਵਕਤ ਮਨ ਸੋਚਦਾ ਰਹਿੰਦਾ। ਉਹ ਸਮਾਂ ਜਿਹੜਾ ਸਾਡਾ ਸੋਚਣ ਦਾ ਹੈ ਉਹ ਕਿਸ ਖਾਤੇ ਵਿੱਚ ਜਾ ਰਿਹਾ? ਇੱਕ ਰਜਿਸਟਰ ਖੁੱਲਿਆ ਹੋਇਆ ਬਹੁਤ ਸਾਰਾ ਵੱਡਾ, ਠੀਕ ਹੈ, ਉਹਦੇ 'ਚ ਬੇਅੰਤ ਖਾਤੇ ਨੇ। ਕਿਤੇ ਵੈਰ ਦਾ ਖਾਤਾ ਲਿਖਿਆ ਹੋਇਆ, ਕਿਤੇ ਨਿੰਦਿਆ ਦਾ ਲਿਖਿਆ ਹੋਇਆ, ਕਿਤੇ ਈਰਖਾ ਦਾ ਲਿਖਿਆ ਹੋਇਆ, ਕਿਤੇ ਕਾਮ ਦਾ ਖਾਤਾ ਹੈ, ਕਿਤੇ ਕ੍ਰੋਧ ਹੈ, ਕਿਤੇ ਲੋਭ ਦਾ ਹੈ, ਕਿਤੇ ਮੋਹ ਹੈ, ਕਿਤੇ ਵਿਰੋਧ ਹੈ। ਇਸੇ ਤਰ੍ਹਾਂ ਦੇ ਨਾਲ ਕਿਤੇ ਖਾਤਾ ਲਿਖਿਆ ਹੋਇਆ ਸੇਵਾ ਦਾ, ਕਿਤੇ ਲਿਖਿਆ ਹੋਇਆ ਸਤਸੰਗ ਦਾ, ਕਿਸੇ ਥਾਂ ਲਿਖਿਆ ਹੋਇਆ ਵਾਹਿਗੁਰੂ ਦੀ ਯਾਦ ਦਾ, ਕੀਰਤਨ ਦਾ। ਹੁਣ ਇਹ ਦੋਵੇਂ ਤਰ੍ਹਾਂ ਦੇ ਖਾਤੇ ਨੇ, ਇੱਕ ਨੂੰ ਅਸੀਂ ਘਾਟੇ ਦਾ ਖਾਤਾ ਕਹਿ ਸਕਦੇ ਹਾਂ, ਇੱਕ ਨੂੰ ਵਾਧੇ ਦਾ। ਘਾਟੇ ਦੇ ਖਾਤੇ ਦੇ ਵਿੱਚ ਪਨਿਸ਼ਮੈਂਟ ਮਿਲਦੀ ਹੈ, ਸਜ਼ਾ ਮਿਲਦੀ ਹੈ। ਨਿੰਦਾ ਕਰਦਾ ਹੈ ਆਦਮੀ, ਨਿੰਦਾ ਦੇ ਖਾਤੇ 'ਚ ਜਿੰਨਾ ਸਮਾਂ ਸਾਡਾ ਜਾਏਗਾ। ਮਹਾਰਾਜ ਕਹਿੰਦੇ ਨਿੰਦਾ ਭਰੀ ਕਿਸੇ ਕੀ ਨਾ ਹੀ ਮਨਮੁੱਖ ਮੁਗਧ ਕਰਾ, ਮੋਹ ਕਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਜਵਾਨ। ਚਾਰ ਉਂਗਲ ਦੀ ਜ਼ਬਾਨ ਹੈ, ਇਹਦੇ ਨਾਲ ਨਿੰਦਿਆ ਕਰਨੀ ਸ਼ੁਰੂ ਕਰ ਦਿਓ। ਕਹਿੰਦੇ ਉਹਦਾ ਜਿਹੜਾ ਸਮਾਂ ਲੱਗਿਆ ਨਾ ਇਹਦੇ ਨਿੰਦਿਆ ਕਰਨ 'ਚ, ਉਹਦਾ ਫਲ ਇਹ ਹੋਏਗਾ ਕਿ ਉਹਨੂੰ ਕੂੰਗੀ ਨਰਕ ਦਾ ਵਰਸਾ ਮਿਲੇਗਾ ਤੇ ਉਹਦੇ ਕੀਤੇ ਨੇਕ ਕਰਮ ਜਿੰਨੇ ਆ ਸਭ ਖਤਮ ਹੋ ਜਾਣਗੇ। ਈਰਖਾ ਦੇ ਖਾਤੇ 'ਚ ਜਾਂਦੇ ਹਾਂ ਅਸੀਂ, ਕਹਿੰਦੇ ਉਹਦਾ ਫਲ ਹੋਏਗਾ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਜਿਸ ਦਾ ਕਦੇ ਨਾ ਹੋਵੇ ਭਲਾ, ਉਹਦਾ ਭਲਾ ਹੀ ਨਹੀਂ ਹੋਣਾ ਕਿਉਂਕਿ ਈਰਖਾ ਦੇ ਅੰਦਰ ਜ਼ਿੰਦਗੀ ਬਤੀਤ ਕਰ। ਚੰਗੇ ਚੰਗੇ ਬੰਦੇ ਸੇਵਾ ਕਰਨ ਵਾਲਿਆਂ 'ਚ ਮੈਂ ਦੇਖੀ ਆਈ, ਹੈਰਾਨ ਹੋ ਜਾਈਦਾ ਵੀ ਜੇ ਇਹਨੂੰ ਦੱਸਿਆ ਵੀ ਤੇਰੇ ਅੰਦਰ ਈਰਖਾ ਗੁੱਸਾ ਕਰੂ, ਨਾਲ ਦੇ ਸਾਥੀਆਂ ਤੇ ਕੀਰਤਨ ਕਰਨ ਵਾਲੇ ਨੂੰ ਕੀਰਤਨ ਦੀ, ਕੰਮ ਕਰਨ ਵਾਲੇ ਨੂੰ ਕੰਮ ਦੀ। ਉਹੀ ਗੁਰਦੁਆਰਾ ਇੱਕ ਸਾਂਝਾ, ਉੱਥੇ ਹੀ ਸਾਰੇ ਜਾਂਦੇ ਨੇ, ਉੱਥੇ ਹੀ ਈਰਖਾ ਚੱਲਦੀ ਹੈ। ਜੇ ਵਿਚਾਰ ਨਾਲ ਸੋਚੇ ਵੀ ਇਹਦਾ ਫਾਇਦਾ ਤਾਂ ਮੈਨੂੰ ਕੋਈ ਨਹੀਂ, ਕੋਈ ਨਹੀਂ ਹੋਇਆ, ਇਹਦੇ ਨਾਲ ਤਾਂ ਸੌਂ ਜਾਣਾ ਚੰਗਾ, ਕਿਉਂਕਿ ਮਾੜਾ ਲੇਖਾ ਤਾਂ ਨਹੀਂ ਨਾ ਬੀਜਿਆ ਜਾਂਦਾ। ਇਸੇ ਤਰ੍ਹਾਂ ਪ੍ਰਭੂ ਦੇ ਸਿਮਰਨ ਵਿੱਚ ਜੋ ਸਮਾਂ ਲੱਗਦਾ ਉਹ ਲੇਖੇ ਵਿੱਚ ਲੱਗਦਾ, ਹਰੀ ਦੇ ਜਸ ਕਰਨ ਦੇ ਵਿੱਚ ਜੋ ਭਜਨ ਵਿੱਚ ਲੱਗਦਾ ਉਹ ਲੇਖੇ 'ਚ ਲੱਗਦਾ, ਸੇਵਾ ਕਰਨ ਵਾਲਾ ਸਮਾਂ ਲੇਖੇ 'ਚ ਲੱਗਦਾ, ਲੋਕਾਂ ਦੇ ਵਾਸਤੇ ਗੁੱਡ ਵਿਸ਼ੇ ਸੋਚਣ ਵਾਲਾ ਸਮਾਂ ਲੇਖੇ 'ਚ ਲੱਗਦਾ। ਪਰ ਇਹਨਾਂ 'ਚ ਕੀਮਤੀ ਲੇਖਾ ਜਿਹੜਾ ਸਾਰਿਆਂ ਨਾਲੋਂ ਉਹ ਹੈ ਪ੍ਰਭੂ ਦੀ ਯਾਦ ਦਾ। ਉਹ ਸਮਾਂ ਜਿੰਨਾ ਕੁ ਸਾਨੂੰ ਮਿਲ ਜਾਵੇ ਉਹ ਲੇਖੇ 'ਚ ਲੱਗਦਾ। ਹੁਣ ਅਸੀਂ ਇੰਨੇ ਗਾਫਲ ਹੋਏ ਹੋਏ ਹਾਂ, ਅਸੀਂ ਆਪਣਾ ਸਮੇਂ ਦਾ ਵਿਸ਼ਲੇਸ਼ਣ ਨਹੀਂ ਕਰ ਸਕਦੇ, ਐਨਾਲਾਈਜ਼ ਨਹੀਂ ਕਰ ਸਕਦੇ ਸਮੇਂ ਨੂੰ। ਕਈ ਬੰਦਿਆਂ ਨੇ, ਸਿਆਣਿਆਂ ਨੇ ਤਰੀਕੇ ਕੱਢੇ ਹੋਏ, ਉਹ ਇੱਕ ਡਾਇਰੀ ਬਣਾ ਦਿੰਦੇ ਨੇ ਜਿਹਦੇ 'ਤੇ ਗੁਣਾ ਵਗਣ ਤਕਰੀਬਨ 60 ਕੁ ਹੈਗੇ। 75 ਇੱਕ ਵਾਰੀ ਮੈਂ ਗਏ ਸੀ ਦੁਕਾਨ 'ਚ, ਇੰਨੇ ਕੁ ਹੈਗੇ। ਇਹਨਾਂ ਦੇ ਵਿੱਚ ਇੱਕ ਪਾਸਾ ਜਿਹੜਾ ਉਹ ਕ੍ਰੈਡਿਟ ਦਾ ਹੈ, ਇੱਕ ਪਾਸਾ ਡੈਬਿਟ ਦਾ ਹੈ। ਇਮਾਨਦਾਰੀ ਨਾਲ ਰਾਤ ਵੇਲੇ ਬੈਠ ਕੇ ਦੇਖੋ ਜੇ ਯਾਦਦਾਸ਼ਤ ਕੰਮ ਦਿੰਦੀ ਹੈ ਵੀ ਅੱਜ ਕਿੰਨੀ ਮੈਂ ਈਰਖਾ ਕਰੀ, ਕਿੰਨੀ ਨਿੰਦਿਆ ਕਰੀ, ਕਿੰਨੀਆਂ ਚੁਗਲੀਆਂ ਕਰੀਆਂ, ਕਿੰਨੀਆਂ ਗਲਤ ਸੋਚਾਂ ਸੋਚੀਆਂ, ਕਿੰਨਾ ਮੇਰਾ ਟਾਈਮ ਰੋਟੀ ਕਮਾਉਣ 'ਚ ਲੰਘਿਆ, ਕਿੰਨਾ ਆਲਸ ਵਿੱਚ ਲੰਘਿਆ, ਕਿੰਨਾ ਨਹਾਉਣ ਧੋਣ 'ਚ ਲੰਘਿਆ। ਉਹ ਫਿਰ ਖਾਨਾ ਪੂਰੀ ਕਰ ਦਿੰਦੇ, ਭਜਨ 'ਚ ਮੇਰਾ ਕਿੰਨਾ ਲੰਘਿਆ। ਮਹੀਨੇ ਬਾਅਦ ਫਿਰ ਰਿਜ਼ਲਟ ਦੇਖਦੇ ਨੇ, ਫਿਰ ਸਾਲ ਬਾਅਦ ਦੇਖਦੇ, ਸਾਲ ਬਾਅਦ ਪਤਾ ਲੱਗਦਾ ਵੀ ਇੰਨਾ ਘਾਟਾ ਮੈਨੂੰ ਪੈ ਗਿਆ। ਜਦ ਬਰਥਡੇ ਮਨਾਉਂਦੇ ਨੇ ਨਾ, ਬਹੁਤ ਰਿਵਾਜ ਆ ਇੱਥੇ ਸ਼ਹਿਰਾਂ ਦੇ ਅੰਦਰ ਬਰਥਡੇ ਦਾ। ਹੁਣ ਬੱਚੇ ਕਹਿੰਦੇ ਨੇ ਮੇਰਾ ਬਰਥਡੇ ਨਹੀਂ ਮਨਾਇਆ, ਚਲੋ ਫਿਰ ਵੀ ਚੰਗਾ। ਲੇਕਿਨ ਕੌਮਾਂ ਜਿਹੜੀਆਂ ਨੇ ਉਹ ਆਪਣਾ ਜਦ ਬਰਥਡੇ ਹੁੰਦਾ ਜਿਵੇਂ ਵਿਸਾਖੀ ਆ ਸਾਡਾ, ਉਧਰੋਂ ਲੇਖਾ ਪਤਾ ਦੇਖਦੇ ਨੇ ਵੀ ਇਹ ਸਾਲ ਦੇ ਅੰਦਰ ਮੈਂ ਤਰੱਕੀ ਕਰੀ ਹੈ ਕਿ ਪਿੱਛੇ ਨਹੀਂ ਗਿਆ। ਸੋ ਜਿਹੜਾ ਇੰਨਾ ਸੁਚੇਤ ਹੋਵੇ ਉਹ ਤਾਂ ਜਿੱਤ ਜਾਂਦਾ ਇੱਥੇ, ਜਿਹੜਾ ਅਚੇਤ ਤੁਰਿਆ ਜਾਂਦਾ ਉਹਦਾ ਸਮਾਂ ਘਾਟੇ 'ਚ ਲੱਗਦਾ ਤੁਰਿਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਇੱਕ ਥਾਂ ਬੈਠੇ ਨੇ ਅਤੇ ਆਪ ਕੀਰਤਨ ਤੋਂ ਬਾਅਦ ਸਮਾਧੀ ਵਿੱਚ ਹੋ ਗਏ ਅਤੇ ਮਰਦਾਨਾ ਇੱਕ ਕਬਰਸਤਾਨ ਦੇ ਵਿੱਚ ਘੁੰਮਦਾ, ਜੋ ਸਰਾਣੇ ਪੱਥਰ ਲੱਗੇ ਹੋਏ ਨੇ ਉਹਨਾਂ ਨੂੰ ਪੜ੍ਹਦੇ ਹਨ। ਉਹਨਾਂ ਪੱਥਰਾਂ 'ਤੇ ਉਮਰ ਲਿਖੀ ਹੋਈ ਹੈ, ਕਿਸੇ ਦੀ 10 ਸਾਲ, ਕਿਸੇ 2 ਸਾਲ, ਕਿਸੇ ਦੀ 3 ਸਾਲ, ਕਬਰਾਂ ਵੱਡੀਆਂ ਵੱਡੀਆਂ। ਹੈਰਾਨ ਹੋ ਕੇ ਆ ਗਿਆ ਮਹਾਰਾਜ ਕੋਲ, ਕਹਿਣ ਲੱਗਿਆ ਸੁੱਚੇ ਪਾਤਸ਼ਾਹ ਮੈਂ ਇੱਧਰ ਕਬਰਸਤਾਨ 'ਚ ਗਿਆ ਸੀ, ਇੱਥੇ ਉਮਰ ਬੜੀ ਘੱਟ ਲਿਖੀ ਹੋਈ ਹੈ, ਕੀ ਇਸ ਸ਼ਹਿਰ ਦੇ ਅੰਦਰ ਨਗਰ ਦੇ ਅੰਦਰ ਵੱਡੀ ਉਮਰ ਦਾ ਬੰਦਾ ਹੁੰਦਾ ਹੀ ਨਹੀਂ, ਵੱਧ ਤੋਂ ਵੱਧ 10 ਸਾਲ ਮੈਂ ਦੇਖੀ ਹੈ। ਮਹਾਰਾਜ ਕਹਿੰਦੇ ਮਰਦਾਨਿਆ ਪਿੰਡ ਸ਼ਹਿਰ ਨਗਰ ਨੇੜੇ ਆ, ਜਾ ਕੇ ਪੁੱਛਿਆ, ਇਹਦੇ 'ਚ ਹੈਰਾਨ ਹੋਣ ਦੀ ਕੋਈ ਬਾਤ ਨਹੀਂ। ਮਰਦਾਨਾ ਜਾ ਕੇ ਦੇਖਦਾ ਤਾਂ ਵੱਡੀਆਂ ਵੱਡੀਆਂ ਉਮਰਾਂ ਦੇ ਬੰਦੇ ਬੈਠੇ ਨੇ, ਸਤਿਕਾਰ ਦੀ ਆਵਾਜ਼ ਦਿੱਤੀ, ਉਹਨਾਂ ਨੇ ਵੀ ਆਦਰ ਸਤਿਕਾਰ ਨਾਲ ਬਿਠਾਇਆ, ਇਹਨੇ ਆਪਣਾ ਪ੍ਰਸ਼ਨ ਉਹਨਾਂ ਦੇ ਸਾਹਮਣੇ ਪੇਸ਼ ਕੀਤਾ। ਕਹਿਣ ਲੱਗਿਆ ਬਜ਼ੁਰਗੋ, ਇੱਥੇ ਆ ਕੇ ਮੈਂ ਹੈਰਾਨ ਹੋਇਆ ਕਿ ਤੁਸੀਂ ਤਾਂ ਬਹੁਤ ਵੱਡੀਆਂ ਵੱਡੀਆਂ ਉਮਰਾਂ ਦੇ ਬੈਠੇ ਹੋ ਅਤੇ ਆ ਜਿਹੜਾ ਕਬਰਸਤਾਨ ਹੈ ਇਹਦੇ ਵਿੱਚ ਤਾਂ 10 ਸਾਲ ਤੋਂ ਵੱਧ ਕਿਸੇ ਦੀ ਉਮਰ ਨਹੀਂ ਲਿਖੀ ਹੋਈ। ਉਹ ਸਾਰੇ ਮੁਸਕਰਾ ਗਏ, ਕਹਿੰਦੇ ਭਾਈ ਮਰਦਾਨਾ ਠੀਕ ਹੈ, ਜਿਹੜਾ ਪਰਦੇਸੀ ਬੰਦਾ ਹੁੰਦਾ ਉਹ ਸ਼ੱਕ ਪੈਂਦਾ ਇਹਨਾਂ ਗੱਲਾਂ, ਲੇਕਿਨ ਸਾਡੇ ਜੋ ਨਗਰ ਦੀ ਰੀਤ ਹੈ ਉਹ ਹੋਰ ਵੀ ਹੈ ਕੁਛ। ਕਹਿਣ ਲੱਗੇ ਸਾਡੇ ਨਗਰ ਦੇ ਅੰਦਰ ਕੋਈ ਨਗੋਰਾ ਕੁਛ ਨਹੀਂ ਹੈ, ਕੋਈ ਮਨਮੁੱਖ ਨਹੀਂ ਹੈ, ਕੋਈ ਬੇਮੁੱਖ ਨਹੀਂ ਹੈ, ਇਹ ਸਾਰੇ ਪੀਰ ਪ੍ਰਸਤਾ ਸੀ। ਪੀਰ ਦੇ ਜੋ ਸਾਨੂੰ ਉਪਦੇਸ਼ ਮਿਲੇ ਨੇ ਅਸੀਂ ਉਹਨਾਂ ਨੂੰ ਕਮਾਉਣੇ। ਕਹਿੰਦੇ ਸਾਡੇ ਨਗਰ ਦੀ ਰੀਤ ਇਹ ਹੈ ਕਿ 5 ਸਾਲ ਦਾ ਜਦ ਬੱਚਾ ਹੋ ਜਾਂਦਾ ਹੈ ਉਸ ਵੇਲੇ ਸਾਡੀ ਪੰਚਾਇਤ ਇੱਕ ਕਾਪੀ ਉਹਨਾਂ ਨੂੰ ਦਿੰਦੀ ਹੈ ਤੇ ਕਾਪੀ ਦੇ ਕੇ ਉਹਨਾਂ ਨੂੰ ਕਹਿੰਦੀ ਹੈ ਦੇਖੋ ਭਾਈ ਹੁਣ ਇਹਨੂੰ ਬੁਰੇ ਤੇ ਭਲੇ ਦਾ ਗਿਆਨ ਹੋ ਗਿਆ, ਇਹਨੂੰ ਰੱਬ ਦੀ ਭਗਤੀ ਕਰਾ, ਨੇ ਕੰਮ ਕਰਾਓ ਇੱਥੇ ਤੇ ਇਹ ਡਾਇਰੀ ਦੇ ਵਿੱਚ ਲਿਖਦੇ ਚਲੇ ਜਾਓ। ਜਦੋਂ 18 ਸਾਲ ਦਾ ਹੋ ਜਾਂਦਾ ਫਿਰ ਸਾਡੀ ਉਹੀ ਪੰਚਾਇਤ ਇਕੱਠੀ ਹੋ ਕੇ ਉਸ ਨੂੰ ਡਾਇਰੀ ਦਿੰਦੀ ਹੈ ਬਈ ਹੁਣ ਤੂੰ ਓਨਾ ਟਾਈਮ ਲਿਖਦਾ ਜਾਏ ਇਹਦੇ 'ਚ ਜਿਹੜਾ ਤੇਰਾ ਪਰਮੇਸ਼ੁਰ ਦੀ ਯਾਦ ਵਿੱਚ ਗੁਜ਼ਰਿਆ। ਤੇ ਮਰਨ ਜਦੋਂ ਚੜ੍ਹਾਈ ਕਰ ਜਾਂਦਾ ਜੀਵ ਫਿਰ ਸਾਡੀ ਪੰਚਾਇਤ ਇਕੱਠੀ ਹੁੰਦੀ ਹੈ ਤੇ ਇਕੱਠੇ ਹੋ ਕੇ ਉਹ ਸਮਾਂ ਗਿਣਦੇ ਨੇ ਜਿਹੜਾ ਉਹਨੇ ਪਰਮੇਸ਼ੁਰ ਦੀ ਯਾਦ ਵਿੱਚ ਲਾਏ। ਉਹ ਸਮਾਂ ਅਸੀਂ ਉਹਦੀ ਕਬਰ 'ਤੇ ਲਿਖ ਦਿੰਦੇ ਹਾਂ ਵੀ ਇਹ ਬੰਦੇ ਦੀ ਉਮਰ ਅਸਲ ਵਿੱਚ ਇੰਨੀਆਂ ਹੀ ਹੈ। ਉਮਰ ਉਮਰ ਵਿੱਚ ਲਿਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਗੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਉਜਰੇ ਸਾਂਝਦੇ ਫਿਰੇ। ਕਹਿੰਦੇ ਭਾਈ ਮਰਦਾਨਾ ਅਸੀਂ ਪਰਮੇਸ਼ੁਰ ਦੀ ਯਾਦ ਵਿੱਚ ਗੁਜ਼ਰਿਆ ਹੋਇਆ ਸਮਾਂ ਲਿਖਦੇ, ਹੁਣ ਆਪਾਂ ਦੇਖੋ ਸਾਡੀ ਉਮਰ ਕਿੰਨੀ ਹੋਣੀ ਹੈ। ਕੋਈ ਭਾਗਾਂ ਵਾਲਾ ਬੰਦਾ ਜਿਹਨੂੰ ਬਚਪਨ ਤੋਂ ਹੀ ਸੋਝੀ ਹੋਵੇ, ਜੇ 10 ਸਾਲ ਤੋਂ ਸੋਝੀ ਆ ਗਈ ਨਾਮ ਜਪਣ ਦੀ, 75 ਸਾਲ ਦੀ ਉਮਰ ਹੋਵੇ ਤਾਂ 65 ਵੱਜ ਗਏ, ਬਾਕੀ 10 ਤਾਂ ਗਏ ਸਾਡੇ ਪਹਿਲੇ। 65 ਵਿੱਚ ਅਸੀਂ ਨਿਤਨੇਮ ਨਾਲ 2.5 ਘੰਟੇ ਰੱਬ ਦੀ ਯਾਦ ਵਿੱਚ ਗੁਜ਼ਾਰਦੇ ਹਾਂ, ਕਿੰਨਾ ਸਮਾਂ ਹੋਇਆ 6.5 ਸਾਲ ਹੋਇਆ ਸਾਰੇ। ਇਹਦਾ ਮਤਲਬ ਹੈ 2.5 ਘੰਟੇ ਜੋ ਰੈਗੂਲਰਲੀ ਨਾਮ ਜਪਦਾ ਹੈ ਉਹਦੀ ਉਮਰ 6.5 ਸਾਲ ਹੈ ਰੱਬ ਦੇ ਲੇਖੇ, ਤੇ 68 ਸਾਲ 6 ਮਹੀਨੇ ਉਹਦੀ ਉਮਰ ਬਰਬਾਦ ਗਈ ਕਿਸੇ ਲੇਖੇ 'ਚ ਨਹੀਂ। ਸਮਾਂ ਮਾੜੇ ਲੇਖਿਆਂ ਚਾਹੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਕ੍ਰੋਧ ਨਿਆਉ ਜੋਤ ਬਿਆਨੇ ਕਈ ਜਨ ਨਾਨਕ ਰਾਖ ਲਿਓ ਆਪਣ ਕਰ ਕਰ। ਇਹਨਾਂ ਲੇਖਿਆਂ 'ਚ ਜਦ ਸਾਡੀ ਉਮਰ ਜਾਂਦੀ ਹੈ ਕਿੰਨੀ ਬਰਬਾਦ ਕਰਦੀ, ਥੋੜ੍ਹੀ ਉਮਰ ਨਹੀਂ ਹੈ। ਇੱਕ ਸਵਾਸ ਦੀ ਕਿੰਨੀ ਕੀਮਤ ਹੈ, ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿਨ ਆਇਆ ਕਾਲ ਫਸ ਕੇ ਵੀਚ ਨਾ ਆਏ। ਇੱਕ ਸਵਾਸ ਵਿੱਚ ਵੀ ਜੇ ਬੈਂਗਲੂ ਯਾਦ ਆ ਜਾਵੇ ਤਾਂ ਵੀ ਕਾਲ ਫਸ 'ਚ ਨਹੀਂ ਆਉਂਦਾ, ਕਿੰਨੇ ਸਵਾਸ ਬਰਬਾਦ ਕਰ ਦਿੱਤੇ। 75 ਸਾਲ ਵਾਲੇ ਦੀ ਸਵਾਸਾਂ ਦੀ ਗਿਣਤੀ 66,44,00,000 ਹੋਇਆ ਕਰਦੀ ਤੇ ਜੇ 66 ਸਾਲ ਦਾ ਹੈ 60 ਸਾਲ ਹੈ ਤਾਂ ਕਿੰਨੇ ਹੋ ਗਏ 6 ਸਾਲ ਕੱਢ ਦੋ ਬਾਕੀ ਸਾਰੇ ਬਰਬਾਦ ਗਏ ਇਸ ਕਰਕੇ ਬੇਨਤੀ ਕਰਦੇ ਹਾਂ ਹੇ ਪ੍ਰਭੂ ਤੂੰ ਕਿਤੋਂ ਕਿਰਪਾ ਕਰ ਸਾਡੇ ਤਾਂ ਬਸ ਤੋਂ ਬਾਹਰਲੀ ਗੱਲ ਹੈ ਸਾਡੇ ਤਾਂ ਇਹ ਗੱਲ ਸਮਝ ਚ ਨਹੀਂ ਵੱਜਦੀ ਆਉਂਦੀ ਤੇ ਨਾ ਅੰਦਰ ਜਾਂਦੀ ਹੈ ਨਾ ਇਹ ਜਾ ਕੇ ਸਾਡੇ ਅੰਦਰ ਕੋਈ ਪ੍ਰੇਰਨਾ ਕਰਦੀ ਹੈ ਤੇ ਸਾਨੂੰ ਕੋਈ ਵਾਈਬ੍ਰੇਸ਼ਨ ਨਹੀਂ ਹੁੰਦੀ ਸਾਡੇ ਅੰਦਰ ਅਸੀਂ ਤਾਂ ਕਠੋਰ ਬੰਦੇ ਹਾਂ ਕੁਚਲ ਕਠੋਰ ਕਪਟ ਕੰਮ ਕਠੋਰਤਾ ਕਰਕੇ ਤੇਰੇ ਉਪਦੇਸ਼ਾਂ ਦਾ ਸਾਡੇ ਤੇ ਅਸਰ ਨਹੀਂ ਹੁੰਦਾ ਇਹ ਤੂੰ ਆਪ ਇਹ ਕਿਰਪਾ ਕਰ
ਲੇਖੇ ਵਿੱਚ ਲਾਲੋ ਜੀ
ਜਿਹੜਾ ਸਾਡਾ ਸਮਾਂ ਲੰਘ ਗਿਆ ਉਹਦੇ ਤੇ ਸਾਨੂੰ ਫਿਕਰ ਕਰਨਾ ਚਾਹੀਦਾ ਹੈ ਕਰੋੜਾਂ ਸਾਲਾਂ ਤੋਂ ਬਾਅਦ ਸਾਨੂੰ ਮਨੁੱਖ ਦਾ ਜਨਮ ਪ੍ਰਾਪਤ ਹੈ ਬੜੇ ਚੱਕਰ ਖਾਧੇ ਨੇ ਕਈ ਜਨਮ ਕਹੇ ਕੀਟ ਪਤੰਗਾ ਕਈ ਜਨਮ ਦਾ ਜ਼ਮੀਨ ਕਰੂੰਗਾ ਕਈ ਜਨਮ ਪੰਖੀ ਸਰ ਕੋਲੋ ਕਈ ਜਨਮ ਹੈਬਰ ਬਿਰਖ ਜੋ ਮਿਲ ਜਗਦੀਸ਼ ਮਿਲਨ ਕੀ ਵਰੀਆ ਚਿਰੰਕਾਲ ਦੇਸ਼ ਜਰੀਆ ਬਹੁਤ ਮੁਦਤ ਤੋਂ ਬਾਅਦ ਇਹ ਦੇਹ ਦੀ ਪ੍ਰਾਪਤੀ ਹੋਈ ਹੈ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਸੀਰੀਅਸਲੀ ਐਵੇਂ ਨਹੀਂ ਉੱਤੋਂ ਉੱਤੋਂ ਜਿਹੜੇ ਉਤਲੇ ਉਤਲੇ ਧਰਮ ਹੁੰਦੇ ਨੇ ਉਹ ਕੋਈ ਬਹੁਤਾ ਕੰਮ ਨਹੀਂ ਸਾਰਿਆ ਕਰਦੇ ਮਾੜਾ ਜਿਹਾ ਹੀ ਫਰਕ ਹੁੰਦਾ ਉਹਨਾਂ ਦਾ ਅੰਦਰੋਂ ਜਿਹਨੂੰ ਲਗਨ ਲੱਗ ਗਈ ਇਹਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਨੇ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਹਨਾਂ ਦੀ ਬਸਣਾ ਹੋਵੇ ਮੁਕਾਮ ਨਾ ਕੋਈ ਚੱਲ ਪਏ ਨਿਕਲੇ ਮਿਲਾਵਟਾਂ ਉਰੇ ਉਰੇ ਠਹਿਰਦੇ ਨਹੀਂ ਹੈ ਸੋ ਸਾਰਾ ਸਮਾਂ ਸਾਡਾ ਝੂਠੀਆਂ ਪ੍ਰੀਤਾਂ ਚ ਲੰਘ ਜਾਂਦਾ ਮਹਾਰਾਜ ਕਹਿੰਦੇ ਝੂਠੀਆਂ ਪ੍ਰੀਤਾਂ ਨੂੰ ਛੱਡ ਦੇ ਨਾਨਕ ਕੱਚੜਿਆਂ ਸਿਓ ਤੋੜ ਕੂੰਡ ਸੱਜਣ ਸੰਤ ਪੱਕਿਆ ਉਹ ਜੀਵ ਦੇ ਵਿਚੜੇ ਉਹ ਮੋਇਆ ਨਾ ਜਾਈ ਸੀ ਦੁਨੀਆਂ ਦੀਆਂ ਪ੍ਰੀਤਾਂ ਜਿਹੜੀਆਂ ਨੇ ਇਹ ਕਿਸੇ ਕੰਮ ਨਹੀਂ ਆਉਂਦੀਆਂ ਇਹ ਪ੍ਰੀਤਾਂ ਆਦਮੀ ਦਾ ਸਮਾਂ ਬਰਬਾਦ ਕਰਕੇ ਇਹਨੂੰ ਧੋਖਾ ਦਿੰਦੀਆਂ ਨੇ ਇਹ ਮਾਇਆ ਦਾ ਛਾਲ ਨਾ ਪੁੱਤਰ ਦੀ ਪ੍ਰੀਤ ਸਿਰੇ ਚੜ੍ਹਦੀ ਹੈ ਕਿਸੇ ਦੀ ਵੀ ਨਹੀਂ ਚੜ੍ਹਦੀ ਜਿੰਨੇ ਦੁਨੀਆਂ ਦੇ ਪਿਆਰ ਮਾਇਆ ਦੇ ਪਿਆਰ ਨੇ ਜੇ ਕੋਈ ਪਿਆਰ ਸਿਰੇ ਚੜਦਾ ਕਿਉਂਕਿ ਵਾਹਿਗੁਰੂ ਮੇਰਾ ਪਿਆਰ ਹੈ। ਪਿਆਰ ਜਿਹੜਾ ਹੈ ਜ਼ਿੰਦਗੀ ਆਦਮੀ ਦੀ, ਪਿਆਰ ਤੋਂ ਵਿਹੂਣੀ ਜ਼ਿੰਦਗੀ ਜਿਹੜੀ ਹੈ, ਮਹਾਰਾਜ ਨੇ ਤਾਂ ਮੰਨੀਆਂ ਨਹੀਂ ਹੈ ਪਿਆਰ ਤੋਂ ਵਿਹੂਣੀ ਜ਼ਿੰਦਗੀ। ਕਹਿੰਦੇ ਜੀ ਜਿਹੜੇ ਸੋਹਣੇ ਸੁਨੱਖੇ ਪੈਸੇ ਵਾਲੇ ਉਹ ਵੀ, ਮਹਾਰਾਜ ਕਹਿੰਦੇ ਸਾਰੇ ਯਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਜਿਹਦੇ ਅੰਦਰ ਹਰੀ ਦਾ ਪਿਆਰ ਨਹੀਂ ਹੈ ਉਹ ਸਾਰਾ ਝੂਠਾ ਪਿਆਰ ਹੈ ਮਰੇ ਹੋਏ ਬੰਦੇ, ਕਿਉਂਕਿ ਅਸਲੀ ਪਿਆਰ ਦੀ ਰੌਣ ਨਹੀਂ ਰੋਕਦੀ। ਬਾਕੀ ਪਿਆਰ ਜਿਹੜੇ ਨੇ ਨਿਭਦੇ ਨਹੀਂ, ਪੁੱਤਰ ਨੂੰ ਮਾਂ ਪਿਆਰ ਕਰੀ ਜਾਂਦੀ ਹੈ। ਇੱਥੇ ਮੇਰੇ ਕੋਲ ਕਿੰਨੇ ਹੀ ਆਉਂਦੇ ਆ ਜੀ, ਨਾ ਮੁੰਡਾ ਪੁੱਛਦਾ ਨਾ ਨੂੰਹ ਪੁੱਛਦੀ ਹੈ, ਕੋਈ ਨਹੀਂ ਪੁੱਛਦਾ। ਮੈਂ ਕਹਿ ਦਿੰਦਾ ਚੱਲ ਬੀਬੀ ਫਿਰ ਅੰਦਰ ਆਪਣਾ ਕਾਰੋਬਾਰ ਕਰ ਲੈਂਦੀ ਹਾਂ, ਕਿਰਿਆ ਕਰ ਲੈਂਦੀ ਹਾਂ, ਚੱਲ ਫਿਰ ਸਾਡੇ ਉੱਥੇ ਬਹਿ ਜਾ ਭਾਈ, ਗੁਰੂ ਨਾਨਕ ਨੂੰ ਪੁੱਛ ਲਓ ਤੈਨੂੰ ਜੇ ਨਹੀਂ ਕੋਈ ਪੁੱਛਦਾ। ਪਰ ਉਹਦੀ ਬਣ ਕੇ ਰਹੀ ਉੱਥੇ, ਨਾ ਦਿੰਦੇ ਚੁਗਲੀ ਕਰੀ ਜਾ ਕੇ ਨੋਹਾਂ ਦੀ ਜਾਂ ਹੋਰ ਰਿਸ਼ਤੇਦਾਰਾਂ ਦੀ, ਕਿਉਂ ਇਹ ਪਿਆਰ ਨਿਵਿਆ ਨਹੀਂ ਕਰਦੇ ਸਾਰਿਆਂ ਨੂੰ। ਜਗਤ ਮੈਂ ਝੂਠੀ ਦੇਖੀ ਪ੍ਰੀਤ ਮਹਾਰਾਜ, ਕਹਿੰਦੇ ਅਸੀਂ ਅੱਖਾਂ ਨਾਲ ਦੇਖ ਲਈਏ ਪ੍ਰੀਤ ਜਿੰਨੀ ਸੰਸਾਰ ਦੀ ਹੈ ਇਹ ਸਾਰੀ ਝੂਠੀ ਹੈ। ਜੇ ਕੋਈ ਪ੍ਰੀਤ ਸੱਚੀ ਹੈ ਉਹਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਆਉਂਦਾ,
ਵੀਰ ਮਰੀਦ ਦਾ ਨਿਭਦਾ ਹੈ ਪਿਆਰ ਮਾਰੇ, ਵੀਰ ਆਹ
ਚੰਦ ਤੇ ਚਕੋਰ ਦੀ ਪ੍ਰੀਤ ਕਦੇ ਨੀ ਟੁੱਟਦੀ, ਮਰ ਜਾਂਦਾ ਪੱਕੀ ਰਹਿੰਦੀ। ਇਸੇ ਤਰ੍ਹਾਂ ਦੇ ਨਾਲ ਚੱਕਦੀ ਤੇ ਸੂਰਜ ਦੀ ਪ੍ਰੀਤ ਨਹੀਂ ਟੁੱਟਦੀ, ਕਮਲ ਤੇ ਜਲ ਦੀ ਪ੍ਰੀਤ ਨਹੀਂ ਟੁੱਟਦੀ, ਮੋਰ ਤੇ ਮੰਗੀਏ ਤੇ ਬੱਦਲਾਂ ਦੀ ਪ੍ਰੀਤ ਨਹੀਂ ਟੁੱਟਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪੀਰ ਮਰੀਦਾਂ ਫਿਰੜੀ ਉਹ ਨਹੀਂ ਫਿਰਦਾ, ਜਿਸਨੇ ਵੀ ਪਿਆਰ ਪਾਇਆ ਇੱਥੇ ਵੀ ਨਿਵੇਗਾ, ਦਰਗਾਹ ਵਿੱਚ ਵੀ ਜਾ ਕੇ ਨਿਵੇਗਾ। ਏਦਾਂ ਨਹੀਂ ਵੀ ਇੱਥੋਂ ਪਿਆਰ ਟੁੱਟ ਗਿਆ, ਵਿਚਾਰ ਕਰਕੇ ਦੇ ਕਿਸੇ ਦਾ ਪੁੱਤਰ ਨਾਲ ਪਿਆਰ ਹੈ। ਇੱਕ ਸਾਖੀ ਸੁਣਾਈ ਦੀ ਸੀ ਅੱਗੇ ਕਿ ਇੱਕ ਬਜ਼ੁਰਗ ਦਾ ਆਪਣੇ ਪਰਿਵਾਰ ਨਾਲ ਪਿਆਰ ਸੀ। ਉਹ ਬਜ਼ੁਰਗ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾ ਤਾ। ਮਹਾਰਾਜ ਕਹਿੰਦੇ ਤੈਨੂੰ ਪੁਰਖਾ ਮੁਕਤ ਕਰਦੀ ਹੈ ਬਜ਼ੁਰਗਾ? ਕਹਿੰਦਾ ਮੈਂ ਕੀ ਵਿਗਾੜਿਆ ਤੁਹਾਡਾ, ਪ੍ਰਸ਼ਾਦਾ ਛਕਾਇਆ ਉਲਟਾ ਮੈਨੂੰ ਮੁਕਤ ਕਰਨ ਲੱਗੇ। ਮਹਾਰਾਜ ਕਹਿੰਦੇ ਬਦਾਨਿਆ ਸਮਝਦਾ ਨਹੀਂ ਹੈ, ਇਹਨੂੰ ਪਤਾ ਨਹੀਂ ਮੁਕਤੀ ਕੀ ਹੁੰਦੀ, ਇਹ ਮਰਨ ਨੂੰ ਇਹ ਮੁਕਤੀ ਸਮਝਦਾ। ਮਹਾਰਾਜ ਚਲੇ ਜਾਂਦੇ ਨੇ, ਉਹ ਜਿਹੜਾ ਬਜ਼ੁਰਗ ਹੈ ਮਰ ਕੇ ਪਿਆਰ ਦੀ ਕਸ਼ਿਸ਼ ਤਾਂ ਸੀ, ਉਹ ਬੈਲ ਬਣ ਗਿਆ। ਫਿਰ ਪੁੱਛਿਆ ਦੁਬਾਰਾ ਕਿ ਫਿਰ ਜਵਾਬ ਦੇ ਤਾ, ਤੀਸਰੀ ਵਾਰੀ ਕੁੱਤਾ ਬਣ ਗਿਆ। ਮਹਾਰਾਜ ਕਹਿੰਦੇ ਹੁਣ ਤਾਂ ਤੇਰੀ ਮੁਕਤੀ ਕਰਦੀ ਹੈ? ਕਹਿੰਦਾ ਮਹਾਰਾਜ ਮੇਰੇ ਬੱਚੇ ਐਡੇ ਨਲਾਇਕ ਨੇ, ਨੋਹਾਂ ਇੰਨੀਆਂ ਨਲਾਇਕ ਆਈਆਂ, ਜਿੰਦੀ ਜੀ ਲਾ ਕੇ ਕੋਠੇ ਤੇ ਜਾ ਪੈਂਦੀਆਂ ਨੇ ਤੇ ਚੋਰ ਆ ਕੇ ਉਹ ਜਿੰਦੀ ਖੋਲਣ ਲੱਗਦੇ ਨੇ, ਮੈਂ ਭੌਂਕਦਾ ਦੇਖੋ ਮੇਰੀ ਪਿੱਠ ਤੋੜੀ ਪਈ ਹੈ ਡੰਡੇ ਮਾਰ ਮਾਰ ਕੇ। ਇਹ ਤਾਂ ਸਾਰੇ ਗਰੀਬ ਹੋ ਜਾਣਗੇ ਜੇ ਤੁਸੀਂ ਮੇਰੀ ਮੁਕਤੀ ਕਰਤੀ। ਉਹਦੇ ਬਾਅਦ ਐਸਾ ਪੁਸਤਕਾਂ ਲਿਖਿਆ ਹੈ ਕਿ ਉਸੇ ਘਰ ਚ ਸੱਪ ਬਣ ਗਿਆ। ਉਹ ਮੁੰਡਾ ਛੋਟਾ ਖੇਲਦਾ ਸੀ ਤੇ ਆਪ ਬਾਹਰ ਗਏ ਸੀ, ਘੂੜੇ ਤੇ ਪਾਇਆ ਹੋਇਆ ਸੀ, ਉਹ ਸੱਪ ਘੂੜੇ ਤੇ ਚੜ ਕੇ ਨਾਲ ਲੱਗ ਗਿਆ ਖੇਲਣ। ਜਦ ਮੁੰਡਾ ਆਇਆ ਬਾਹਰੋਂ ਵੱਡਾ, ਉਹਨੇ ਕਿਹਾ ਵੀ ਆ ਤਾਂ ਸੱਪ ਨੇ ਮਾਰੇ। ਉਹਨੇ ਡੰਡਾ ਚੱਕਿਆ ਸੱਪ ਦੀ ਸਰੀਰ ਤੇ ਮਾਰ ਕੇ ਸੱਪ ਮਾਰਤਾ, ਫਿਰ ਸੁੰਡ ਬਣ ਗਿਆ। ਇਹ ਪਿਆਰ ਕਿੰਨਾ ਦੁੱਖ ਦਿੰਦਾ ਜਿਹੜਾ ਹੈ। ਇਹ ਸਿਰਫ ਜੋ ਸੱਚਾ ਪਿਆਰ ਗੁਰੂ ਤੇ ਪੀਰ ਦਾ, ਸਿੱਖ ਤੇ ਗੁਰੂ ਦਾ, ਇਹ ਇੱਥੇ ਵੀ ਨਿਭਦਾ ਹੈ ਤੇ ਦਰਗਾਹ ਵਿੱਚ ਜਾ ਕੇ ਵੀ ਨਿਭਦਾ। ਜਦ ਤੱਕ ਸੰਸਾਰ ਉਸ ਵੇਲੇ ਤੱਕ ਨਿਭਦਾ ਹੀ ਚੜਿਆ ਜਾਂਦਾ। ਕਹਿੰਦੇ ਇੱਕੋ ਪਿਆਰ ਹੈ ਜਿਹੜਾ ਨਿਭਦਾ। ਸੋ ਪਿਆਰ ਦੀ ਜ਼ਿੰਦਗੀ ਜਿਹੜੀ ਹੈ, ਗੁਰੂ ਦੇ ਨਾਲ ਪਿਆਰ ਕਰਨਾ, ਸਾਰੇ ਸਾਧਨਾ ਦਾ ਸ਼੍ਰੋਮਣੀ ਸਾਧਨ ਪਿਆਰ ਰਹਿੰਦਾ। ਬੇਗਰਜ ਪਿਆਰ, ਕੋਈ ਗਰਜ ਨਾ ਹੋਵੇ ਕਿਸੇ ਕਿਸਮ ਦੀ। ਐਸੇ ਪਿਆਰ ਦੀ ਇੱਕ ਕਹਾਣੀ ਗੁਰੂ ਨਾਨਕ ਪਾਤਸ਼ਾਹ ਤਲਵੰਡ ਰਾਏ ਭੋਏ ਦੀ ਤਲਵੰਡੀ ਚ, ਜੋ ਰਾਏ ਬਲਾਸ ਸੀ ਇਸ ਨੇ ਗੁਰੂ ਨਾਨਕ ਮਹਾਰਾਜ ਦੇ ਬਹੁਤ ਕੌਤਕ ਦੇਖੇ ਸੀ। ਤਾਂ ਇਸਲਾਮ ਵਾਲਾ ਤੇ ਹਿੰਦੂਆਂ ਨੂੰ ਕਾਫਰ ਕਹਿਣ ਵਾਲੇ, ਇੱਕ ਨਫ਼ਰਤ ਦਾ ਅੱਖਰ ਹੈ, ਇਹ ਬਲੇਸ਼ ਕਹਿੰਦੇ ਸੀ, ਉਹ ਕਾਫਰ ਕਹਿੰਦੇ ਸੀ। ਇਸ ਨਫ਼ਰਤ ਨੂੰ ਸਰਪਾਸ ਕਰਕੇ ਉੱਪਰ ਦੀ ਲੰਘ ਕੇ ਉਹ ਗੁਰੂ ਨਾਨਕ ਨਾਲ ਇੰਨਾ ਪਿਆਰ ਕਰਦਾ ਸੀ ਕਿ ਜੇ ਕੋਈ ਅੱਲਾਹ ਤਾਲਾ ਹੈ ਵਜੂਦ ਦੇ ਅੰਦਰ ਤਾਂ ਗੁਰੂ ਨਾਨਕ ਹੈ। ਹੱਦ ਤੋਂ ਜ਼ਿਆਦਾ ਪਿਆਰ ਸੀ ਉਸਦਾ। ਗੁਰੂ ਨਾਨਕ ਪਾਤਸ਼ਾਹ ਜਦੋਂ ਭਾਈ ਲਾਲੋ ਕੋਲ ਗਏ ਤੁਰਨ ਲੱਗੇ ਤਾਂ ਭਾਈ ਲਾਲੋ ਨੇ ਚਰਨ ਫੜੇ, ਕਹਿਣ ਲੱਗਿਆ ਪਾਤਸ਼ਾਹ ਤਿੰਨ ਦਿਨੇ ਸਦੀਆਂ ਬਾਅਦ ਮਿਲੇ ਹੋ, ਯੁੱਗਾਂ ਬਾਅਦ ਆਪ ਦੇ ਦਰਸ਼ਨ ਹੋਏ ਤੇ ਆਪ ਤਿੰਨ ਦਿਨ ਰਹਿ ਕੇ ਜਾਣਾ, ਬਹੁਤ ਬਰਾਹ ਕਰਿਆ। ਮਹਾਰਾਜ ਉਹਦੇ ਪਿਆਰ ਵਿੱਚ ਕਾਬੂ ਹੋ ਗਏ। ਜਿਹੜੇ ਭਗਤ ਹੁੰਦੇ ਨੇ ਪਰਮੇਸ਼ਰ ਨੂੰ ਕੀ ਲਿਆ ਕਰਦੇ ਨੇ, ਨਾਮਾ ਕਹੇ ਭਗਤ ਬਸ ਕੇਸਵ, ਅਜੂ ਬਲ ਕੇ ਦੁਆਰ ਖੜ, ਅਜੇ ਵੀ ਕਹਿੰਦੇ ਬਲ ਦੇ ਰਾਜੇ ਦੇ ਦੁਆਰ ਤੇ ਖੜਾ, ਦਰਬਾਨ ਬਣ ਕੇ ਪਹਿਰਾ ਦੇ ਰਿਹਾ, ਹੋਏ ਦਰਬਾਨ ਮਾਂ ਸੁੱਖ ਪਾਵੇ। ਗੁਰੂ ਨਾਨਕ ਪਾਤਸ਼ਾਹ ਠਹਿ ਗਏ, ਕਹਿੰਦੇ ਮਰਦਾਨਿਆ ਜਾ ਤੂੰ ਤਲਵੰਡੀ ਖਬਰਸਾਰ ਲਿਆ ਆਪਣੇ, ਕਿਉਂਕਿ ਤੇਰੇ ਮਨ ਚ ਹਮੇਸ਼ਾ ਇਹ ਫੁਰਨਾ ਰਹਿੰਦਾ। ਸੋ ਮਰਦਾਨਾ ਜਾਂਦਾ ਹੈ। ਜਦੋਂ ਮੈਂ ਤਾਂ ਕਾਲੂ ਜੀ ਨੂੰ ਪਤਾ ਲੱਗਿਆ ਵੀ ਮਰਦਾਨਾ ਆਇਆ ਤੇ ਭਾਈ ਵਾਲਾ ਵੀ ਨਾਲ ਹੋ ਕੇ ਦੋਹਾਂ ਨਾਲ ਇਕੱਠਿਆਂ ਨਾਲ ਮਿਲਦੇ, ਕਹਿੰਦਾ ਤੁਸੀਂ ਕਿੱਥੇ ਆਇਆ ਨਾਨਕ? ਉਹ ਕਹਿੰਦੇ ਵੀ ਉਹ ਤਾਂ ਇਸ ਤਰ੍ਹਾਂ ਦੇ ਨਾਲ ਸੁਲਤਾਨਪੁਰ ਮੋਦੀ ਖਾਨਾ ਲੁਟਾ ਤਾ, ਬੇਈ ਨਦੀ ਚੋਂ ਨਿਕਲ ਕੇ ਨਮਾਜ਼ ਦਾ ਕੌਤਕ ਦੱਸਿਆ, ਉਹਦੇ ਬਾਅਦ ਸਾਰੀਆਂ ਗੱਲਾਂ ਦੱਸ ਕੇ ਉਹਨਾਂ ਦੇ ਮੂੰਹੋਂ ਨਿਕਲਿਆ ਵੀ ਮੈਂ ਤਾਂ ਜੀ ਗੁਰੂ ਨਾਨਕ ਦਾ ਆਪ ਪਰਮੇਸ਼ਰ। ਕਹਿੰਦਾ ਤੁਸੀਂ ਪੱਠਾ ਬਣਾਇਆ ਮੇਰਾ ਦੋਹਾਂ ਜਣਿਆ। ਕਹਿੰਦਾ ਇੰਨਾ ਪੈਸਾ ਕਮਾਇਆ ਸੀ 760 ਰੁਪਏ, ਤੁਸੀਂ ਕਹਿੰਦੇ ਹੋ ਬਾਕੀ ਨਿਕਲੀ 760 ਹੋਣਦੇ 700,000 ਵਰਗੇ ਸੀ ਵੀ ਥੋਤੇ ਪੈਸਾ ਸੰਭਾਲਿਆ ਨਾ ਗਿਆ ਕੰਮ ਆਉਂਦਾ, ਉਹ ਸਾਰਾ ਹੀ ਫਕੀਰਾਂ ਨੂੰ ਲੁਟਾਤਾ, ਤੁਸੀਂ ਮਤ ਨਾ ਦਿੱਤੀ ਉਹ ਬੜਾ ਹੀ ਲੜਾਈ ਪਈ। ਉਹ ਕਹਿੰਦੇ ਮੈਂ ਤਾਂ ਜੀ ਸਾਡੇ ਨਾਲ ਕਾਹਨੂੰ ਲੜਿਆ, ਤੁਸੀਂ ਆਪਣੇ ਪੁੱਤਰ ਨਾਲ ਗੱਲ ਕਰਿਓ, ਅਸੀਂ ਤਾਂ ਉਹਨਾਂ ਦੇ ਦਾਸ ਹਾਂ, ਜਿਵੇਂ ਉਹ ਕਹਿੰਦੇ ਉਵੇਂ ਕਰਾਂਗੇ, ਸਾਡੇ 'ਚ ਨਹੀਂ ਹੈ ਤਾਕਤ ਤੁਹਾਡੇ ਵਾਲੀਆਂ ਗੱਲਾਂ ਕਰਨ ਦੀ। ਬੜੇ ਮਿਹਣੇ ਦਿੱਤੇ, ਬਹੁਤ ਮਿਹਣੇ ਦਿੱਤੇ ਭਾਈ ਵਾਲੇ ਨੂੰ, ਮਿਹਣਾ ਦਿੱਤਾ ਵੀ ਤੂੰ ਜਦ ਖਰਾ ਸੌਦਾ ਕਰਨ ਗਏ ਜਦ ਵੀ ਤੈਂ ਪੈਸੇ ਖਰਾਬ ਕਰੇ, ਹੁਣ ਵੀ ਤੈਂ ਪੈਸੇ ਖਰਾਬ ਕਰੇ, ਤੂੰ ਪੈਸੇ ਉਹਦੇ ਸਾਂਭ ਸਾਂਭ ਨਹੀਂ ਰੱਖੇ। ਉਹ ਕਹਿੰਦਾ ਮੈਂ ਤਾਂ ਜੀ ਮੈਂ ਤਾਂ ਚਾਕਰ ਹਾਂ, ਦਾਸ ਹਾਂ, ਮੁੱਲ ਖਰੀਦਿਆ ਹੋਇਆ, ਤੇ ਮੁੱਲ ਖਰੀਦੇ ਦਾਸ ਦੀ ਕੋਈ ਗੱਲ ਨਹੀਂ ਹੁੰਦੀ, ਉਹ ਤਾਂ ਮੈਂ ਤਾਂ ਰਜਾ ਚ ਰਹਿਣਾ ਮਾਲਕ ਦੀ, ਮਹੀਨਾ ਠਹਿਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆ ਜਾਂਦੇ ਨੇ। ਉਸ ਤੋਂ ਪਹਿਲਾਂ ਰਾਏ ਬਲਾਰ ਦੇ ਪਾਸ ਗਏ, ਜਦੋਂ ਰਾਏ ਜੀ ਨੂੰ ਪਤਾ ਲੱਗਿਆ, ਉਹਨਾਂ ਦਾ ਹੀ ਆਦਰ ਸਤਿਕਾਰ ਕਰੀ ਜਾਂਦਾ ਵੀ ਤੁਸੀਂ ਮੇਰੇ ਗੁਰੂ ਨਾਨਕ ਪਾਤਸ਼ਾਹ ਕੋਲੋਂ ਆਏ। ਬਾਰ ਬਾਰ ਗੱਲਾਂ ਪੁੱਛੀ ਜਾਂਦਾ, ਜਿਹੜੀ ਗੱਲ ਪੁੱਛ ਰਹੀ ਫੇਰ ਪੁੱਛ ਲੈ, ਫੇਰ ਪੁੱਛ ਲੈਂਦਾ, ਦੂਏ ਦਿਨ ਫੇਰ ਪੁੱਛ ਲੈਂਦਾ, ਤੀਏ ਦਿਨ ਫੇਰ ਉਹੀ ਗੱਲ ਪੁੱਛ ਲੈਂਦਾ। ਉਹਨਾਂ ਗੱਲਾਂ ਚੋਂ ਹੀ ਉਹਨੂੰ ਰਸ ਆਉਂਦਾ ਬਾਰ ਬਾਰ, ਹੋਰ ਸੁਣਾਓ ਨਾਨਕ ਜੀ ਦੀ ਮੈਨੂੰ ਗੱਲ ਕੋਈ, ਉਹ ਤਾਂ ਮੇਰੇ ਅੱਲਾਹ ਤਾਲਾ ਨੇ, ਕੋਈ ਸੁਣਾ। ਆਪਣੇ ਪਿਆਰੇ ਦੀ ਜੇ ਕੋਈ ਗੱਲ ਸੁਣਾਉਂਦਾ ਹੈ, ਮਹਾਰਾਜ ਕਹਿੰਦੇ ਉਹਨੂੰ ਸਾਰਾ ਹੀ ਕੁਛ ਦੇ ਦਈਏ ਆਪਾਂ, ਜੋ ਕੁਛ ਵੀ ਸਾਡੇ ਕੋਲ ਹੈ, ਮਨ ਵੀ ਹੈ, ਤਨ ਵੀ ਹੈ, ਪੈਸੇ ਵੀ ਨੇ, ਘਰ ਵੀ ਨੇ, ਮੇਰੇ ਹਰਪ੍ਰੀਤ ਨੂੰ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਉਹ ਤਾਂ ਮੇਰਾ ਮਾਂ ਜਾਇਆ ਵੀਰ ਹੈ ਜਿਹੜਾ ਮੇਰੇ ਹਰੀਪ੍ਰੀਤਮ ਦੀ ਕੋਈ ਗੱਲ ਸੁਣਾ। ਐਸਾ ਵੀ ਫਰਮਾਨ ਆਉਂਦਾ ਕਿੰਨੀ ਪਿਆਰੀ ਲੱਗਦੀ। ਬਾਰ ਬਾਰ ਪੁੱਛੀ ਜਾਂਦਾ, ਬੱਚਾ ਪ੍ਰਦੇਸ਼ ਵਿੱਚ ਹੋਵੇ ਉਹਦੇ ਕੋਲੋਂ ਕੋਈ ਸੁਨੇਹਾ ਲੈ ਕੇ ਆਵੇ, ਸੁਨੇਹਾ ਮਾਮੂਲੀ ਹੋਏਗਾ ਵੀ ਆਹ ਸਾਡੇ ਘਰ ਗੱਲ ਕਹੇ, ਲੇਕਿਨ ਉਹ ਗੱਲ ਕਿੰਨੀ ਵੱਧ ਜਾਏਗੀ, ਬਾਰ ਬਾਰ ਉਹੀ ਗੱਲ ਹੋਏਗੀ। ਫਿਰ ਉਹਦੇ ਕੀ ਕਰੇ, ਕਹੇ ਜੇ ਕੱਪੜੇ ਪਾਏ ਹੋਏ ਸੀ ਕੀ ਕਹਿੰਦੇ ਸੀ, ਬਾਰ ਬਾਰ ਪੁੱਛੀ ਜਾਣਾ, ਉਹੀ ਗੱਲ ਵਧੀਆ ਲੱਗਦੀ ਹੈ। ਮਜਨੂੰ ਨੂੰ ਕਾਫਲਾ ਮਿਲ ਜਾਂਦਾ ਸ਼ਿਰਾਜ ਤੋਂ ਆਇਆ ਹੋਇਆ ਈਰਾਨ ਵਿੱਚੋਂ, ਪਤਾ ਲੱਗਦਾ ਵੀ ਇਹ ਕਾਫਲਾ ਉੱਥੋਂ ਹੈ, ਜਾਂਦਾ ਵੀ ਕੋਈ ਲੈਲਾ ਦੇ ਗਲੀ ਦੇ ਵਿੱਚੋਂ ਵੀ ਹੈ, ਇੱਕ ਪ੍ਰੇਮੀ ਕਹਿਣ ਲੱਗਿਆ ਮੈਂ ਆਇਆ, ਉਹਦੇ ਨਾਲ ਗੱਲਾਂ ਕਰਦਾ ਉਹੀ ਹੋ, ਉਹਦਾ ਬੋਝ ਵੀ ਚੱਕਦਾ, ਸਾਰੀ ਸਹੂਲਤ ਦਿੰਦਾ, ਦਿੱਲੀ ਤੱਕ ਗੱਲਾਂ ਕਰਦਾ ਹੀ ਚਲਿਆ ਗਿਆ। ਫੇਰ ਉਹ ਹੋਰ ਕੀ ਕਹਿੰਦੀ ਹੈ, ਕਿਵੇਂ ਚੱਲਦੀ ਹੈ, ਜੇ ਉਹਦੀ ਇਸ਼ਕੇ ਮਜਾਜ਼ੀ ਵਾਲਾ ਇੱਥੇ ਤੱਕ ਪਹੁੰਚ ਸਕਦਾ ਤੇ ਇਸ਼ਕੇ ਹਕੀਕੀ ਵਾਲੇ ਦਾ ਤਾਂ ਹਿਸਾਬ ਕਿਤਾਬ ਹੀ ਨਹੀਂ, ਉਹ ਤਾਂ ਮਰ ਮਿਟ ਜਾਂਦਾ। ਸੋ ਗੱਲਾਂ ਪੁੱਛਦਾ ਬਾਰ ਬਾਰ ਪੁੱਛਦਾ ਤੇ ਤੁਰਨ ਦਾ ਦਿਨ ਆ ਗਿਆ। ਕਹਿਣ ਲੱਗੇ ਰਾਏ ਜੀ ਅਸੀਂ ਅੱਜ ਜਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਪਾਸ। ਕਹਿਣ ਲੱਗੇ ਭਾਈ ਮਰਦਾਨਾ ਭਾਈ ਵਾਲਾ ਦੋਵੇਂ ਹੱਥ ਜੋੜ ਕੇ ਡੰਡੌਤ ਵੰਦਨਾ ਮੇਰੀ ਕਰੋ, ਲੰਮੇ ਪੈ ਗਏ ਧਰਤੀ ਦੇ ਉੱਤੇ ਤੇ ਨਾਲ ਮੇਰਾ ਸੁਨੇਹਾ ਦੇ ਦਿਓ।
ਜਿੰਦ ਬਚਦੀ ਨਹੀਂ ਗੁਰ
ਪਾਣੀ ਤੋਂ ਬਗੈਰ ਨਹੀਂ ਜਿਉਂ ਸਕਦੀ ਤੇ ਨਾਗ ਜਿਹੜਾ ਹਰਨ ਵੇਧਿਆ ਹੋਇਆ ਸ਼ਬਦ ਦਾ ਸ਼ਿਕਾਰੀ ਦੇ ਸਾਹਮਣੇ ਚਲਿਆ ਜਾਂਦਾ, ਆਪਣੇ ਤਨ ਮਨ ਦੀ ਕੋਈ ਸੁਧ ਨਹੀਂ ਉਸ ਨੂੰ ਰਹਿੰਦੀ। ਇਸੇ ਤਰ੍ਹਾਂ ਦੇ ਨਾਲ ਤੁਸੀਂ ਮੇਰੀ ਜਾ ਕੇ ਬੇਨਤੀ ਕਰਿਓ ਤੇ ਨਾਲ ਦੋਵੇਂ ਹੱਥ ਜੁੜ ਕੇ ਇਸ ਤਰ੍ਹਾਂ ਵੀ ਅੱਜ ਕਰ
ਆਜਾ
ਕਹਿਣ ਲੱਗੇ ਪਾਤਸ਼ਾਹ ਨੂੰ ਕਿ ਉਹ ਇੱਕ ਵਾਰੀ ਆ ਜਾਏ। ਮੇਰੇ ਕੋਲ ਸਭ ਤੋਂ ਚੰਗੀ ਚੀਜ਼ ਮੇਰੇ ਸਰੀਰ ਦੇ ਅੰਦਰ ਮੇਰੇ ਨੈਣ ਨੇ, ਮੈਂ ਸੇਜ ਬਣ ਜਾਵਾਂਗਾ ਤੇ ਮੈਂ ਆਪਣੇ ਨੈਣਾਂ ਨੂੰ ਕੱਢ ਕੇ ਸੇਜ ਦੇ ਵਿੱਚ ਬਿਛਾ ਦੂੰਗਾ। ਬੇਨਤੀ ਕਰੋ ਜਾ ਕੇ ਮੇਰੀ ਪਿਆਰ ਨਾਲ
ਤੇਰੇ ਵਰਗਾ ਨਾ ਜਗ ਸਾਰਾ ਜਗ
ਆਹ
ਲੱਗਿਆ ਮੈਂ ਕੁਛ ਵੀ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਸਨ ਉਹ ਮੇਰਾ ਆਪਣਾ ਆਪ ਹੈ ਮੇਰਾ ਖੁਦਾ ਹੈ ਬੇਨਤੀ ਕਰ ਦਿਓ ਮੇਰੇ ਤਨ ਵਿੱਚ ਬਲ ਨਹੀਂ ਹੈ ਉਹਦੇ ਵਰਗਾ ਸੰਸਾਰ ਤੇ ਹੋਰ ਕੋਈ ਮੈਨੂੰ ਦਿਸਿਆ ਨਹੀਂ ਤੇ ਮੇਰਾ ਸਰੀਰ ਬਿਰਧ ਹੋ ਗਿਆ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਨਹੀਂ ਮੈਂ ਐਡੀ ਬੇਅਦਬੀ ਨਾ ਕਰਦਾ ਮੈਂ ਆਪਣੇ ਸਿਰ ਦੇ ਭਾਰ ਚੱਲ ਕੇ ਜਾ ਗੁਰੂ ਨਾਨਕ ਨੂੰ ਕਹਿ ਦਿਓ ਜਿਉਂ ਸਰਤਾ ਨਿਸ਼ਬਲ ਬਿਨ ਬਾਰੀ ਜਿਸ ਤਰ੍ਹਾਂ ਦੇ ਨਾਲ ਜਿਹੜੀ ਨਦੀ ਹੈ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਜੇ ਉਹਦੇ ਚ ਪਾਣੀ ਨਾ ਚੱਲਦਾ ਹੋ ਹੀਨ ਮਿਅੰਕ ਸਰਵਰੀ ਕਾਰੀ ਜਿਵੇਂ ਚੰਦਰਮਾ ਤੋਂ ਬਗੈਰ ਕਾਲੀ ਰਾਤ ਮੱਸਿਆ ਦੀ ਹੁੰਦੀ ਹੈ ਉਹ ਪਿਆਰੀ ਨਹੀਂ ਹੋਇਆ ਕਰਦੀ ਜਿਉਂ ਅਨਾਥ ਬਿਨ ਭਾਟਾ ਨਾ ਨੌਜਵਾਨ ਨਾਰੀ ਦਾ ਪਤੀ ਮਰ ਜਾਵੇ ਕਹਿੰਦੇ ਜਿਵੇਂ ਉਹ ਅਨਾਥ ਹੋ ਜਾਂਦੀ ਹੈ ਪਤੀ ਤੋਂ ਬਗੈਰ ਆਹ ਮੇਰੀ ਹਾਲਤ ਹੋਈ ਹੋਈ ਹੈ ਤਿਉਂ ਤੁਮ ਮੈਂ ਬਿਨ ਦੇਹ ਹਮਾਰੀ ਗੁਰੂ ਨਾਨਕ ਨੂੰ ਕਹਿ ਦਿਓ ਕਿ ਤੁਹਾਡੀ ਕਿਰਪਾ ਤੋਂ ਬਗੈਰ ਮੇਰੀ ਜਿਹੜੀ ਦੇਹ ਹੈ ਉਹ ਕਿਸੇ ਕੰਮ ਨਹੀਂ ਜੇ ਹੋਵੇ ਬਲ ਤਨ ਵਿਖੇ ਆਵੋ ਸਿਰ ਕੇ ਪਾ ਜੇ ਮੇਰੇ ਵਿੱਚ ਬਲ ਹੁੰਦਾ ਤਾਂ ਮੈਂ ਪੈਰੀ ਸੰਸਾਰ ਤੁਰ ਕੇ ਜਾਂਦਾ ਤਿਆਰ ਪੈਰ ਲੇਕਿਨ ਉਹ ਤੂੰ ਜ਼ਿਆਦਾ ਸ਼ਰਧਾ ਵਾਲਾ ਜਾਇਆ ਕਰਦਾ ਡੰਡੌਰ ਪੁੰਦਰਾਂ ਕਰਦਾ ਐਸੇ ਵੀ ਅਸੀਂ ਦੇਖੇ ਨੇ ਨਾਨਕ ਮਤੇ ਅਸੀਂ ਤਾਂ ਡੀਂਗਾ ਮਾਰਦੇ ਹਾਂ ਨਾ ਬਈ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਬਾਣਾ ਪਾ ਕੇ ਦੱਸਦੇ ਹਾਂ ਸਾਡੀ ਸ਼ਕਲ ਹੈ ਅਸੀਂ ਕਬਜ਼ਾ ਕਰ ਲਿਆ ਗੁਰੂ ਦੇ ਪਤਾ ਨਹੀਂ ਗੁਰੂ ਕਿਹਦੇ ਉੱਤੇ ਧਿਆਨ ਹੈ ਇਹ ਸਾਨੂੰ ਪਤਾ ਹੀ ਨਹੀਂ ਆਪੇ ਹੀ ਕਬਜ਼ਾ ਕਰੀ ਬੈਠੇ ਨਾਨਕ ਮਤੇ ਜਦ ਅਸੀਂ ਪਹਿਲੇ ਸਾਲ ਗਏ ਤਾਂ ਉੱਥੇ ਹੌਲੀ ਹੌਲੀ ਜਾਇਆ ਕਰਦੇ ਸੀ ਟਰੈਕਟਰ ਲੈ ਕੇ ਕਾਲੀਆਂ ਨਹੀਂ ਸੀ ਹੁੰਦੀਆਂ ਹੁਣ ਮੰਮੀ ਕਾਰਾਂ ਡੱਬੀ ਜਾਂਦੇ ਆਲੇ ਦੁਆਲੇ ਪਤਾ ਹੀ ਨਹੀਂ ਕੀ ਹੋ ਰਹੇ ਆਮ ਦੁਨੀਆਂ ਦੀ ਜ਼ਿੰਦਗੀ ਦੇ ਨਾਲ ਸਾਂਝ ਹੋਇਆ ਕਰਦੀ ਸੀ ਜਿੱਥੇ ਜੀ ਗਿਆ ਘੜਾ ਲਿਆ ਟਰੈਕਟਰ ਤੇ ਜਦ ਅਸੀਂ ਨੇੜੇ ਪਹੁੰਚੇ ਨਾਨਕ ਮਤੇ ਤੋਂ ਕੋਈ 4 ਮੀਲ ਪਰੇ ਉਹ ਪੁੱਲ ਲੰਘ ਕੇ ਉੱਥੋਂ ਦਿਸਣ ਲੱਗ ਜਾਂਦੇ ਨਦੀ ਲੰਘ ਕੇ ਉੱਥੇ ਕੀ ਦੇ ਉਹਦੇ ਥਾਰੂ ਲੋਕ ਖੜੇ ਨੇ ਕੱਪੜੇ ਉਤਾਰ ਰਹੇ ਨੇ ਤੇ ਆਪਣੇ ਘਰ ਵਾਲੀਆਂ ਨੂੰ ਫੜਾ ਰਹੇ ਨੇ ਕੱਪੜੇ ਉਤਾਰੇ ਕੱਪੜੇ ਉਤਾਰਦੇ ਨੇ ਵੀ ਨਹਾਉਣ ਲੱਗਣਗੇ ਨਦੀ 'ਚ ਦਮ ਲੈ ਰਹੇ ਸੀ ਟਰੈਕਟਰ ਨੂੰ ਠੰਡਾ ਕਰਨਾ ਸੀ ਉੱਥੇ ਖੜੇ ਰਹੇ ਕਈ ਜਣੇ ਉਹ ਦੇਖਦੇ ਹੀ ਉੱਥੋਂ ਹੀ ਲੰਮੇ ਪੈ ਗਏ ਸਿਰ ਦੇ ਕੋਲ ਲਕੀਰ ਕੱਢ ਲਿਆ ਕਰਨ ਫੇਰ ਲੰਮੇ ਪੈ ਜਾਣ ਫੇਰ ਕੱਢ ਲਿਆ ਕਰਨ ਫੇਰ ਪੈ ਜਾਣ ਮੇਰੇ ਮਨ 'ਚ ਆਇਆ ਮੈਂ ਕਿਹਾ ਜਿਹੜਾ ਕਹਿੰਦੇ ਨੇ ਦੰਦੌਤ ਬੰਦਨਾ ਆਮ ਤਵਾ ਆਹ ਡੰਡੌਤ ਬੰਦਨ ਹੁਣ ਇਹਨਾਂ ਨੂੰ ਨਾਨਕ ਮਤੇ ਦਾ ਤਰਸ ਦਿਸ ਗਿਆ ਜਿੱਥੋਂ ਤਲਸ ਦਿਸ ਗਿਆ ਫਿਰ ਉਹ ਪੈਰਾਂ ਭਾਰ ਨਹੀਂ ਸੀ ਜਾਂਦੇ ਸਰੀਰ ਦੇ ਭਾਰ ਤੁਰਦੇ ਸੀ ਕਿੰਨੀ ਸ਼ਰਧਾ ਗਾਹਾਂ ਜਾ ਕੇ ਅਸੀਂ ਦੇਖਿਆ ਜਿਹੜੇ ਪਹਿਲਾਂ ਤੁਰੇ ਹੋਏ ਸੀ ਛਾਤੀਆਂ 'ਚੋਂ ਖੂਨ ਚੱਲ ਰਿਹਾ ਉਹਨਾਂ ਲਾਲ ਹੋਈਆਂ ਪਈਆਂ ਚਿਹਰਾ ਮੱਥੇ ਦੇ ਵਿੱਚੋਂ ਖੂਨ ਚੱਲ ਰਿਹਾ ਨਾਲ ਲੱਗ ਲੱਗ ਕੇ ਛਾਤੀ ਦੇ ਇਹ ਹੱਦ ਤੋਂ ਜ਼ਿਆਦਾ ਸ਼ਰਧਾ ਹੋਵੇ ਤਾਂ ਆਪਣੇ ਇਸ਼ਟ ਕੋਲ ਕੋਈ ਇਸ ਤਰ੍ਹਾਂ ਜਾਇਆ ਕਰੇ ਅਸੀਂ ਤਾਂ ਮਾਹੌਲ ਜਿਹਾ ਬਣਾਇਆ ਹੋਇਆ ਉੱਤੋਂ ਉੱਤੋਂ ਵਿੱਚ ਵਾਲੀ ਗੱਲ ਉਹ ਪਿਆਰ ਵਾਲੀਆਂ ਗੱਲਾਂ ਹੀ ਸਾਰੀਆਂ ਹੋ ਰਹੀਆਂ ਇਹ ਕਹਿੰਦਾ ਵੀ ਮੇਰੇ 'ਚ ਜੇ ਬਲ ਹੋਵੇ ਜੇ ਹੋਵੇ ਬਲ ਤਨ ਵਿਖੇ ਆਵੋ ਸਿਰ ਕੇ ਪਾ ਤਨ ਤਪੇ ਤਨੂਰ ਜਿਉਂ ਬਾਲਣ ਹੱਡਣਾ ਵਾਲ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪੀਰੀ ਮਿਲਾ ਬਾਬਾ ਫਰੀਦ ਜੀ ਕਹਿੰਦੇ ਮੈਂ ਤੁਰਦਾ ਤੁਰਦਾ ਥੱਕ ਜਾ ਫਿਰ ਮੈਂ ਸਿਰ ਲਾ ਲਾਂ ਧਰਤੀ ਨੂੰ ਤੇ ਸਿਰ ਦੇ ਭਾਰ ਤੁਰਾਂ ਮੇਰੇ ਪੈਰ ਸਿਰ ਵਾਂਗਾ ਸੋ ਐਡਾ ਪਿਆਰ ਦਾ ਸੰਦੇਸ਼ਾ ਦਿੰਦਾ ਹੈ ਇਸ ਨੂੰ ਸਾਰੇ ਕੋਈ ਸਮਝ ਨਹੀਂ ਸਕਿਆ ਕਰਦਾ ਇਹ ਜਿਹਨੂੰ ਲੱਗ ਜਾਂਦੀ ਹੈ ਲਾਗੀ ਹੋਏ ਸੋ ਜਾਣੇ ਪੀੜ ਉਹ ਪੀੜਾ ਜਾਣਦਾ ਇਸ ਪੀੜ ਦੀ ਦਵਾਈ ਕਿਸੇ ਕੋਲ ਨਹੀਂ ਹੋਇਆ ਕਰਦੀ ਭਲਾ ਵੈਦ ਨਾ ਜਾਣੀ ਕਰਕ ਕਲੇਜੇ। ਗੁਰੂ ਨਾਨਕ ਕਹਿੰਦੇ ਨੇ ਵੈਦ ਨੂੰ, ਵੈਦ ਜੀ ਤੈਨੂੰ ਨਹੀਂ ਪਤਾ ਬਿਮਾਰੀ ਦਾ, ਮੈਂ ਇਹ ਤਾਂ ਪਿਆਰ ਦਾ ਬਾਣ ਹੈ। ਸੋ ਐਸਾ ਬਾਣ ਰਾਏ ਦੇ ਰਾਏ ਬੁਲਾਰ ਦੇ ਹਿਰਦੇ ਚ ਲੱਗਿਆ ਹੈ। ਇਹਦੇ ਸਜਾਗ ਹੈ ਨੀਂਦ ਨਾ ਸੋਵੈ, ਸੋ ਜਾਣਾ ਇਸ ਬੇਦਨ ਹੋ। ਕਹਿੰਦੇ ਨੀਂਦ ਨਹੀਂ ਆਇਆ ਕਰਦੀ, ਆਸ਼ਕਾਰਾ ਨਵ ਨਿਸ਼ਾਨੀ ਹੈ, ਕਿਸ ਨਾ ਨਿਸ਼ਾਨੀਆਂ ਆਇਆ ਕਰਦੀ ਤੇ ਉਹ ਨਾ ਨਿਸ਼ਾਨੀਆਂ ਚ ਨੀਂਦ ਨਹੀਂ ਆਉਂਦੀ, ਇੱਕ ਨਿਸ਼ਾਨੀ ਹੈ ਇਹਦੀ। ਇਹਦੇ ਸਜਾਗ ਹੈ ਨੀਂਦ ਨਾ ਸੋਵੈ, ਸੋ ਜਾਣਾ ਜਿਸ ਬੇਦਨ ਹੋ। ਪ੍ਰੇਮ ਕੇ ਕਾਨ ਲਗੇ ਤਨ ਪੀਤਰ, ਜਿਹਦੇ ਲੱਗ ਗਏ ਬਾਣ ਤਨ ਦੇ ਅੰਦਰ ਪਿਆਰ ਦੇ, ਵੈਦ ਕੇ ਜਾਣਾ ਤਾਰੀ ਦੀ। ਵੈਦ ਨੂੰ ਇਹਨਾਂ ਦੀ ਦਵਾਈਆਂ ਪੱਟੀਆਂ ਦਾ ਨਹੀਂ ਪਤਾ ਵੀ ਕਿਹੜੀ ਪੱਟੀ ਬੰਨ ਕੇ ਪਿਆਰ ਦਾ ਇਲਾਜ ਹੋਇਆ ਕਰ। ਸੋ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕੀਤੀਆਂ, ਕਹਿੰਦੇ ਭਾਈ ਮਰਦਾਨਾ, ਭਾਈ ਬਾਲਾ, ਮੇਰੇ ਵੱਲੋਂ ਤੁਸੀਂ ਆ ਜਿਵੇਂ ਮੇਰੇ ਅੱਖਾਂ ਚੋਂ ਹੰਝੂ ਜਾਂਦੇ, ਇੱਕ ਵਾਰੀ ਤੁਸੀਂ ਅੱਖਾਂ ਚੋਂ ਹੰਝੂ ਕੱਢ ਕੇ ਗੁਰੂ ਨਾਨਕ ਨੂੰ ਕਹਿ ਦਿਓ, ਮੇਰਾ ਗੁਰੂ ਨਾਨਕ ਪਾਤਸ਼ਾਹ ਮੇਰਾ ਖੁਦਾ ਹੈ, ਮੇਰਾ ਅੱਲਾ ਹੈ, ਤੇ ਮੈਂ ਉਹਦੇ ਦਰਸ਼ਨਾਂ ਤੋਂ ਬਗੈਰ ਜਿਉ ਨਹੀਂ ਸਕਦਾ, ਕਿਰਪਾ ਕਰੋ। ਉਸ ਵੇਲੇ ਇਹ ਬਹੁਤ ਮੂਵ ਹੋ ਗਏ, ਇਹਨਾਂ ਦੇ ਨੇਤਰਾਂ ਚੋਂ ਜਲ ਜਾਂਦਾ ਭਾਈ ਮਰਦਾਨੇ ਦੇ ਭਾਈ ਵਾਲ, ਕਿਉਂਕਿ ਪਿਆਰ ਜਿਹੜਾ ਹੈ ਆਪਣਾ ਅਸਰ ਕਰ ਜਾਇਆ ਕਰ। ਸੋ ਉਸ ਵੇਲੇ ਕਹਿਣ ਲੱਗੇ ਰਾਏ ਜੀ, ਗੁਰੂ ਨਾਨਕ ਪਾਤਸ਼ਾਹ ਕਿ ਤੁਹਾਡਾ ਜੋ ਸੰਬੰਧ ਹੈ ਇਹ ਤੁਸੀਂ ਆਪ ਜਾਣਦੇ ਬਹੁਤ ਚੰਗੇ ਹੋ, ਸਾਡੇ ਅੰਦਰ ਨਹੀਂ ਇਹ ਖਿੱਚ ਪੈਦਾ ਹੋਈ ਜਿਹੜੀ ਤੁਹਾਡੇ ਅੰਦਰ ਖਿੱਚ ਹੈ, ਕਿਉਂਕਿ ਅਸੀਂ ਮਿਲਾਪ 'ਚ ਰਹਿੰਦੇ ਹਾਂ। ਮਿਲਾਪ ਦੇ ਵਿੱਚ ਵਸਲ ਦੇ ਵਿੱਚ ਉਹ ਆਨੰਦ ਨਹੀਂ ਹੁੰਦਾ ਜਿਹੜਾ ਇੰਤਜ਼ਾਰੀ 'ਚ ਹੋਇਆ ਕਰ। ਕੋਈ ਨਾ, ਅਸੀਂ ਜਾਂਦੇ ਹਾਂ ਜਾ ਕੇ ਸਾਰੀ ਹਾਲਤ ਗੁਰੂ ਨਾਨਕ ਪਾਤਸ਼ਾਹ ਨੂੰ ਕਰ। ਉੱਥੇ ਚਲੇ ਜਾਂਦੇ ਨੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਵਾਰ ਵਾਰ ਬੇਨਤੀ ਕਰਦੇ ਨੇ ਭਾਈ ਲਾਲੋ ਦੇ ਘਰ, ਅਤੇ ਨਾਲ ਬੇਨਤੀ ਕਰਦੇ ਹਾਂ ਪਾਤਸ਼ਾਹ ਮਾਤਾ ਜੀ ਵੀ ਕਹਿੰਦੇ ਸੀ ਵੀ ਤੁਹਾਡੀ ਆ ਕੇ ਮਿਲ ਜਾ, ਪਰ ਪਾਤਸ਼ਾਹ ਰਾਏ ਬਲਾਰ ਤਾਂ ਇਸ ਹਾਲਤ 'ਚ ਅਸੀਂ ਦੇਖਿਆ, ਉਹਦਾ ਅੱਖਾਂ ਦਾ ਨੀਰ ਨਹੀਂ ਥੰਮਦਾ ਜਦੋਂ ਆਪਦੀ ਗੱਲ ਕਰਦਾ, ਗਲਾ ਰੁਕ ਜਾਂਦਾ, ਆਪਦੀ ਬਾਤ ਨਹੀਂ ਕਰ ਸਕਦਾ। ਬੜੀ ਬੜੀ ਦੇਰ ਤੱਕ ਸੰਭਲ ਕੇ ਫੇਰ ਗੱਲ ਕਰਦਾ, ਫੇਰ ਗੱਲ ਰੁਕ ਜਾਂਦਾ, ਫੇਰ ਦੇ ਤਰ੍ਹਾਂ ਚੋਂ ਜਲ ਚੱਲਣ ਲੱਗ ਜਾਂਦਾ, ਆਪਦੇ ਦਰਸ਼ਨਾਂ ਦੇ ਇੰਤਜ਼ਾਰ 'ਚ ਦਿਨ ਕੱਟਦੇ। ਐਂ ਸਮਝ ਲਓ ਅਸੀਂ ਪਾਉਂਦਾ ਪਾਤਸ਼ਾਹ, ਜਦਾਂ ਅਸੀਂ ਦੱਸਿਆ ਵੀ ਤੁਸੀਂ ਸੈਦਪੁਰ ਹੋ ਏਮਨਾਬਾਦ, ਇਸ ਸੈਦ ਨੂੰ ਇਹ ਬੈਠਦਾ ਮੁੱਖ ਕਰਕੇ ਵੀ ਮੇਰਾ ਗੁਰੂ ਨਾਨਕ ਪਾਤਸ਼ਾਹ ਐਸ ਤਰਫ ਬੈਠਾ, ਨਾ ਗੁਰੂ ਨਾਨਕ ਨੂੰ ਕੋਈ ਪਿਆਰ ਦੁਨੀਆਂ ਦਾ ਮੋਹ ਸਕਦਾ ਸੀ, ਨਾ ਮਾਂ ਦਾ, ਨਾ ਪਿਓ ਦਾ, ਨਾ ਕਿਸੇ ਭਾਈਚਾਰੇ ਦਾ, ਕਿਸੇ ਦਾ ਪਿਆਰ ਨਹੀਂ ਸੀ ਉਹਨੂੰ ਖਿੱਚ ਸਕਦਾ। ਜੇ ਗੁਰੂ ਨਾਨਕ ਵਸ ਆਉਂਦਾ ਹੈ ਤਾਂ ਆਪਣੇ ਪਿਆਰਿਆਂ ਦੇ ਪਿਆਰ ਵਿੱਚ ਵਸ ਆਉਂਦਾ, ਕਿਉਂਕਿ ਪਰਮੇਸ਼ਰ ਦੀ ਇਹ ਨੇਤ ਹੈ। ਗੋਬਿੰਦ ਭਾਉ ਭਗਤ ਦਾ ਭੁੱਖ, ਪਿਆਰ ਦਾ ਭੁੱਖ ਹੈ, ਪਿਆਰ ਨਾਲ ਬੰਨਿਆ ਜਾਂਦਾ, ਕਿੱਦਾਂ ਬਣਾਇਆ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ ਹੈ, ਜਾਣ ਹੀ ਨਹੀਂ ਸਕਦਾ ਬੈਂਕ ਕਿੱਦਾਂ। ਲੇਕਿਨ ਉਹਦੇ ਪਿਆਰੇ ਉਸ ਨੂੰ ਆਪਣੇ ਅੰਤਰਿਸ਼ ਕਰਨ ਦੇ ਵਿੱਚ ਕੈਦ ਕਰ ਲੈਂਦੇ ਤੇ ਬਸ ਵਿੱਚ ਆ ਜਾਂਦਾ, ਇਸ ਤਰ੍ਹਾਂ ਪ੍ਰਵਾਨ ਕਰ ਰਿਹਾ
ਰੱਬ ਬਸ ਆਹ
ਖਿੱਚ ਨਹੀਂ ਸੀ ਸਕਦਾ। ਉਹ ਪਿਆਰ ਦੇ ਵਸ ਹੋਏ ਹੋਏ ਆਪਣਾ ਮਿਸ਼ਨ ਪੂਰਾ ਕਰਨ ਨੂੰ ਤੁਰੇ ਜਾਂਦੇ ਜਾਂਦੇ ਜਦੋਂ ਇੰਨੀ ਬੇਨਤੀ ਇਹਨਾਂ ਨੇ ਕੀਤੀ, ਮਹਾਰਾਜ ਜੀ ਗੰਭੀਰ ਹੋ ਗਏ, ਚੁੱਪ ਕਰ ਗਏ। ਕਾਫੀ ਸਮੇਂ ਤੋਂ ਬਾਅਦ ਆਪ ਨੇ ਆਪਣੇ ਮੁਖਾਰ ਦਿਨ ਤੋਂ ਕਹਿਣ ਲੱਗੇ, ਭਾਈ ਬਾਲਾ ਠੀਕ ਹੈ, ਰਾਏ ਜੀ ਦਾ ਪ੍ਰੇਮ ਬਹੁਤ ਜ਼ਿਆਦਾ ਖਿੱਚ ਰਿਹਾ ਸਾਨੂੰ, ਪਰ ਉੱਥੇ ਪਿਤਾ ਜੀ ਵੀ ਹੈਗੇ, ਮਾਤਾ ਜੀ ਹੈਗੇ, ਪਿਤਾ ਨੇ ਤਾਂ ਸਾਡੇ ਨਾਲ ਸਿੱਧੀ ਉਹ ਲੜਾਈ ਕਰ ਲੈਣੀ, ਉਹਨੇ ਤਾਂ ਲੜਨਾ ਹੈ ਸਾਡੇ ਨਾਲ। ਚਲੋ ਠੀਕ ਹੈ, ਚਲੋ ਤਿਆਰ ਹੋਵੇ, ਚਲਦੇ ਹਾਂ। ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਤਿਆਰ ਹੋ ਕੇ ਤਲਵੰਡੀ ਪਹੁੰਚ ਜਾਂਦੇ ਨੇ, ਅਤੇ ਬਾਹਰ ਭਾਈ ਬਾਲਾ ਦੇ ਖੂਹ ਦੇ ਸੋਹਣਾ ਥਾਂ ਦੇ ਕੇ ਉੱਥੇ ਆਪ ਬੈਠ ਜਾਂਦੇ ਨੇ, ਅਤੇ ਆਪ ਨੇ ਕਿਹਾ ਵੀ ਜਾਓ ਤੁਸੀਂ ਘਰ ਮਿਲੇ। ਮਰਦਾਨਾ ਜਾਂਦਾ ਮਾਤਾ ਜੀ ਨੇ ਦੇਖ ਲਿਆ, ਕਹਿਣ ਲੱਗੀ ਮਰਦਾਨਾ ਇਹ ਛੇਤੀ ਮੁੜਿਆ, ਕਿੱਥੇ ਨੇ ਮੇਰੇ ਪੁੱਤਰ? ਇਸ਼ਾਰਾ ਕਰ ਦਿੱਤਾ ਵੀ ਉੱਥੇ ਖੂਹ ਪਏ ਨੇ। ਉਸੇ ਵੇਲੇ ਮਾਤਾ ਜੁੱਤੀ ਨਹੀਂ ਪਾਈ, ਕੁਛ ਨਹੀਂ ਕਰਿਆ, ਉਸੇ ਹਾਲਤ ਦੇ ਵਿੱਚ ਦੌੜੀ ਜਾ ਰਹੀ ਹੈ, ਕਿਉਂਕਿ ਮਾਂ ਦਾ ਪਿਆਰ ਬਹੁਤ ਜ਼ਿਆਦਾ ਹੁੰਦਾ। ਅਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਨੇੜੇ ਪਹੁੰਚੀ ਅਤੇ ਆਪ ਨੇ ਦੇਖਿਆ ਕਿ ਮਾਤਾ ਆ ਰਹੀ ਹੈ, ਉਸ ਵੇਲੇ ਉੱਠ ਕੇ ਖੜ੍ਹੇ ਹੋ ਗਏ ਅਤੇ ਚਰਨਾਂ ਦੇ ਉੱਤੇ ਮਸਤਕ ਲਾਉਣ ਦਾ ਇਰਾਦਾ ਕੀਤਾ। ਲੇਕਿਨ ਇਸ ਤੋਂ ਪਹਿਲਾਂ ਹੀ ਮਾਂ ਨੇ ਬੁੱਕਲ ਚ ਲੈ ਲਿਆ, ਬੁੱਕਲ ਚ ਲੈ ਕੇ ਉਸ ਵੇਲੇ ਕੰਠ ਨਾਲ ਲਾ ਲਿਆ, ਗਲ ਨਾਲ ਲਾ ਲਿਆ, ਅਤੇ ਜੋ ਨੇਤਰਾਂ ਚੋਂ ਜਲ ਨਿਕਲਣਾ ਸ਼ੁਰੂ ਹੋਇਆ ਉਹ ਸਾਂਭਿਆ ਨਹੀਂ ਜਾਂਦਾ, ਇੰਨਾ ਜਾ ਰਿਹਾ ਕਿ ਆਪਣੇ ਵੀ ਕੱਪੜੇ ਪਿਆਉਂਦੇ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਵੀ ਸਰੀਰ ਪਿਆਉਂਦਾ। ਇਸ ਤਰ੍ਹਾਂ ਦੇ ਨਾਲ ਲਿਖਦੇ ਹਾਂ ਕਿ ਗਰ ਸਿਉਂ ਲਾਏ ਨੀਰ ਗ੍ਰਿਗ ਜਾਈ, ਮਹਾਮੋਹ ਮਾਤਾ ਬਿਰਮਾਈ, ਤਜਨਾ ਸਖਤ ਸੁਤ ਕੋ ਨਿਜੇ ਅੰਕਾ, ਜਿਉਂ ਪਾਵੇ ਪਾਰਸ ਕਿਤ ਕੁਰੰਤਾ। ਜਿਵੇਂ ਗਰੀਬ ਆਦਮੀ ਨੂੰ ਕਿਤੇ ਪਾਰਸ ਲੱਗ ਜਾਵੇ ਨਾ, ਉਹ ਛੱਡਦਾ ਨਹੀਂ ਹੁੰਦਾ, ਐਸੇ ਤਰ੍ਹਾਂ ਜੱਫੀ ਨਹੀਂ ਖੋਲਦੀ, ਹੱਥ ਆਪਣੇ ਛਾਤੀ ਦੇ ਨਾਲੋਂ ਦੂਰ ਨਹੀਂ ਕਰ ਰਹੇ। ਅਸਰ ਪਾਤ ਸੋ ਪੀਗੇ ਅੰਗਾ, ਸਾਰੇ ਅੰਗ ਹੰਝੂਆਂ ਦੇ ਨਾਲ ਪੀਗੇ, ਮਨੋ ਪ੍ਰੇਮ ਪਰਿਵਾਰ ਹੋ ਮੰਗਾ। ਐਂ ਲੱਗਦਾ ਜਿਵੇਂ ਪ੍ਰੇਮ ਦਾ ਸਾਰਾ ਹੀ ਪਰਿਵਾਰ ਆ ਕੇ ਉਸ ਥਾਂ ਦੇ ਉੱਤੇ ਮਿਲ ਰਿਹਾ ਹੋਵੇ। ਸੋ ਮਾਤਾ ਜੀ ਨੂੰ ਮਹਾਰਾਜ ਜੀ ਨੇ ਸਮਝਾਇਆ ਅਤੇ ਇਹਨੇ ਨੂੰ ਘੱਲ ਲਿਆ ਜੀ। ਮਹਿਤਾ ਜੀ ਆਏ, ਉਹਨੇ ਦੂਰੋਂ ਹੀ ਦੇਖਿਆ ਵੀ ਇੱਕ ਪਰਨਾ ਜਿਹਾ ਸਿਰ 'ਤੇ ਬੰਨਿਆ ਹੋਇਆ ਦੋ ਗਜ ਦਾ, ਅਤੇ ਇੱਕ ਤੇਲ ਪਾਇਆ, ਬਾਕੀ ਸਰੀਰ ਸਾਰਾ ਨੰਗਾ। ਉੱਥੋਂ ਹੀ ਲੱਗ ਗਿਆ ਤਾਂ ਕਹਿੰਦਾ ਆ ਕੀ ਸ਼ਕਲ ਬਣਾਈ ਹੈ, ਮੈਨੂੰ ਕੀ ਕਹੂਗਾ ਸ਼ਰੀਕਾ, ਕਿਹੜਾ ਤੈਨੂੰ ਦੁੱਖ ਲੱਗਿਆ ਜਿਹਦੇ ਕਰਕੇ ਤੁਹਾਨੂੰ ਕਿਹੜੀ ਧਾਰਨ ਕਰੀ ਹੈ, ਕਿੱਦਾਂ ਤੇਰਾ ਕਾਰੋਬਾਰ ਸੀ ਅਤੇ 760 ਰੁਪਈਆ ਤੈਨੂੰ ਵਜਿਆ ਅਤੇ ਇੱਥੇ ਸੰਭਾਲਿਆ ਨਾ ਗਿਆ, ਕੰਮ ਆਉਂਦਾ ਕੱਪੜੇ ਲੈ ਕੇ ਪਾ ਲੈਂਦਾ, ਆਹ ਕੀ ਵੇਖ ਬਣਾਏ, ਸਾਡੀ ਤਾਂ ਜਮਾਂ ਹੀ ਜੜ ਪੱਟ ਦਿੱਤੀ, ਇੱਜ਼ਤ ਖਰਾਬ ਕਰ ਦਿੱਤੀ ਸਾਰੇ ਭਾਈਚਾਰੇ, ਲੋਕ ਕਹਿੰਦੇ ਨੇ ਕਾਲੂ ਦਾ ਪੁੱਤ ਫਕੀਰ ਬਣ ਗਿਆ। ਐਸੇ ਮਿਹਣੇ ਜੋ ਆਮ ਦੁਨੀਆਦਾਰ ਦਿੰਦੇ ਨੇ, ਜਿੰਨੇ ਦੇ ਸਕਦਾ ਸੀ ਸਾਰੇ ਦਿੱਤੇ। ਮਹਾਰਾਜ ਜੀ ਚੁੱਪ ਕਰਕੇ ਬੈਠੇ, ਬੋਲੇ ਨੀ, ਕੋਈ ਗੱਲ ਨਹੀਂ ਕਹੀ, ਵੀ ਸਿਆਣਿਆਂ ਦੇ ਅੱਗੇ ਕਿਹੜੀ ਗੱਲ ਕਹਿਣੀ। ਜਦੋਂ ਬੋਲਬਾਲ ਹਟੇ ਉਸ ਵੇਲੇ ਮਾਤਾ ਨੇ ਕਿਹਾ ਕਿ ਰਾਏ ਬੁਲਾ ਤੁਹਾਨੂੰ ਮਿਲਣਾ ਚਾਹੁੰਦਾ। ਮਹਾਰਾਜ ਤਾਂ ਪਹਿਲਾਂ ਹੀ ਜਾਣ ਵਾਸਤੇ ਤਿਆਰ ਹੋ ਗਏ ਸੀ, ਸੋ ਉਸ ਵੇਲੇ ਆਪ ਨਾਲ ਉੱਠ ਕੇ ਤੁਰ ਪਏ ਅਤੇ ਅੱਗੇ ਜਦੋਂ ਰਾਏ ਬੁਲਾਰ ਦੇ ਪਾਸ ਪਹੁੰਚ ਗਏ, ਉਹ ਮੰਜੇ ਤੋਂ ਆਪਣੇ ਤੋਂ ਉੱਠਦਾ ਪੰਨ ਤੋਂ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਵਾਸਤੇ ਇੱਕਦਮ ਕਾਲਾ ਹੋ ਕੇ ਆਉਂਦਾ, ਅਤੇ ਜਦੋਂ ਨਮਸਕਾਰ ਕਰੀ ਮਹਾਰਾਜ ਨੇ ਉਹਦਾ ਸੀਸ ਹੱਥਾਂ 'ਚ ਰੋਕ ਲਿਆ ਅਤੇ ਉਸ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹੈ ਕਿ ਪ੍ਰੇਮ ਸੰਗ ਗਦ ਗਦ ਗਿਰਾ, ਨੈਣ ਆਨੰਦ ਕੋਲ ਦੀ, ਨੈਣਾਂ ਦੇ ਵਿੱਚ ਖੁਸ਼ੀ ਦਾ ਹੰਝੂ ਚੱਲ ਰਹੇ ਜਿਹੜੇ ਰੁਕਦੇ ਨਹੀਂ ਹੈ, ਕੋਈ ਸਮਝ ਨਹੀਂ ਸਕਦਾ, ਗਦ ਗਦ ਉਹਦੀ ਬਾਣੀ ਹੋ ਗਈ, ਬੋਲਿਆ ਨਹੀਂ ਜਾਂਦਾ। ਮਾਨੋ ਗਿਆਨ ਸੁਨੋਏ ਦੋ ਤਾਜੇ ਮਿਲੇ ਸ਼੍ਰੀ, ਇੱਕ ਪਾਸੇ ਪਿਆਰ ਹੈ ਇੱਕ ਪਾਸੇ ਪੂਰਨ ਗਿਆਨ ਹੈ, ਦੋਵੇਂ ਜਣੀ ਐਂ ਲੱਗਦੇ ਜਿਹੜੇ ਸਰੀਰ ਧਾਰ ਕੇ ਮਿਲ ਜਾਂਦੇ, ਇੱਕ ਪਾਸੇ ਰੱਬ ਹੈ ਅਤੇ ਇੱਕ ਪਾਸੇ ਭਗਤ ਹੈ। ਪਯੋ ਨਿਮਗਨ ਪ੍ਰੇਮ ਸਗਾਹੂ ਪੈਰਨ ਪਾਰ ਨਾ ਪਾਵੇ ਪਾਹੂ ਲੋਚਨ ਤੇ ਮੋਚਤ ਜਲ ਤਾਰ ਅੱਖਾਂ ਦੇ ਵਿੱਚੋਂ ਜਲ ਦੀ ਧਾਰ ਵਗ ਰਹੀ ਹੈ ਪੁਲਕਤ ਦੇ ਨਾ ਬੋਲ ਵਿਚਾਰਾ ਗਲ ਰੁਕਿਆ ਪਿਆ ਸਾਰਾ ਸਰੀਰ ਜਿਹੜਾ ਰੋਮਾਂਚਕ ਹੋਇਆ ਹੋਇਆ ਸਾਰੇ ਰੋਮ ਜਿਹੜੇ ਨੇ ਸਰੀਰ ਤੇ ਖੜੇ ਹੋ ਗਏ ਤੇ ਬੋਲ ਨੀ ਬੋਲਿਆ ਨੀ ਜਾਂਦਾ ਭਗਤਨ ਕੋ ਨਿਜ ਤੇ ਅਧਿਕਾਈ ਦੇਤ ਦਾਸ ਕੋ ਬਾਟੇ ਬੜਿਆਈ ਮਹਾਰਾਜ ਕਹਿਣ ਲੱਗੇ ਰਾਏ ਜੀ ਤੁਸੀਂ ਇੱਥੇ ਬਹਿ ਜਾਓ ਪਹਿਲੇ ਅਸੀਂ ਇੱਥੇ ਬੈਠੇ ਨਾ ਮਹਾਰਾਜ ਤੁਸੀਂ ਸਰਾਣੇ ਵੱਲ ਬੈਠੋ ਇੱਧਰ ਬੈਠੋ ਮੈਂ ਨੀ ਬਹਿੰਦਾ ਮੈਂ ਹੁਣ ਥੱਲੇ ਬੈਠਾਂਗਾ ਮੈਂ ਪਰਮ ਤੇਰੇ ਬੈਠਣ ਦੇ ਕਾਬਲ ਤੇ ਮਹਾਰਾਜ ਵਡਿਆਈ ਦਿੰਦੇ ਤੇ ਉਹ ਕਹਿੰਦਾ ਵੀ ਮਹਾਰਾਜ ਇਹ ਤਾਂ ਆਦਿ ਜਗਾਰ ਤੋਂ ਤੁਰਿਆ ਹੈ ਪਹਿਲਾਂ ਤੋਂ ਹੀ ਜਿਹੜਾ ਪਰਮੇਸ਼ੁਰ ਹੈ ਆਪਣੇ ਭਗਤ ਦੀ ਵਡਿਆਈ ਕਰਦਾ ਜਾਣਦਾ ਹੈ ਜਗ ਨਈ ਨਾਰੀ ਸਾਰਾ ਸੰਸਾਰ ਜਾਣਦਾ ਹੈ ਕੋਈ ਨਵੀਂ ਰੀਤੀ ਨਹੀਂ ਹੈ ਇਹ ਸਨਾਤਨ ਸਭ ਜੋ ਦੁਖੀ ਇਹ ਤਾਂ ਸਭ ਤੋਂ ਪੁਰਾਣੀ ਰੀਤੀ ਹੈ ਪਾਂਡਵ ਹੋਤੇ ਯੁਧਿਸ਼ਠਿਰ ਰਾਹੂ ਕ੍ਰਿਸ਼ਨ ਕੀਏ ਬਸ ਭਗਤ ਕਰੋ ਕ੍ਰਿਸ਼ਨ ਨੂੰ ਉਹਨੇ ਆਪਣੇ ਭਗਤੀ ਦੇ ਪ੍ਰਭਾਵ ਲਿਆ ਸੀ ਉਹ ਵੀ ਉਹਨਾਂ ਨੂੰ ਮਾਣ ਦਿੰਦਾ ਸੀ ਸੋ ਪਾਤਸ਼ਾਹ ਤੁਸੀਂ ਤਾਂ ਮੇਰੇ ਅੱਲਾਹ ਤਾਲ ਮੇਰੇ ਖੁਦਾ ਹੋ ਮੈਂ ਮੇਰਾ ਸਰੀਰ ਮੁਸਲਮਾਨ ਦੇ ਕਰ ਪਰ ਤੁਸੀਂ ਮੇਰੇ ਖੁਦਾ ਹੋ ਤੁਸੀਂ ਤਾਂ ਮੇਰੇ ਅੱਲਾਹ ਤਾਲ ਹੈ ਐਸੀ ਉੱਚੀ ਭਾਵਨਾ ਹੈ ਜੇ ਜੀ ਮਹਾਰਾਜ ਨੇ ਬਾਣੀ ਚ ਪ੍ਰਮਾਣ ਕੀਤੀ ਸਰੀਰ ਦੀ ਐਨਾਲਾਈਜ਼ ਕੀਤੀ ਐਨਾਲਾਈਸਿਸ ਕੀਤਾ ਸਰੀਰ ਦਾ ਜਦੋਂ ਪੜਚੋਲ ਕਰਕੇ ਦੇਖਿਆ ਜਦੋਂ ਚੀਨ ਚੀਨ ਕੇ ਦੇਖਿਆ ਸਰੀਰ ਨੂੰ ਹੈਰਾਨ ਹੋ ਗਏ ਇੱਕ ਉਪਮਾ ਤੋਂ ਰਹਿਤ ਅੰਦਰ ਸਰੀਰ ਦੇਖੀ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਗੁਰੂ ਤੇ ਗੋਬਿੰਦ ਵਿੱਚ ਕੋਈ ਵੀ ਭੇਤ ਨਹੀਂ ਹੋਇਆ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਬਾਲਾ ਨੂੰ ਪੁੱਛਣ ਲੱਗੇ ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ ਹੋ ਕੀ ਸਮਝਦੇ ਰਹੇ ਪਾਤਸ਼ਾਹ ਨੇ ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਸੰਤ ਸੀ ਮਹਾਰਾਜ ਕਹਿੰਦੇ ਚੰਗਾ ਭਾਈ ਤੂੰ ਪੂਰਨ ਸੰਤ ਹੋਏ ਬਾਬਾ ਬੁੱਢਾ ਜੀ ਤੁਸੀਂ ਵੀ ਸਾਰੀ ਜ਼ਿੰਦਗੀ ਨਾਲ ਰਹੇ ਹੋ ਤੁਸੀਂ ਗੁਰੂ ਨਾਨਕ ਕਹਿੰਦੇ ਮਹਾਰਾਜ ਉਹ ਤਾਂ ਬ੍ਰਹਮ ਗਿਆਨੀ ਸੀਗੇ ਪੂਰਨ ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋ ਭਾਈ ਮਨਸੁਖ ਜੀ ਤੁਸੀਂ ਕੀ ਸਮਝ ਰਹੇ ਭਾਈ ਤਗੀਰ ਸਿੰਘ ਜੀ ਤੁਸੀਂ ਕੀ ਸਮਝਿਆ ਭਾਈ ਸਧਾਰਨ ਜੀ ਤੁਸੀਂ ਕੀ ਸਮਝਿਆ ਸਾਰੇ ਗੁਰਸਿੱਖਾਂ ਨੇ ਆਪਣੀ ਆਪਣੀ ਭਾਵਨਾ ਦੇ ਨਾਲ ਉੱਤਰ ਦਿੱਤੇ ਤੇ ਅਖੀਰ ਸਾਰਿਆਂ ਨੇ ਪੁੱਛਿਆ, ਹੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ? ਇੰਨੀ ਗੱਲ ਸੁਣਦੀ ਸਾਰ ਆਪਦੇ ਅੰਦਰ ਇੱਕ ਹੁਲਾਰਾ ਵੱਜਿਆ, ਨੇਤਰਾਂ ਚ ਜਲਦੇ ਦੋ ਕਤਰੇ ਆਏ, ਬੋਲ ਬੰਦ ਹੋ ਗਿਆ। ਕਾਫੀ ਸਮੇਂ ਤੋਂ ਬਾਅਦ ਆਪਨੇ ਮੁਖਾਰਬਿੰਦ ਤੋਂ ਫਰਮਾਨ ਕੀਤਾ, ਕਹਿੰਦੇ ਗੁਰਮੁਖੋ, ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮਹਿ ਪ੍ਰਗਟ। ਉਹ ਤਾਂ ਆਪ ਹੀ ਵਾਹਿਗੁਰੂ ਸੀਗੇ, ਮਨੁੱਖੀ ਜਾਮੇ ਚ ਪ੍ਰਗਟ ਹੋਏ ਗੁਰੂ ਰੂਪ। ਸੁਣਿਆ ਹੈ ਨਾ ਤੁਸੀਂ ਜਦੋਂ ਸੱਚਖੰਡ ਗਏ ਨੇ, ਉੱਥੇ ਪਾਰ ਬ੍ਰਹਮ ਪਰਮੇਸ਼ਰ ਨੇ ਕਿਹਾ, ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਤੇਰੇ ਤੇ ਮੇਰੇ ਵਿੱਚ ਜੋ ਭੇਜ ਜਾਣੇਗਾ ਉਹ ਮੇਰੀ ਦਰਗਾਹ ਚ ਨਹੀਂ ਰੱਖ ਲਵੇਗਾ। ਤੂੰ ਤੇ ਮੈਂ ਇੱਕ, ਤੂੰ ਗੁਰੂ ਤੇ ਪਰਮੇਸ਼ਰ, ਸੰਸਾਰ ਦਾ ਆਧਾਰ ਕਰਨ ਵਾਲਾ, ਮੇਰਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਮੈਂ ਉਹ ਪਰਮੇਸ਼ਰ ਹਾਂ, ਮੈਂ ਤੇ ਤੂੰ ਕੋਈ ਦੋ ਨਹੀਂ ਹੈਗੇ। ਚੋ ਇਸ ਤਰ੍ਹਾਂ ਦੇ ਨਾਲ ਜਦੋਂ ਸਾਰਿਆਂ ਨੇ ਸਰਵਣ ਕਰਿਆ, ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਤੁਸੀਂ ਆਪ ਪਰਮੇਸ਼ਰ ਰੂਪ ਹੋ ਗਏ, ਐਡੀ ਉੱਚੀ ਭਾਵਨਾ ਦੇ। ਸੋ ਜਿਹੀ ਜੀ ਭਾਵਨਾ ਦੇ ਨਾਲ ਜਿਹਾ ਪਾਓ ਤਿਹਾ ਫਲ ਪਾਈ, ਜਿਹੀ ਜੀ ਭਾਵਨਾ ਗੁਰੂ ਤੇ ਕਰੋ। ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਐ ਦੇਹੋ ਵਿਖਾਲੀ। ਜਿਹਾ ਜਿਹਾ ਮੂੰਹ ਸ਼ੀਸ਼ੇ ਚ ਬਣਾ ਕੇ ਦੇਖੋਗੇ ਉਹ ਅਜ ਦੇ। ਇਸੇ ਤਰ੍ਹਾਂ ਗੁਰੂ ਵਿੱਚ ਜਿਹੀ ਜੀ ਭਾਵਨਾ ਹੋਏਗੀ, ਉਸੇ ਭਾਵਨਾ ਦੇ ਨਾਲ ਗੁਰੂ ਦਰਸ਼ਨ ਕਰਿਆ ਕਰੇ। ਸੋ ਇਹਨੂੰ ਭਾਵਨਾ ਸੀ ਕਿ ਤੁਸੀਂ ਤਾਂ ਆਪ ਮੇਰੇ ਪਰਮੇਸ਼ਰ ਹੋ, ਪਰਮੇਸ਼ਰ ਤੂੰ ਪੁਰਖ ਪੁਰਾਤਨ, ਪਾਰ ਬ੍ਰਹਮ ਕਿਰਪਾਲ ਸਨਾਤਨ, ਜੋਤੀ ਰੂਪ ਅਨੂਪ ਸਰੂਪਾ, ਸ਼ਾਹਿਨ ਸ਼ਾਹ ਭੂਪ ਕੋ ਭੂਪਾ। ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਤੇਰੇ ਬਰਾਬਰ ਕਿਵੇਂ ਬੈਠ ਸਕਦਾ? ਤੂੰ ਤਾਂ ਆਪ ਪਰਮੇਸ਼ਰ, ਪੁਰਖ ਪੁਰਾਤਨ ਹੈ, ਤੂੰ ਆਦਿ ਪੁਰਖ ਤੇ ਜੋਤੀ ਰੂਪ ਤੋਂ ਉਪਾਂ ਤੋਂ ਰਹਿ ਤੇਰਾ ਸਰੀਰ ਹੈ, ਸ਼ਾਹਾਂ ਦਾ ਸ਼ਾਹ ਭੂਪਾਂ ਦਾ ਭੂਪ। ਐਸੇ ਵਚਨ ਕਰਕੇ ਆਪ ਗੁਰੂ ਨਾਨਕ ਪਾਤਸ਼ਾਹ ਦੀ ਦਿਆ ਦ੍ਰਿਸ਼ਟੀ ਦੇ ਪਾਤਰ ਹੋਏ ਨੇ। ਉਸ ਵੇਲੇ ਚੁੱਪ ਛਾਈ, ਕੋਈ ਵਚਨ ਨਹੀਂ ਕਰਦਾ, ਇਹ ਤੋਂ ਵਚਨ ਹੋ ਨਹੀਂ ਰਿਹਾ। ਰਾਏ ਬਲਾਰ ਤੋਂ ਦੋਵੇਂ ਹੱਥ ਜੋੜੀ ਖੜੇ ਆ, ਪੁਰਨੇ ਸ਼ਾਂਤ ਹੋ ਗਏ, ਮਹਾਂਪੁਰਸ਼ਾਂ ਕੋਲ ਜਾ ਕੇ ਪੁਰਨਾ ਸ਼ਾਂਤ ਹੋ ਜਾਂਦਾ, ਗੱਲ ਜਿਹੜੀ ਪੁੱਛਣ ਗਿਆ ਉਹ ਵੀ ਭੁੱਲ ਜਾਂਦਾ, ਕੋਈ ਵਚਨ ਨਹੀਂ ਕਰ ਰਹੇ। ਉਸ ਵੇਲੇ ਮਾਤਾ ਨੇ ਬੇਨਤੀ ਕੀਤੀ, ਕਹਿਣ ਲੱਗੇ, ਰਾਏ ਜੀ ਦੇਖੋ ਤੁਸੀਂ ਵੀ ਨਾਨਕ ਨੂੰ ਪਿਆਰ ਕਰਦੇ, ਮੈਂ ਮਾਂ ਮੈਂ ਵੀ ਪਿਆਰ ਕਰਦੀ, ਤੇ ਅੱਖਾਂ ਤੋਂ ਮੈਂ ਦੂਰ ਨਹੀਂ ਹੋਣਾ ਹੁਣ ਦੇਣਾ ਚਾਹੁੰਦੀ, ਕੋਈ ਤਰੀਕਾ ਸੋਚੋ ਜਿਹਦੇ ਨਾਲ ਗੁਰੂ ਨਾਨਕ ਇੱਥੇ ਹੀ ਰਹਿਣਾ ਸ਼ੁਰੂ ਕਰਦੇ, ਮੇਰਾ ਪੁੱਤ ਇੱਥੇ ਹੀ ਭਜਨ ਕਰੇ, ਇਹਨੂੰ ਕੋਈ ਨਹੀਂ ਪੁੱਛਦਾ, ਕੋਈ ਕੁਛ ਨਹੀਂ ਕਹਿੰਦਾ। ਉਸ ਵੇਲੇ ਮਹਿਤਾ ਕਾਲੂ ਜੀ ਕਹਿਣ ਲੱਗੇ ਵੀ ਦੇਖ, ਇੱਕ ਗੱਲ ਦਾ ਸਾਨੂੰ ਉਤਰਾਜ ਹੈ, ਤਾਂ ਜਿਹੜਾ ਤੂੰ ਪਰਨਾ ਜਿਹਾ ਤੇੜ ਬੰਨ ਲਿਆ ਤੇ ਉੱਥੇ ਆ ਦੋ ਗਜ ਬੰਨ ਲਿਆ, ਇਹ ਸਾਡੀ ਕੁਲ ਦੀ ਰੂਹ ਤਰੀਕਾ ਖਰਾਬ ਕਰਦੇ, ਤੂੰ ਰਹਿ ਇੱਥੇ, ਮੈਂ ਤੈਨੂੰ ਕੋਈ ਕੰਮ ਨਹੀਂ ਕਹਿਣਾ, ਕੋਈ ਕੰਮ ਨਹੀਂ ਕਹੂੰਗਾ, ਨਾ ਤੈਨੂੰ ਨੌਕਰੀ ਦਾ ਨਾ ਚਾਕਰੀ ਦਾ, ਪਰ ਤੈਂ ਕੰਮ ਬੜਾ ਖਰਾਬ ਕਰੇ ਬਈ, ਕਿੱਡਾ ਸੋਹਣਾ ਉੱਥੇ ਲੱਗਿਆ ਹੋਇਆ ਸੀ, ਕਿੰਨੇ ਪੈਸੇ ਬਚ ਗਏ ਸੀ, ਉਹ ਸਾਰੇ ਛੱਡ ਕੇ ਲਟਾ ਕੇ ਲੋਕਾਂ ਨੂੰ ਚਲਿਆ ਗਿਆ, ਬਾਲ ਬੱਚੇ ਕੀ ਥਾਂ ਉੱਥੇ ਹੀ ਫੇਰ ਆ ਗਿਆ ਉਸੇ ਗੱਲ ਦੇ ਉੱਤੇ, ਕਹਿੰਦਾ ਕਹਿੰਦਾ ਕਿਉਂਕਿ ਬਿਰਤੀ ਮਾਇਆਕਾਰ ਸੀ ਸਾਰੀ ਉਹਦੀ, ਪੁੱਤਰ ਨਾਲ ਇਹ ਸਨੇਹ ਨਹੀਂ ਸੀ ਵੀ ਇਹ ਪੁੱਤਰ ਸੰਸਾਰ ਦਾ ਭਲਾ ਕਰੇ ਜਾਂ ਸਾਡੀਆਂ ਕੁਲਾਂ ਦਾ ਆਧਾਰ, ਇਹ ਹੀ ਸੀ ਵੀ ਮੈਂ ਸ਼ਰੀਕੇ ਦੇ ਵਿੱਚ ਵੱਡਾ ਹੋਵਾਂ, ਬਹੁਤਾ ਪੈਸਾ ਕਮਾਵਾਂ ਤੇ ਲੋਕ ਕਹਿਣ, ਮੈਂ ਤਾਂ ਕਾਲੂ ਦਾ ਜਿਹੜਾ ਪੁੱਤਰ ਹੈ ਜੀ ਉਹ ਤਾਂ ਬਹੁਤ ਧਨੀ ਹੈ, ਬਹੁਤ ਵਪਾਰੀ ਹੈ। ਬਣ ਉਸ ਵੇਲੇ ਰਾਏ ਬੁਲਾਰ ਕਹਿਣ ਲੱਗੇ, ਹੇ ਨਾਨਕ ਜੀ ਜੇ ਆਪਦੀ ਰਜ਼ਾ ਹੋਵੇ ਤਾਂ ਮੈਂ ਤੁਹਾਨੂੰ ਜ਼ਮੀਨ ਦੇ ਦੇਣਾ, ਮਾਮਲਾ ਮੈਂ ਉਸ ਜ਼ਮੀਨ ਦਾ ਕੋਈ ਨਹੀਂ ਲਵਾਂਗਾ ਨਾ ਬਤਾਈ ਲਵਾਂਗਾ, ਉਹ ਤੁਹਾਨੂੰ ਜੱਦੀ ਜ਼ਮੀਨ ਤੁਹਾਨੂੰ ਦੇ ਦਾਂਗੇ, ਮਾਫ਼ੀ ਦੀ ਜ਼ਮੀਨ, ਤੁਸੀਂ ਉੱਥੇ ਖੇਤੀ ਕਰੋ ਬੈਠ ਕੇ ਆਰਾਮ ਨਾਲ, ਜ਼ਮੀਨ ਬੜੀ ਉਪਜਾਊ ਹੈ, ਖੂਹ ਲੱਗੇ ਹੋਏ ਨੇ ਤੇ ਤੁਸੀਂ ਖੇਤੀ ਕਰੋ। ਉਸ ਵੇਲੇ ਮਹਾਰਾਜ ਨੇ ਫਰਮਾਨ ਕਰਿਆ, ਕਹਿਣ ਲੱਗੇ ਸਾਡੀ ਤਾਂ ਖੇਤੀ ਬਹੁਤ ਜ਼ਿਆਦਾ ਫੈਲੀ ਹੋਈ ਹੈ, ਫੁੱਲੀ ਹੋਈ ਹੈ ਖੇਤੀ, ਬੀਜ ਤੇ ਆਈ ਨਹੀਂ ਤੇ ਉਹਦਾ ਮੁੱਲ ਕੋਈ ਨਹੀਂ ਹੈ। ਮਹਿਤਾ ਕਾਲੂ ਜੀ ਕਹਿਣ ਲੱਗੇ, ਨਾਨਕ ਜੀ ਕਿਤੇ ਜ਼ਮੀਨ ਲੈ ਲਈ ਤੁਸੀਂ, ਉੱਧਰ ਮੁਰੱਬੇ ਮੁਰੱਬੇ ਲੈ ਲਏ ਜਿੱਥੇ ਤੁਸੀਂ ਖੇਤੀ ਕਰਦੇ ਹੋ। ਕਹਿੰਦੇ ਪਿਤਾ ਜੀ ਮੁਰੱਬੇ ਤਾਂ ਮੇਰੇ ਨਾਲ ਹੀ ਨੇ, ਆਹ ਜਿਹੜਾ ਸਰੀਰ ਹੈ ਇਹ ਤਾਂ ਹੈਗਾ ਖੇਤ, ਇਹ ਜਿਹੜਾ ਮੇਰਾ ਮਨ ਹੈ ਮੈਂ ਇਹਨੂੰ ਕਿਸਾਨ ਬਣਾਤਾ, ਬਈ ਹੁਣ ਫੁਰਨਾ ਨਾ ਕਰ ਕੋਈ ਵੀ, ਤੇ ਹੁਣ ਕਿਸਾਨ ਬਣ ਕੇ ਅੰਮ੍ਰਿਤ ਵੇਲੇ ਜਾਗ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰ, ਫੇਰ ਤੂੰ ਹਲ ਚਲਾ ਇਹਦੇ ਵਿੱਚ, ਹਾਲੀ ਬਣ ਕੇ ਹਲ ਕਾਹਦਾ ਚਲਾਉਣਾ, ਅੰਦਰ ਨੂੰ ਸਾਹ ਜਾਂਦਾ ਹੈ, ਸਤਨਾਮ ਵਾਹਿਗੁਰੂ ਕਹਿ, ਬਾਹਰ ਨੂੰ ਆਉਂਦਾ ਸਤਨਾਮ ਕਹਿ, ਕਹਿੰਦੇ ਹਲ ਚੱਲ ਰਿਹਾ ਦਿਨ ਰਾਤ ਨਨ ਸਟੋਪ ਚੱਲ ਰਿਹਾ, ਤੇ ਜਿਹੜੀ ਸ਼ੁਭ ਕਰਨੀ ਹੈ ਉਹਦੀ ਮੈਂ ਕਿਰਸਾਨੀ ਕਰ ਰਿਹਾ, ਤੇ ਮਿਹਨਤ ਜਿਹੜੀ ਕਰਦੇ ਹਾਂ ਅਸੀਂ ਭਜਨ ਕਰਨ ਵਾਸਤੇ, ਤਪ ਕਰਦੇ ਹਾਂ, ਉਹਦਾ ਮੈਂ ਪਾਣੀ ਦੇ ਰਿਹਾ, ਤੇ ਮੈਂ ਤਨ ਨੂੰ ਖੇਤ ਬਣਾਇਆ ਹੈ, ਤੇ ਇਹਦੇ ਵਿੱਚ ਮੈਂ ਬੀਜ ਪਾ ਰਿਹਾ, ਉਹ ਬੀਜ ਪਾ ਰਿਹਾ ਜਿਹਦਾ ਕੋਈ ਮੁੱਲ ਨਹੀਂ ਹੈ, ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਤੋਂ, ਜਿਹਦੀ ਕੋਈ ਕੀਮਤ ਨਹੀਂ ਜਾਣ ਸਕਦਾ, ਉਹ ਮੁੱਲ ਉਹ ਬੀਜ ਮੈਂ ਪਾ ਰਿਹਾ, ਤੇ ਇਹਦੇ ਉੱਤੇ ਮੈਂ ਸੰਤੋਖ ਦਾ ਸਵਾਗਾ ਦੇ ਰਿਹਾ, ਤੇ ਨਿਮਰਤਾ ਦੀ ਵਾਰ ਕਰ ਰਿਹਾ, ਤੇ ਫੇਰ ਇਹਦੀ ਜਿਹੜੀ ਮੈਂ ਗੋਡੀ ਕਰਦਾ ਉਹ ਮੈਂ ਭਾਵ ਦੇ ਪਿਆਰ ਦੇ ਕਰਮਾਂ ਵਾਲੀ ਗੋਡੀ ਕਰਦਾ। ਨੌ ਕਿਸਮ ਦੀ ਭਗਤੀ ਹੁੰਦੀ ਹੈ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਰਚਨ ਭਗਤੀ, ਪੂਜਾ ਭਗਤੀ, ਸਖਾ ਮਿੱਤਰ ਭਗਤੀ, ਇਸਤਰੀ ਤੇ ਪਤੀਵਰਤਾ ਇਸਤਰੀ ਵਰਗੀ ਭਗਤੀ, ਗੁਲਾਮ ਬਣ ਕੇ ਭਗਤੀ, ਤੇ ਫੇਰ ਪ੍ਰੇਮਾ ਭਗਤੀ, ਇਹਨਾਂ ਦਾ ਇਹਨਾਂ ਨੂੰ ਫਲ ਲੱਗਿਆ ਕਰਦਾ। ਪ੍ਰੇਮਾ ਭਗਤੀ ਤੋਂ ਬਾਅਦ ਪਰਾ ਭਗਤੀ ਹੁੰਦਾ, ਆਪਣਾ ਆਪ ਮਿਟਾ ਕੇ ਆਪਣੇ ਪਿਆਰ ਕਰਨ ਵਾਲੇ ਵਿੱਚ ਸਮਾ ਗਿਆ। ਪਰਾ ਭਗਤੀ ਤੋਂ ਅਪਰਾ ਭਗਤੀ ਹੁੰਦੀ ਹੈ ਵੀ ਆਪਣੇ ਪਿਆਰੇ ਤੋਂ ਬਗੈਰ ਹੋਰ ਦੁਨੀਆਂ 'ਚ ਨਜ਼ਰੇ ਕੋਈ ਨਾ ਆਵੇ। ਕਹਿੰਦੇ ਅਸੀਂ ਤਾਂ ਇਹ ਕੰਮ ਕਰਕੇ ਇਸ ਖੇਤੀ ਦੀ ਸਾਂਭ ਸੰਭਾਲ ਕਰ ਰਹੇ ਹਾਂ, ਤੇ ਜਿੱਥੇ ਜਦੋਂ ਇਹ ਜੰਮਪੀ ਫੇਰ ਇਹ ਜਿਸ ਘਰ 'ਚ ਵੀ ਆਏਗੀ ਉਹ ਭਾਗਾਂ ਵਾਲਾ ਘਰ ਹੋ ਗਿਆ, ਉਹਦੇ ਭਾਗ ਇੱਡੇ ਬੜੇ ਹੋ ਜਾਣਗੇ ਕਿ ਆਪ ਵੀ ਖਾਵੇਗਾ ਤੇ ਸੰਸਾਰ ਨੂੰ ਵੀ ਖਿਲਾਏਗਾ, ਕਦੇ ਤੋਟ ਨਹੀਂ ਆਏਗੀ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਫਰਮਾਨ ਕਰਿਆ ਪ੍ਰੋਗਰਾਮ
Oh,
ਕਿਸਾਨ ਨੂੰ ਅਸੀਂ ਹਾਲੀ ਬਣਾਇਆ ਹੋਇਆ ਤੇ ਜਿਹੜੀ ਸਾਡੀ ਕਿਸਾਨੀ ਹੈ ਨਾ ਇਹ ਕਰਨੀ ਦੀ ਹੈ ਸ਼ੋ ਕਰਨੀ ਦੀ ਨੇਕ ਕਰਮਾਂ ਦੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਚ ਭਾਓ ਕਰਮ ਕਰ ਜਮ ਸੀ ਸੇ ਕਰ ਪਾ ਕਦੇ ਜਦੋਂ ਇਹ ਫਸਲ ਜੰਮਤੀ ਨਾ ਉਸ ਵੇਲੇ ਜਿਸਦੇ ਘਰ ਵਿੱਚ ਇਹ ਫਸਲ ਜੰਮਦੀ ਹੈ ਉਹ ਭਾਗਾਂ ਵਾਲਾ ਹੁੰਦਾ ਉਹਦੇ ਬਰਾਬਰ ਦਾ ਕੋਈ ਹੋਇਆ ਨਹੀਂ ਕਰਦਾ ਪਾਤਸ਼ਾਹ ਵੀ ਉਹਦੇ ਪਿੱਛੇ ਲੱਗੇ ਫਿਰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਰਾਜਾ ਸਿੰਘ ਸ੍ਰਿਸ਼ਟ ਕਾ ਹਰ ਨਾਮ ਮੰਨ ਕੇ ਤੇ ਉਹਦੀ ਬਾਦਸ਼ਾਹੀ ਦੁਨੀਆਂ ਤੇ ਨਹੀਂ ਹੁੰਦੀ ਜਾਂ ਕਾ ਕਿਹਾ ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲਾਇਆਵੇ ਚਲੇ ਉਹਦਾ ਕਿਹਾ ਤਾਂ ਦਰਗਾਹ ਵੀ ਮੰਗਦੀ ਹੈ ਉਹ ਸੱਚੇ ਪਾਤਸ਼ਾਹ ਨੇ ਬਾਕੀ ਸਾਰਾ ਸੰਸਾਰ ਝੂਠੇ ਪਾਤਸ਼ਾਹ ਦਾ ਹੈ
ਸੱਚੇ ਉਹ ਪਾਤਸ਼ਾਹ ਸੱਚੇ ਦਾ
ਸੱਚੇ ਪਾਤਸ਼ਾਹ ਹੋਇਆ ਕਰਦੇ ਬਾਕੀ ਸੰਸਾਰ ਜਿਹੜਾ ਹੈ ਸਭ ਝੂਠੇ ਪਾਤਸ਼ਾਹ ਹੈ ਮਹਾਰਾਜ ਕਹਿੰਦੇ ਪਾਤਸ਼ਾਹੀਆਂ ਦਾ ਕੀ ਫਾਇਦਾ ਇਹ ਤਾਂ ਫਜ਼ੂਲ ਨੇ ਪਾਤਸ਼ਾਹੀਆਂ ਸਮਾਂ ਬਰਬਾਦ ਕਰਦੇ ਨੇ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪੁੱਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜੇ ਝੂਠੇ ਪਖੰਡ ਕਰ ਰਹੇ ਨੇ ਝੂਠੇ ਦਿਖਾਵੇ ਦਿਖਾ ਰਹੇ ਸੱਚੇ ਤਾਂ ਉਹ ਨੇ ਸੱਚਾ ਸੱਚੀ ਵਡਿਆਈ ਸੱਚੇ ਸੇਤੀ ਰਾਤੇ ਜਿਹੜੇ ਸੱਚੇ ਨਾਲ ਰੱਤੇ ਹੋਏ ਨੇ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਹਾਂਗੀਰ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ ਚੱਕਰਵਰਤੀ ਬਾਦਸ਼ਾਹ ਉਹਦੇ ਨਾਲ ਆਪ ਜਾ ਰਹੇ ਨੇ ਆਗਰੇ ਉਸ ਵੇਲੇ ਉਹ ਕਹਿਣ ਲੱਗਿਆ ਹੇ ਗੁਰੂ ਮਹਾਰਾਜ ਇੱਕ ਗੱਲ ਮੈਨੂੰ ਬੜੀ ਚੁਭਦੀ ਰਹਿੰਦੀ ਉਹਦਾ ਨਿਰਣਾ ਕਰਕੇ ਦੱਸ ਕਹਿਣ ਲੱਗੇ ਦੇਖੋ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਲੱਖਾਂ ਮਰੱਬਾ ਨੀਲ ਦਾ ਮਾਲ ਧਨ ਦੇ ਭੰਡਾਰ ਮੇਰੇ ਭਰੇ ਪਏ ਖਜ਼ਾਨੇ ਭਰੇ ਹੋਏ ਸੋਨੇ ਚਾਂਦੀ ਹੀਰੇ ਜਵਾਹਰਾਤ ਦਾ ਕੋਈ ਅੰਤ ਲੱਖਾਂ ਕਰੋੜਾਂ ਬੰਦੇ ਮੇਰੇ ਇੱਕ ਹੁਕਮ ਦੇ ਨਾਲ ਮਾਰੇ ਜਾ ਸਕਦੇ ਨੇ ਮਰਦੇ ਹੋਏ ਛਡਾਏ ਜਾ ਜਿਉਂਦੇ ਰੱਖੇ ਜਾ ਸਕਦੇ ਤੇ ਐਡੇ ਮੈਂ ਪਿਆਰਾਂ ਦਾ ਮਾਲਕ ਤੇ ਮੈਨੂੰ ਕਹਿੰਦੇ ਨੇ ਪਾਤਸ਼ਾਹ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੈ ਕੁਛ ਨਹੀਂ ਹੈ ਮੇਰੇ ਮੁਕਾਬਲੇ ਤੇ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਕਿਵੇਂ ਬਣਦੀ ਹੈ ਮਹਾਰਾਜ ਕਹਿੰਦੇ ਇਹ ਤਾਂ ਤੁਸੀਂ ਗੁਰਸਿੱਖਾਂ ਤੇ ਪੁੱਛੋ ਜਿਹੜੇ ਕਹਿੰਦੇ ਨੇ ਅਸੀਂ ਤਾਂ ਅੱਜ ਤਾਈਂ ਕਿਸੇ ਨੂੰ ਕਿਹਾ ਨਹੀਂ ਵੀ ਸਾਨੂੰ ਸੱਚੇ ਪਾਤਸ਼ਾਹ ਕੋਲ ਕਹਿੰਦੇ ਕਿਤੇ ਪਤਾ ਲੱਗ ਜਾਏਗਾ ਆਪੇ ਅੱਜ ਕੈਂਪ ਲੱਗਿਆ ਹੋਇਆ ਇੱਕ ਘਾਈ ਨੂੰ ਪਤਾ ਲੱਗਿਆ ਬਈ ਗੁਰੂ ਮਹਾਰਾਜ ਆਏ ਨੇ ਦਰਸ਼ਨ ਨਹੀਂ ਸੀ ਉਹਨੇ ਪਹਿਲਾਂ ਕਰ ਚੌ ਜਾਗਿਆ ਉਹਦੇ ਮਨ ਪੈਰ ਨਹੀਂ ਧਰਤੀ ਤੇ ਲੱਗਦਾ ਖੁਰਪਾ ਲਿਆ ਦਾਤੀ ਲਈ ਤੇ ਇੱਕ ਤੰਗੜ ਲਿਆ ਪੰਜ ਪੈਸੇ ਉਹਦੇ ਕੋਲ ਬਚਾਏ ਹੋਏ, ਉਹ ਇੱਕ ਲੀਵ ਲੈ ਕੇ ਉਹਦੇ ਚ ਪੰਜ ਛੇ ਗੱਠਾਂ ਦੇ ਕੇ ਕਿਸੇ ਚ ਪਾ ਲਈਆਂ, ਜੇਬ ਚ ਪਾ ਲਈਆਂ। ਉਹਦੇ ਬਾਅਦ ਉਹ ਐਸੇ ਥਾਂ ਗਿਆ ਜਿੱਥੇ ਘਾਹ ਦੇ ਉੱਤੇ ਕਦੇ ਕਿਸੇ ਨੇ ਪੈਰ ਨਹੀਂ ਸੀ ਰੱਖਿਆ ਹੋਇਆ। ਉਹ ਸੁੱਚਾ ਘਾਹ ਵੱਢ ਕੇ ਪੰਡ ਭਰੀ, ਪੰਡ ਭਰ ਕੇ ਗਰਮੀ ਗਰਮੀ ਰੋਇਆ ਹੋਇਆ, ਪਾਟੇ ਹੋਏ ਕੱਪੜੇ ਨੇ ਤੇ ਸਰੀਰ ਦੇ ਅੰਦਰ ਪਸੀਨੇ ਦਾ ਮੁਸ਼ਕਾ ਰਿਹਾ, ਉਸੇ ਤਰ੍ਹਾਂ ਚੱਕਿਆ ਹੋਇਆ ਤੰਗੜ ਤੇ ਆ ਗਿਆ। ਤੇ ਉੱਥੇ ਆ ਕੇ ਦੇਖਿਆ ਬਈ ਇੱਥੇ ਠਹਿਰੇ ਹੋਏ ਨੇ, ਉਹਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹ ਜਹਾਂਗੀਰ ਦੇ ਕੈਂਪ ਦੇ ਅੱਗੇ ਚਲੇ ਜਿੱਥੇ ਉਹਦਾ ਟੈਂਟ ਲੱਗਿਆ ਸੀ, ਪਹਿਰੇਦਾਰਾਂ ਨੇ ਦੂਰੋਂ ਹੀ ਰੋਕਤਾ, ਖਬਰਦਾਰ ਚੇਤਨਾ। ਉਹ ਕਹਿਣ ਲੱਗਿਆ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਮੈਨੂੰ ਰੋਕੋ ਨਾ। ਰੰਗ ਜਹਾਂਗੀਰ ਦੇ ਆਵਾਜ਼ ਪਹੁੰਚ ਜਾ, ਬਾਹਰ ਆ ਗਿਆ, ਕਹਿੰਦਾ ਸਿਪਾਹੀ ਉਹਨੂੰ ਆਉਣ ਦਿਓ ਮੇਰੇ ਪਾਸ। ਉਹਨੇ ਕਿਹਾ ਵੀ ਅੱਜ ਮੈਨੂੰ ਵੀ ਸੱਚਾ ਪਾਤਸ਼ਾਹ ਕਿਹਾ ਕਿਸੇ ਨੇੜੇ ਆਇਆ। ਤਾਂ ਉਸ ਨੇ ਲਿਆ ਕੇ ਜਦੋਂ ਘਾਹ ਦੀ ਪੰਡ ਸੁੱਟੀ ਤੇ ਨਾਲ ਲੀਰ ਖੋਲਣ ਲੱਗ ਗਿਆ, ਤੇ ਉਹਦੇ ਬਾਅਦ ਪੰਜ ਪੈਸੇ ਮੱਥਾ ਟੇਕ ਕੇ ਚਰਨਾਂ ਤੇ ਰੱਖ ਕੇ ਰੋਣ ਲੱਗ ਗਿਆ, ਦੋਵੇਂ ਹੱਥ ਬੰਨ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟ, ਮੇਰਾ ਜਨਮ ਮਰਨ ਕੱਟ। ਹੁਣ ਜਹਾਂਗੀਰ ਕੋਲ ਜਿੱਥੇ ਬਸ ਚ ਸੀ ਇਹ ਗੱਲ, ਉਹ ਤਾਂ ਆਮ ਜਨਮ ਮਰਨ ਚ ਫਸਿਆ, ਮੇਰਾ ਜਨਮ ਮਰਨ ਕੱਟ। ਵਾਰ ਵਾਰ ਬੇਨਤੀਆਂ ਕਰਦਾ, ਉਹ ਕਹਿੰਦਾ ਦੇਖ ਤਾਂ ਜੀ ਮੈਂ ਤੈਨੂੰ ਲੱਖਾਂ ਰੁਪਏ ਦੇ ਦਿੰਦਾ, ਤੈਨੂੰ ਅਮੀਰ ਬਣਾ ਦਿੰਦਾ, ਮੁੜ ਕੇ ਘਾਹ ਖੋਤਣ ਦੀ ਲੋੜ ਨਹੀਂ ਰਹੇ, ਗਵਰਨਰ ਬਣਾ ਦਿੰਦਾ ਤੇ ਹੋਰ ਤੈਨੂੰ ਬੇਅੰਤ ਕੋਠੀਆਂ ਮਹਿਲ ਬਣਾ ਦਿੰਦਾ, ਪਰ ਆਹ ਜਿਹੜਾ ਤੂੰ ਕਹਿੰਦਾ ਮੈਂ ਜੰਮਣ ਮਰਨਾ ਇਹ ਮੇਰੇ ਹਥਿਆਰ ਵਿੱਚ ਨਾ। ਸੱਚੇ ਪਾਤਸ਼ਾਹ ਤੁਹਾਡੇ ਤਾਂ ਸਭ ਕੁਛ ਹਥਿਆਰ। ਅਖੀਰ ਉਹਨੂੰ ਕਹਿਣਾ ਪਿਆ, ਕਹਿੰਦਾ ਤਾਈ ਮੈਂ ਤਾਂ ਦੁਨੀਆ ਦਾ ਬਾਦਸ਼ਾਹ ਭਾਈ, ਸੱਚਾ ਪਾਤਸ਼ਾਹ ਤਾਂ ਉਹ ਤੰਬੂ ਵਿੱਚ ਹੈ। ਉਸੇ ਵੇਲੇ ਉਹਨੇ ਪੰਜ ਪੈਸੇ ਚੱਕ ਲਏ, ਘਾਹ ਦੀ ਪੰਜ ਪੈਸੇ, ਰੋਣ ਲੱਗ ਗਿਆ ਉੱਚੀ ਉੱਚੀ ਵੀ ਕਿੱਡੀ ਭਾਰੀ ਮੇਤੇ ਭੁੱਲ ਹੋਈ, ਦੁਨੀਆ ਦੇ ਬਾਦਸ਼ਾਹ ਅੱਗੇ ਮੇਰਾ ਸੀਸ ਮਿਲ ਗਿਆ ਤੇ ਮੈਨੂੰ ਦੁਨੀਆ ਦੀਆਂ ਦੌਲਤਾਂ ਉਹਨੇ ਆਫਰ ਕਰੀ। ਰੋਂਦਾ ਜਾਂਦਾ, ਗੁਰੂ ਮਹਾਰਾਜ ਨੇ ਵੀ ਬਚਨ ਸੁਣ ਲਏ ਸੀਗੇ ਸਾਰੇ, ਤੇ ਆਪ ਪਹਿਲਾਂ ਹੀ ਤੰਬੂ ਤੇ ਬਾਹਰ ਖੜੇ ਨੇ। ਇਹ ਘਾਹੀ ਗਿਆ, ਜਾ ਕੇ ਇਹਨੇ ਪੰਜ ਸਿੱਟੀ, ਉਹ ਪੰਜ ਪੈਸੇ ਜੋ ਹੱਥ ਵਿੱਚ ਰੱਖੇ ਹੋਏ ਸੀ, ਜਾ ਕੇ ਜਾ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਿਆ। ਮਹਾਰਾਜ ਨੇ ਉਸੇ ਵੇਲੇ ਰੋਕ ਲਿਆ ਤੇ ਨਾਲੇ ਨਮਸਕਾਰ ਕਰਦਾ, ਨਾਲ ਦੀ ਨਾਲ ਇਸ ਤਰ੍ਹਾਂ ਦੀ ਬੇਨਤੀ ਕਰਦਾ। ਕੱਪੜਿਆਂ ਦੇ ਉੱਤੇ ਗਰਦ ਪਈ ਹੋਈ ਹੈ ਤੇ ਕੱਪੜੇ ਪਾਟੇ ਹੋਏ ਨੇ, ਬਦਬੂ ਆ ਰਹੀ ਹੈ। ਮਹਾਰਾਜ ਨੇ ਪਿਆਰ ਬਸ ਹੋ ਕੇ ਬੁੱਕਲ ਚ ਲੈ ਲਿਆ, ਜੱਫੀ ਚ ਲੈ ਲਿਆ, ਤਿੰਨ ਵਾਰੀ ਕਿਹਾ ਸਿਖਾ ਨਿਹਾਰ ਨਿਹਾਰ ਨਿਹਾਰ। ਕਹਿਣ ਦੀ ਦੇਰ ਸੀ, ਰੋਂ ਰੋਂ ਦੇ ਵਿੱਚੋਂ ਚਨਾਟਾ ਛਿੜ ਤੇ ਅਗਮ ਨਿਗਮ ਦੀ ਸੋਝੀ ਹੋ ਗਈ, ਵਜਰ ਪਾਠ ਖੋਲ ਦਿੱਤੇ ਤੇ ਉੱਥੇ ਬਜਾ ਦਿੱਤਾ ਜਿੱਥੇ ਬੜੇ ਬੜੇ ਤਪੱਸਿਆ ਕਰਨ ਵਾਲੇ ਤਪੀਏ ਵੀ ਨਹੀਂ ਪਹੁੰਚਦੇ, ਜਿੱਥੇ ਬੜੇ ਬੜੇ ਯੋਗੀ ਯੋਗ ਸਾਧਨਾ ਕਰਕੇ ਪਹੁੰਚਦੇ। ਜਹਾਂਗੀਰ ਪਹੁੰਚ ਜਾਂਦਾ, ਸਾਰਾ ਨਕਸ਼ਾ ਅੱਖਾਂ ਦੇ ਨਾਲ ਦੇਖਿਆ, ਕਹਿਣ ਲੱਗਿਆ ਮਹਾਰਾਜ ਧੰਨ ਹੋ, ਤੁਸੀਂ ਸੱਚੇ ਪਾਤਸ਼ਾਹ ਤੇ ਮੈਂ ਸੱਚਮੁੱਚ ਝੂਠਾ ਪਾਇਆ। ਸੋ ਮਹਾਰਾਜ ਕਹਿੰਦੇ ਜਿਹਨਾਂ ਦੇ ਘਰ ਵਿੱਚ ਨਾਮ ਦਾ ਧਨ ਆ ਜਾਂਦਾ ਨਾ, ਛੇ ਘਰ ਭਾਗਟ ਦੇ ਤੇ ਦੂਸਰਾ ਹੁਣ ਜਿਹੜੀ ਰੁੱਤ ਹੈ ਇਹ ਨਾਮ ਵੀ ਜਾਂਦੀ ਹੈ, ਹੋਰ ਕੋਈ ਰੁੱਤ ਨਹੀਂ ਹੈ। Thank you. ਤੇ ਜਿਹੜੀਆਂ ਖੇਤੀਆਂ ਤੁਸੀਂ ਕਹਿੰਦੇ ਹੋ ਇਹ ਦੁੱਖ ਰੂਪ ਨੇ, ਸਾਰੀਆਂ ਚੀਜ਼ਾਂ ਦੁੱਖ ਪੈਦਾ ਕਰਦੀਆਂ। ਇਹ ਸੰਸਾਰ ਦੇ ਉੱਤੇ ਜਿੰਨੇ ਵੱਡੇ ਵੱਡੇ ਆਏ ਨੇ, ਜਿਨ੍ਹਾਂ ਕੋਲ ਨਾਮ ਧੰਮ ਨਹੀਂ ਸੀ, ਉਹ ਸੰਸਾਰ ਦੇ ਉੱਤੋਂ ਜਦੋਂ ਜਾਣ ਲੱਗੇ ਨੇ ਜਾਂ ਸੰਸਾਰ 'ਚ ਰਹੇ ਨੇ, ਉਹ ਸੁਖੀ ਨਹੀਂ ਦੇਖੇ।
ਵੱਡੇ ਵੱਡੇ
ਸੁਖ ਧਰਤੀ ਦੇ ਸੁਖ ਨਾਲੋਂ 10 ਖਰਬ ਗੁਣਾ ਜ਼ਿਆਦੇ। ਕਹਿੰਦੇ ਉਹ ਵੀ ਰੋਂਦਾ ਸੀਗਾ, ਗੌਤਮ ਨਾਲ ਹਰਿਆ ਇਸਰੀ ਤਿਸ ਦੇਖ ਇੰਦਰ ਲਵਾਣ, ਸਹਿਸ ਸਰੀਰ ਚੇਨ ਭੱਗ ਹੋਵੇ ਤਾਂ ਮਨ ਪਛੋ ਜਾਣਾ। ਜਦੋਂ ਸਰੀਰ ਪਾਟ ਗਿਆ, 1000 ਭੱਗ ਦਾ ਨਿਸ਼ਾਨ ਸਰੀਰ ਤੇ ਹੋ ਗਿਆ, ਉਸ ਵੇਲੇ ਰੋਂਦਾ ਹੈ ਬਸ ਸੁਖ ਹੋ ਗਏ। ਇਸ ਤਰ੍ਹਾਂ ਦੇ ਨਾਲ ਪਰਸਰਾਮ ਰੋਵੇ ਘਰ ਆਇਆ, ਅਜਾ ਸ ਰੋਵੇ ਤੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ ਸੀਤਾ ਲਕਮਣ ਵਿਚ ਗਿਆ, ਰੋਵੇ ਦਹਿਸ਼ਤ ਲੰਕ ਗਵਾਏ ਜਿਨ ਸੀਤਾ ਆਉਂਦੀ ਦੌਰ ਗਵਾਏ। ਰੋਵੇ ਪਾਂਡਵ ਭਏ ਮਜੂਰ, ਜਦੋਂ ਮਜੂਰ ਬਣ ਗਏ ਰਾਜੇ ਵਿਰਾਸ ਦੇ ਉੱਥੇ ਰੋਂਦੇ ਨੇ, ਫਿਰ ਸਾਲ ਭਰ ਰੋਂਦੇ, ਜਿਹਨਾਂ ਕੇ ਸਵਾਮੀ ਰਹੇ ਤੇ ਹਜ਼ੂਰ 16 ਕਲਾਂ ਸੰਪੂਰਨ, ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਮਹਾਰਾਜ ਜਿਹੜੇ ਉਹਨਾਂ ਦੇ ਨੇੜੇ ਰਹਿੰਦੇ ਸੀ, ਸਾਰੀਆਂ ਬਖਸ਼ਿਸ਼ਾਂ ਸੀ ਉਹਨਾਂ ਦੇ। ਰੋਵੇ ਜਨਵੇਜਾ ਖੋਏ ਗਿਆ ਇੱਕ ਹੀ ਕਾਰਨ ਪਾਪੀ ਪਿਆ, ਰੋਵੇ ਸ਼ੇਖ ਮਸ਼ਾਇਕ ਪੀੜ ਅੰਤ ਕਾਲ ਮਤ ਲਾਗੇ ਪੀੜ, ਰੋਵੇ ਰਾਜੇ ਕੰਨ ਪੜਾਏ ਕਰ ਮੰਗੇ ਪੀਖਿਆ ਜਾਏ, ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਅਵਤਾਰ, ਨਾਨਕ ਦੁਖੀਆ ਸਭ ਸੁਣ ਮੰਨੇ ਨਾ ਸਹੀ ਜਿਨ ਜਾਏ ਔਰੀ ਕਰਨ ਨਾ ਲੇਖੇ। ਸੋ ਜਿਹਦੇ ਕੋਲ ਨਾਮ ਦਾ ਧਨ ਹੈ ਉਹ ਲੇਖੇ ਚ ਰਹਿੰਦਾ, ਹੋਰ ਨੀ ਕਿਹਾ ਕਰ। ਬਾਬਾ ਮਾਇਆ ਸਾਥ ਨਾ ਹੋਏ, ਮਹਾਰਾਜ ਕਹਿੰਦੇ ਮਾਇਆ ਕਿਤੇ ਨਾਲ ਜਾਂਦੀ ਹੈ, ਇਨ ਮਾਇਆ ਜਗ ਮੋਇਆ ਬਿਰਲਾ ਬੂਝਾ ਕੋਈ, ਇਸ ਤਰ੍ਹਾਂ ਨਾਲ ਸਨਮਾਨ ਕਰ।
Thank you.
ਇਹਨ ਮਾਇਆ ਜਗ ਹੋਇਆ ਬਿਰਲਾ ਬੁੱਝਿਆ। ਕਹਿਣ ਲੱਗੇ ਜਿਹੜੇ ਤੁਸੀਂ ਪਿਤਾ ਜੀ ਮਾਇਆ ਦੀ ਗੱਲ ਕਰੀ ਜਾਂਦੇ ਇਹਨੇ ਦਰਗਾਹ ਚ ਨਾਲ ਜਾਣ, ਆ ਰੂਪ ਵੀ ਛੱਡ ਜਾਣਾ, ਕੱਪੜੇ ਵੀ ਛੱਡ ਜਾਣੇ ਨੇ, ਮਕਾਨ ਵੀ ਛੱਡ ਜਾਣੇ ਨੇ, ਉੱਥੇ ਤਾਂ ਕੋਈ ਚੀਜ਼ ਨਹੀਂ ਹੋਏਗੀ, ਨਗਨ ਜਾਏਗਾ ਤੇ ਕੀਤੇ ਹੋਏ ਪਾਪਾਂ ਦਾ ਮਾੜੇ ਕੰਮਾਂ ਦਾ ਇਹਦੇ ਉੱਤੇ ਪ੍ਰਿੰਟ ਹੋਏਗਾ, ਧੱਬੇ ਲੱਗੇ ਹੋਏ ਹੋਣਗੇ, ਦੂਰੋਂ ਹੀ ਦੇਖਣ। ਸੋ ਇਸ ਕਰਕੇ ਅਸੀਂ ਤਾਂ ਖੇਤੀ ਕਰ ਰਹੇ ਹਾਂ। ਉਸ ਵੇਲੇ ਇਹ ਚਾਚਾ ਜੀ ਇਹਨਾਂ ਦੇ ਕਹਿਣ ਲੱਗੇ, ਕਹਿੰਦੇ ਫੇਰ ਨਾਨਕ ਜੀ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤਾਂ ਛਾਵੇਂ ਬੈਠੋ, ਵਣਜ ਕਰ, ਸੌਦਾ ਪਤਾ ਆ ਜਾਇਆ ਕਰੂ, ਨੌਕਰ ਚਾਕਰ ਰੱਖ ਲਓ। ਉਹ ਕਹਿੰਦੇ ਅਸੀਂ ਤਾਂ ਵਣਜ ਕਰ ਰਹੇ ਹਾਂ, ਹਾਣ ਹੱਟ ਕਰ ਯਾਰ ਜਾ, ਆਹ ਜਿਹੜੀ ਉਮਰ ਹੈ ਇਹ ਅਸੀਂ ਆਪਣੀ ਹੱਟੀ ਬਣਾਈ ਹੋਈ ਹੈ, ਸੱਚ ਨਾਮ ਕਰ ਵੱਥ, ਸੱਚੇ ਨਾਮ ਦੀ ਅਸੀਂ ਵੱਥ ਇਹਦੇ ਚ ਪਾਈ ਹੋਈ ਆ, ਨੇਕ ਜਿਹੜੇ ਗੁਣ ਨੇ ਉਹਨਾਂ ਦੇ ਅਸੀਂ ਚੀਜ਼ਾਂ ਪਾਈਆਂ ਹੋਈਆਂ, ਸੁਰਤ ਸੋਚ ਕਰ ਭਾਂਡ ਸਾਲ, ਸੁੱਚੀ ਸੁੱਚੀ ਅਸੀਂ ਭਾਂਡੇ ਬਣਾਏ ਹੋਏ ਨੇ, ਤਿਸ ਵਿੱਚ ਤਿਸ ਨੂੰ ਰੱਖ, ਅਸੀਂ ਉਹ ਸਾਰਾ ਮਾਲ ਸੁੱਚੀ ਸੁਰਤ ਦੇ ਵਿੱਚ ਰੱਖਦੇ ਹਾਂ, ਬਣ ਜਾ ਰਿਹਾ ਸੋ ਬਣਜ ਕਰ ਲੈ ਲਹਾ ਮਾਨਸ, ਸਾਧੂਆਂ ਨਾਲ ਅਸੀਂ ਬੈਠ ਕੇ ਸਤਸੰਗ ਕਰਦੇ ਹਾਂ, ਇਹ ਸਾਡਾ ਬਣਜ। ਫਿਰ ਕਹਿਣ ਲੱਗੇ ਵੀ ਜੇ ਇਸ ਤਰ੍ਹਾਂ ਨਹੀਂ ਤੁਹਾਡਾ ਫਿਰਨ ਤੁਰਨ ਦਾ ਹੀ ਸੁਭਾਅ ਤਾਂ ਤੁਸੀਂ ਇੱਥੋਂ ਘੋੜੇ ਲੈ ਜਾਇਆ ਕਰੋ, ਉੱਧਰ ਵੇਚ ਦਿਆ ਕਰੋ, ਉੱਧਰੋਂ ਲਿਆ ਕੇ ਇੱਧਰ ਵੇਚ ਦਿਆ ਕਰੋ। ਮਹਾਰਾਜ ਕਹਿੰਦੇ ਵੀ ਅਸੀਂ ਵਪਾਰ ਕਰ ਰਹੇ ਹਾਂ। ਸੁਣ ਸ਼ਾਸਤਰ ਸੌਦਾਗਰੀ, ਜਿਹੜੇ ਧਰਮ ਗ੍ਰੰਥ ਸੁਣਦੇ ਆ ਇਹ ਸਾਡੀ ਸੌਦਾਗਰੀ ਹੈ। ਸੱਤ ਘੋੜੇ ਲੈ ਚੱਲ, ਸੱਤ ਸੰਤੋਖ ਧੀਰਜ ਧਰਮ ਵਿਚਾਰ, ਇਹ ਸ਼ੁਭ ਗੁਣਾਂ ਦੇ ਸਾਡੇ ਕੋਲ ਘੋੜੇ ਨੇ। ਖਰਚ ਬੰਨ ਚੰਗਿਆਈਆਂ, ਚੰਗਿਆਈਆਂ ਦਾ ਖਰਚ ਬੰਨਿਆ ਹੋਇਆ, ਮਤ ਮੰਨ ਜਾਣਾ ਕੱਲ, ਪਤਾ ਨੀ ਕਿਹੜੇ ਵੇਲੇ ਕਾਲ ਦਾ ਗਲੇਲਾ ਆ ਕੇ ਵਾਜੇ, ਨਹਿ ਬਾਰਕ ਨਹਿ ਜੋਗ ਨੇ ਨਹਿ ਬਿਰਦੀ ਕਛ ਬੰਦੋ ਬੇਰਾ ਨਾ ਬੁੱਝੀਏ ਜੋ ਆਏ ਪਰੇ ਜੰਪਰ। ਸੋ ਜਦੋਂ ਕਾਲ ਦਾ ਭਰੋਸਾ ਹੀ ਨਹੀਂ ਹੈ ਤੇ ਅਸੀਂ ਚੰਗਿਆਈਆਂ ਦਾ ਖਰਚਾ ਨਾਲੇ ਬੰਨਿਆ ਹੋਇਆ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁੱਖ ਲਏ ਮਨ। ਜਦੋਂ ਨਿਰੰਕਾਰ ਦੇ ਦੇਸ਼ ਵਿੱਚ ਚੰਗਿਆਈਆਂ ਕਰਕੇ ਬੰਦਾ ਜਾਂਦਾ ਉੱਥੇ ਫਿਰ ਉਸ ਮਹਿਲ ਦੇ ਵਿੱਚ ਮਹਾਨ ਸੁੱਖ ਲੈ। ਤੇ ਫਿਰ ਕਾਲੂ ਮਹਿਤਾ ਜੀ ਕਹਿਣ ਲੱਗੇ, ਕਹਿੰਦੇ ਦੇਹ ਤੇਰੀ ਨੌਕਰੀ ਕਿੰਨੀ ਚੰਗੀ ਸੀ, ਆਦਰ ਸਤਿਕਾਰ ਸਾਰੇ ਲੋਕ ਤੇਰੇ ਕੋਲੋਂ ਆ ਕੇ ਲੈਂਦੇ ਸੀ, ਕਿੰਨੀ ਭਾਰੀ ਬੱਚਤ ਸੀ, ਜਦੋਂ 2 ਰੁਪਈਏ ਤਨਖਾਹ ਹੋਇਆ ਕਰਦੀ, ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਤ ਹੋ ਰਹੀ 760 ਜਦੋਂ ਨਿਕਲੇ ਸੀ। ਕਹਿੰਦੇ ਐਡੀ ਬੜੀ ਨੌਕਰੀ ਆਪਦੀ, ਤੇ ਜੇ ਉਹ ਨਹੀਂ ਤੁਹਾਨੂੰ ਚੰਗੀ ਲੱਗਦੀ ਹੋਰ ਲਾ ਲਓ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਨੌਕਰੀ ਕਰ ਰਹੇ ਹਾਂ, ਲਾਏ ਚਿੱਤ ਕਰ ਚਾਚੇ, ਅਸੀਂ ਜਦੋਂ ਅੰਮ੍ਰਿਤ ਵੇਲੇ ਉੱਠਦੇ ਹਾਂ ਉਸ ਵੇਲੇ ਚਿੱਤ ਲਾ ਕੇ ਚਾਕਰੀ ਕਰਦੇ ਹਾਂ, ਨਿਰੰਕਾਰ ਦੀ ਯਾਦ ਦੇ ਹਾਂ, ਮਨ ਨਾਮ ਕਰ ਕੰਮ, ਸਾਰੇ ਉਹਦੀ ਜੋਤੀ ਨੂੰ ਪਰਿਪੂਰਨ ਦੇਖਣਾ ਇਹ ਸਾਡਾ ਕੰਮ। ਬੰਨ ਵਧੀਆਂ ਕਰ ਤਾਵਣੀ, ਤਾਕੋ ਆਖੇ ਧੰਨ, ਨਾਨਕ ਵੇਖੇ ਨਜ਼ਰ ਕਰ ਚੜ੍ਹੇ ਤੇ ਬਦਲ। ਬੰਨ ਜਦੋਂ ਪਰਮੇਸ਼ਰ ਨੇ ਨਜ਼ਰ ਕਰਕੇ ਦੇਖ ਲੈਣਾ ਨਾ, ਉਸ ਵੇਲੇ ਫਿਰ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣੀਆਂ ਪਿਤਾ ਜੀ। ਉਸ ਵੇਲੇ ਰਾਏ ਕਹਿਣ ਲੱਗੇ ਰਾਏ ਬੁਲਾਰ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਗੁਰੂ ਨਾਨਕ ਸਾਡੀਆਂ ਅੱਖਾਂ ਤੋਂ ਦੂਰ ਹੋਵੇ, ਉਹ ਕਹਿਣ ਲੱਗੇ ਨਾਨਕ ਜੀ ਫਿਰ ਤੁਸੀਂ ਐਂ ਕਰੋ ਸਾਧੂ ਬਾਣੇ ਕਿਹੜੇ, ਇਹ ਠੀਕ ਹੈ ਇਹਨਾਂ ਦੇ ਮਾਂ ਬਾਪ ਦੇ ਖਿਆਲ ਐਸੇ ਨੇ, ਪਰ ਮੇਰੀ ਇੱਕ ਬੇਨਤੀ ਹੈ ਵੀ ਇੱਥੇ ਦੇਖੋ ਕਿੰਨੇ ਸਾਧੂ ਆਉਂਦੇ, ਬਾਹਰ ਦੇ ਅੰਦਰ ਬੇਅੰਤ ਸਾਧੂ ਆਉਂਦੇ ਨੇ, ਕਿਉਂਕਿ ਇਹ ਜਿਹੜਾ ਰਾਏ ਬੁਲਾਰ ਸੀ ਇਹ ਤਸਵੀ ਨਹੀਂ ਸੀਗੀ, ਇਸ ਕਰਕੇ ਬਹੁਤ ਸਾਧੂ ਇਹਦੇ ਰਾਜ ਵਿੱਚ ਆ ਕੇ ਨਿਵਾਸ ਕਰਿਆ ਕਰ, ਉਹ ਸਾਧੂ ਤੁਹਾਡੇ ਕੋਲ ਆਉਣਗੇ ਤੇ ਤੁਸੀਂ ਲੰਗਰ ਚਲਾਓ, ਲੰਗਰ ਚਲਾ ਕੇ ਉੱਥੋਂ ਪ੍ਰਸ਼ਾਦਾ ਛਕਣਗੇ, ਤੇ ਉਹਦੇ ਵਾਸਤੇ ਮੈਂ ਜਗੀਰ ਦੇ ਦਿੰਦਾ ਬਹੁਤ ਵੱਡੀ, ਜਿੰਨੀ ਕਹੋ ਜਿੰਨੀ ਧਰਤੀ ਰੋਕਣੀਆਂ ਰੋਕ ਲਓ, ਉਹਦੀ ਆਮਦਨ ਦੇ ਨਾਲ ਮੁਜਾਰੇ ਕੰਮ ਕਰਿਆ ਕਰਨਗੇ, ਕਰਿੰਦੇ ਕੰਮ ਕਰਿਆ ਕਰਨਗੇ, ਤੇ ਤੁਹਾਡਾ ਹਿੱਸਾ ਆ ਜਾਇਆ ਕਰੇਗਾ, ਤੁਸੀਂ ਉਹਨਾਂ ਦੇ ਲੰਗਰ ਚਲਾਓ ਤੇ ਇੱਥੇ ਸਾਧੂਆਂ ਦੀ ਸੇਵਾ ਕਰੋ। ਮਹਾਰਾਜ ਕਹਿਣ ਲੱਗੇ ਰਾਏ ਜੀ ਲੰਗਰ ਤਾਂ ਬਹੁਤ ਵੱਡਾ ਚੱਲ ਰਿਹਾ, ਉਹ ਲੰਗਰ ਐਡਾ ਜਿਹਦੇ ਚ ਕਦੇ ਤੋੜੇ ਨਹੀਂ ਆਉਂਦੀ, ਜਦ ਤੋਂ ਸੰਸਾਰ ਬਣਾਇਆ ਉਸ ਵੇਲੇ ਤੋਂ ਹੀ ਲੰਗਰ ਚੱਲ, ਉਹਦੇ ਚ ਕਿੰਨੇ ਕੁ ਜੀਵ ਪ੍ਰਸ਼ਾਦਾ ਛੱਡਦੇ ਨੇ ਰੋਜ਼, ਕਹਿੰਦੇ ਗਿਣਤੀ ਮਿਣਤੀ ਤੋਂ ਬਾਹਰ ਨੇ। 42 ਲੱਖ ਕਿਸਮ ਦੀਆਂ ਜੂਨਾਂ ਸਮੁੰਦਰ ਦੇ ਅੰਦਰ, 42 ਲੱਖ ਕਿਸਮ ਦੀਆਂ ਧਰਤੀ ਦੇ ਉੱਪਰ, ਇਹ ਸਾਰਿਆਂ ਦੀ ਰੋਜ਼ੀ ਦਾ ਬੰਦੋਬਸਤ ਉਹ ਕਰਦਾ, ਉਹੀ ਇਸ ਲੰਗਰ ਦੀ ਚਿੰਤਾ ਕਰਦਾ ਰਹਿਣ ਦੀ
ਚਿੰਤਾ ਸਾਰਿਆਂ ਦੀ Thank you.
ਲੰਗਰ ਦੀ ਚਿੰਤਾ, ਜੀਆਂ ਨੂੰ ਪਾਲਣ ਦੀ ਚਿੰਤਾ, ਉਹ ਤਾਂ ਅਕਾਲ ਪੁਰਖ ਨੂੰ ਹੈ। ਅਕਾਲ ਪੁਰਖ ਦਾ ਲੰਗਰ ਤਾਂ ਆਦ ਜਗਾਰ ਤੋਂ ਚੱਲਦਾ ਆ ਰਿਹਾ, ਟੋਟ ਨਹੀਂ ਹੈ। ਸੋ ਲੰਗਰ ਤਾਂ ਚੱਲ ਰਿਹਾ, ਸਾਨੂੰ ਇਸ ਜਗੀਰ ਦੀ ਕੋਈ ਲੋੜ ਨਹੀਂ। ਉਸ ਵੇਲੇ ਆਪਦੇ ਮਾਤਾ ਪਿਤਾ ਫੇਰ ਦੱਸਦੇ ਨੇ ਕਿ ਪੁੱਤਰ ਤੂੰ ਇਹਨਾਂ ਦੀਆਂ ਗੱਲਾਂ ਨਾ ਕਰ। ਦੇਖ, ਸਾਰਿਆਂ ਦੇ ਪੁੱਤਰ ਧਨ ਕਮਾਉਂਦੇ ਨੇ, ਪੈਸੇ ਕਮਾਉਂਦੇ ਨੇ, ਤੇ ਜਗਤ ਦੇ ਵਿੱਚ ਬਹੁਤ ਇੱਜ਼ਤ ਹੈ। ਤੂੰ ਫਕੀਰ ਬਣਿਆ ਫਿਰਦਾ, ਲੋਕ ਸਾਨੂੰ ਮਿਹਣੇ ਦਿੰਦੇ, ਬਹੁਤ ਔਖਾ ਹੈ ਸਾਡਾ ਜਿਉਣਾ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਕਹਿੰਦੇ ਪਿਤਾ ਜੀ, ਇਹ ਮਾਇਆ ਜਿਹੜੀ ਹੈ, ਇਹ ਇੱਕ ਬੜੀ ਭਾਰੀ ਠੱਗੀ ਹੋ ਰਹੀ ਹੈ ਜੀਵ ਦੇ ਨਾਲ। ਇਹ ਠਗਮੂਰੀ ਸੰਘਾ ਦਿੱਤੀ ਹੈ ਪਰਮੇਸ਼ਰ ਨਾਲ, ਇਹ ਰਹਿੰਦਾ ਪਰਮੇਸ਼ਰ, ਤਨਾਤ ਤਾਣ ਦਿੱਤੀ ਇਸ ਮਾਇਆ ਨੇ, ਤੇ ਉਹ ਪਰਮੇਸ਼ਰ ਕੋਲ ਰਹਿੰਦਾ ਹੋਇਆ ਨਜ਼ਰ ਨਹੀਂ ਆਉਂਦਾ, ਤੇ ਇੱਕ ਦੋ ਚਾਰ ਨਹੀਂ ਸਾਰਾ ਹੀ ਸੰਸਾਰ ਇਸਨੇ ਮੋਹਿਆ ਹੋਇਆ।
ਸਾਰਾ ਜਗ ਮੋਰਿਆ ਜੀ ਮਾਇਆ ਏ
ਜਿਨ੍ਹਾਂ ਦਾ ਮੁਕਾਬਲਾ ਸੰਸਾਰ ਚ ਕੋਈ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਹਾਰ ਕੇ ਧਰਮਰਾਜ ਦੀ ਦਰਗਾਹ ਜਾ ਕੇ ਠੇਲੇ ਕਰਦੇ। ਸੋ ਕਹਿਣ ਲੱਗੇ ਰਾਏ ਜੀ, ਪਿਤਾ ਜੀ, ਇਹ ਮਾਇਆ ਦੇ ਖੇੜੇ ਨਾ ਹੋ। ਅਸੀਂ ਜਿਹੜੀ ਗੱਲ ਸਮਝਾਉਂਦੇ ਹਾਂ ਨਾਮ ਦੀ ਖੇਤੀ ਅਸੀਂ ਕਰਦੇ ਹਾਂ, ਸੋ ਤੁਸੀਂ ਇਸ ਗੱਲ ਨੂੰ ਠੀਕ ਸਮਝੋ। ਉਸ ਵੇਲੇ ਰਾਏ ਬੁਲਾਰ ਕਹਿਣ ਲੱਗੇ, ਮਹਿਤਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੁਛ ਨਾ ਕਹੋ, ਕੋਈ ਗੱਲ ਨਾ ਕਹੋ, ਇਹਨਾਂ ਦੀ ਮੌਜ ਹੈ, ਇਹ ਅੱਲਾਹ ਤਾਲਾ ਆਪ ਮਨੁੱਖ ਦਾ ਸਰੀਰ ਧਾਰ ਕੇ ਹੋਇਆ, ਤੁਸੀਂ ਪੁੱਤਰ ਭਾਵਨਾ ਛੱਡੋ ਇਹਨਾਂ ਦੇ ਵਿੱਚ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਕੂਰ ਕਨਾ ਕੂਰ ਪਸਾਰ ਰਚਿਓ ਕਰਤਾਰ ਮੈਂ ਤਾਨ ਕਨਾਤ ਦਈਏ ਮਾਇਆ। ਕੂੜ ਦਾ ਪਸਾਰਾ ਕਰਕੇ, ਝੂਠੀ ਦੁਨੀਆਂ ਦਾ ਪਸਾਰਾ ਕਰਕੇ ਕਰਤਾਰ ਨੇ ਆ ਕਨਾਤ ਤਾਣ ਦਿੱਤੀ ਮਾਇਆ ਦੀ। ਕੋਲ ਹੈਗਾ ਰਹਿੰਦਾ ਹਰ ਵਕਤ, ਨਾਲ ਰਹਿੰਦਾ ਸਭ ਦੇ, ਆਹ ਗੱਲ ਤਾਂ ਮੰਨੋ ਨਾ ਸਾਰੇ, ਹਰੇਕ ਦੇ ਨਾਲ ਅੰਦਰ ਬਾਹਰ ਨਾਲ ਹੈ, ਪਰ ਕਿੰਨਾ ਕੁ ਅਸੀਂ ਯਾਦ ਰੱਖਦੇ ਹਾਂ, ਕਿਉਂਕਿ ਕੂੜ ਦੀ ਕਨਾਤ ਤਣੀ ਹੋਈ। ਰੰਗ ਅਨੇਕਨ ਕੀ ਜੋ ਬਣੀ ਜਿਨ ਮਾਨਵ ਕੋ ਨਿਸ ਗਿਆਨ ਭੁਲਾਇਆ। ਅਨੇਕ ਰੰਗਾਂ ਦੀ, ਅਨਕ ਪਾਂਤ ਦੀ ਮਾਇਆ ਬਣੀ ਹੋਈ, ਕਿਤੇ ਪੁੱਤਰ, ਕਿਤੇ ਧੀਆਂ, ਕਿਤੇ ਜਾਇਦਾਦ, ਕਿਤੇ ਘੋੜੇ, ਕਿਤੇ ਸਵਾਰੀਆਂ, ਕਿਤੇ ਕੁਛ ਨੌਕਰੀਆਂ ਚਾਕਰੀਆਂ ਅਹੁਦੇ। ਕਹਿੰਦੇ ਇੱਕ ਤਾਂ ਨਹੀਂ ਮਾਇਆ, ਬੇਅੰਤ ਕਿਸਮ ਦੀ ਮਾਇਆ ਪਰਮੇਸ਼ਰ ਨੇ ਰੱਖ ਦਿੱਤੀ। ਰੰਗ ਅਨੇਕਨ ਕੀ ਸੋ ਬਣੀ ਜਿਨ ਮਾਨਵ ਕੋ ਨਿਜ ਗਿਆਨ ਰੁਲਾਇਆ। ਇਹਦਾ ਗਿਆਨ ਹੀ ਰੁਲਾ ਦਿੱਤਾ, ਭੁੱਲ ਗਿਆ ਆਦਮੀ ਮੈਂ ਕੌਣ, ਕੋਈ ਪਤਾ ਨਹੀਂ, ਕੋਈ ਬਿਰਲਾ ਹੈ ਸੰਸਾਰ ਤੇ ਜਿਹਨੂੰ ਇਹ ਪਤਾ ਕਿ ਮੈਂ ਕਹਾਉਣਾ। ਬਾਕੀ ਤਾਂ ਕਹਿੰਦੇ ਆ ਤੁਹਾਡੇ ਸਾਹਮਣੇ ਖੜੇ ਆ ਅਸੀਂ, ਹੋਰ ਕਿਹੜਾ ਤੁਸੀਂ ਭਾਲ ਗਏ। ਪਿਆਰ ਪਦਾਰਥ ਪੂਰ ਸਵਾਰਥ ਬੀਜ ਫਸੇ ਸਭ ਬੈਸ ਬਿਹਾਇਆ। ਕਹਿੰਦੇ ਝੂਠੇ ਪਦਾਰਥਾਂ ਚ ਵਸ ਕੇ, ਗਲਤ ਚੀਜ਼ਾਂ ਦੇ ਨਾਲ ਨਿਉ ਲਾ ਕੇ ਸਾਰੀ ਜ਼ਿੰਦਗੀ ਬੇਮਤਲਬੀ ਕਿਸ ਨਿਕੰਮੀ ਕਰਕੇ ਬਿਹਾ ਦਿੱਤੀ। ਆਦ ਸਰੂਪ ਅਨਾਦ ਲਖੇ ਉਹਨੇ ਤੈਂ ਲਖੀ ਜੇ ਕਰੇ ਹਰ ਦਾਇਆ। ਕਹਿੰਦੇ ਫਿਰ ਪਰਮੇਸ਼ਰ ਦਾ ਆਦਿ ਸਰੂਪ ਜਿਹੜਾ ਸੀ ਉਹਨੂੰ ਤਾਂ ਤੈਂ ਲਿਖਿਆ ਨਹੀਂ ਹੈ, ਪਰ ਇਹ ਤਾਂ ਲਿਖਿਆ ਜਾਂਦਾ ਜੇ ਇਹ ਨਿਰੰਕਾਰ ਦੀ ਦਿਆ ਹੋ ਗਿਆ। ਸੋ ਐਸੇ ਬਚਨ ਗੁਰੂ ਮਹਾਰਾਜ ਨੇ ਜਦੋਂ ਸੁਣਾਏ, ਉਸ ਵੇਲੇ ਰਾਏ ਨੇ ਸਾਰੇ ਵਿਦਾ ਕਰਕੇ ਕਹਿਣ ਲੱਗੇ, ਇਹ ਨਾਨਕ ਜੀ ਤੁਸੀਂ ਮੇਰੇ ਪਾਸ ਕਿਰਪਾ ਕਰੋ, ਜਾਏ ਉਹਨਾਂ ਮੈਨੂੰ ਕੁਛ ਦਿਨ ਦਰਸ਼ਨ ਦੇ। ਸੋ ਆਪ ਦਿਨ ਵਿੱਚ ਬਾਹਰ ਚਲੇ ਜਾਂਦੇ ਨੇ ਜੰਗਲ ਦੇ ਅੰਦਰ, ਤੇ ਰਾਤ ਨੂੰ ਆ ਜਾਂਦੇ, ਕਦੇ ਘਰ ਰਹਿ ਪੈਂਦੇ ਨੇ ਮਾਤਾ ਪਿਤਾ ਕੋਲ, ਕਦੇ ਰਾਏ ਪਾਸੇ ਰਹਿ ਜਾਂਦੇ ਨੇ। ਇਸੇ ਤਰ੍ਹਾਂ ਸਮਾਂ ਬੀਤਦਾ ਤੁਰਿਆ ਜਾ ਰਿਹਾ। ਇੱਕ ਦਿਨ ਮਾਤਾ ਕਹਿਣ ਲੱਗੀ ਤੁਲਸਾਂ ਦਾਸੀ ਨੂੰ ਕਿ ਤੁਲਸਾਂ, ਜਾ ਮੈਂ ਪ੍ਰਸ਼ਾਦਾ ਤਿਆਰ ਕਰਿਆ, ਗਰਮ ਗਰਮ ਹੈ, ਠੰਡਾ ਹੋ ਜਾਏਗਾ। ਉਹ ਸਾਹਮਣੇ ਨਾਨਕ ਮੰਜੇ ਤੇ ਪਏ ਨੇ, ਜਾ ਉਹਨਾਂ ਨੂੰ ਜਗਾ ਰਿਹਾ। ਉਸ ਵੇਲੇ ਤੁਲਸਾਂ ਦਾਸੀ ਜੋ ਬਹੁਤ ਹੀ ਪਿਆਰ ਕਰਦੀ ਸੀ, ਬੜਾ ਉਹਦੇ ਦਿਲ ਦੇ ਅੰਦਰ ਸ਼ਰਧਾ ਦਾ ਭਾਵ ਸੀ, ਉਹ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਾਂਦੀ ਹੈ ਤਾਂ ਮਹਾਰਾਜ ਦਾ ਸੱਜਾ ਚਰਨ ਚਾਦਰ ਤੋਂ ਬਾਹਰ ਹੈ। ਉਹਨੇ ਜਗਾਉਣਾ ਮੁਨਾਸਬ ਨਾ ਸਮਝਿਆ, ਤੇ ਅੱਜ ਮੌਕਾ ਮਿਲ ਗਿਆ ਵੀ ਅੱਜ ਮੈਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਆਪਣਾ ਮਸਤਕ ਛੁਆਉਂਗਾ। ਉਹ ਇੰਨੀ ਪਿਆਰ ਚ ਮਸਤ ਹੋਈ ਕਿ ਮਸਤਕ ਛੁਆਉਣ ਦੀ ਬਜਾਏ ਉਹਨੇ ਗੁਰੂ ਮਹਾਰਾਜ ਦੇ ਅੰਗੂਠੇ ਨੂੰ ਆਪਣੀ ਰਸਨਾ ਨੂੰ ਟੱਚ ਕਰ ਲਾ ਦੇ। ਰਸਨਾ ਲੱਗਣ ਦੀ ਦੇਰ ਸੀ, ਉਸੇ ਵੇਲੇ ਵਜਰ ਕਪਾਟ ਤੜਕ ਦੇ ਕੇ ਖੁੱਲ ਗਈ, ਦ੍ਰਿਸ਼ਟੀ ਹੋਰ ਦੀ ਹੋਰ ਹੋ ਗਈ, ਸਭ ਖੰਡ ਬਰਮੰਡ ਨਜ਼ਰ ਆਉਣ ਲੱਗ ਗਈ। ਕੀ ਦੇਖਦੀ ਹੈ? ਸਮੁੰਦਰ ਦੇਖਦੀ, ਸਮੁੰਦਰ ਦੇ ਪਾਣੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਖੜੇ, ਤੇ ਉਧਰਲੇ ਪਾਸੇ ਮਨਸੁਖ ਨਾਮ ਦਾ ਸਿੱਖ ਅਰਦਾਸਾਂ ਕਰਦਾ, ਹੇ ਪ੍ਰਭੂ ਮੇਰਾ ਜਹਾਜ਼ ਹੁਣ ਬੰਨੇ ਲਾ ਰਿਹਾ, ਡਾਵਾਂ ਡੋਲ ਹੋ ਰਿਹਾ, ਮੈਂ ਤੇਰਾ ਆਪਣੇ ਨਾਮ ਦਾ ਬਿਰਦਰ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਆਪਣਾ ਸਹਾਰਾ ਦੇ ਕੇ ਜਹਾਜ਼ ਨੂੰ ਲਾ ਰਹੇ ਨੇ ਬੰਨੇ, ਡੁੱਬਦੇ ਜਹਾਜ਼ ਨੂੰ ਬਚਾ ਰਹੇ। ਨਜ਼ਾਰਾ ਦੇਖਦੀ ਰਹੀ ਕਾਫੀ ਦੇਰ। ਉਸ ਵੇਲੇ ਮਾਤਾ ਨੇ ਆਵਾਜ਼ ਦਿੱਤੀ, ਤੁਲਸਾਂ ਤੂੰ ਆਈ ਨਹੀਂ, ਦੌੜ ਕੇ ਗਈ, ਕੀ ਗੱਲ, ਤੂੰ ਨਾਨਕ ਨੂੰ ਜਗਾਇਆ ਨਹੀਂ ਹੈ? ਸਹਿ ਸਵਾਲ ਨਿਕਲ ਗਿਆ, ਮਾਤਾ ਕਿਹਨੂੰ ਜਗਾਵਾਂ, ਉਹ ਤਾਂ ਜਹਾਜ਼ ਕੱਢਦੇ ਪਏ ਨੇ ਲੰਕਾ ਕੋਲ ਮਨ ਸੁਖੀ ਸਿੱਖ ਦਾ। ਮਾਤਾ ਨੂੰ ਨਰਾਜ਼ੀ ਹੈ, ਹੈ ਘਰ ਦੇ ਦਾਸ ਵੀ ਇਹ ਗੱਲਾਂ ਕਰਦੇ। ਉਸ ਵੇਲੇ ਆਪ ਗਈ, ਜਾ ਕੇ ਆਵਾਜ਼ ਦਿੱਤੀ, ਜਦੋਂ ਪ੍ਰਸ਼ਾਦਾ ਪਾਤਾ, ਕਹਿਣ ਲੱਗੀ, ਬੇਟਾ ਦੇਖ ਤੇਰੀ ਫਕੀਰੀ ਦੇ ਉੱਤੇ ਕਿਵੇਂ ਲੋਕ ਮਾਹੌਲਾ ਕਰਦੇ, ਬਾਹਰਲੇ ਤਾਂ ਕਰਦੇ ਹੀ ਨੇ, ਆ ਘਰ ਦੇ ਦਾਸ ਵੀ ਕਰਦੇ। ਮਹਾਰਾਜ ਕਹਿੰਦੇ ਕਿਹਨੇ ਕਰਿਆ? ਕਹਿੰਦੇ ਆ ਦੁਖਸਾਂ ਦਾ ਸੀ ਮੈਂ ਭੇਜੀ ਤੈਨੂੰ ਜਗਾਉਣ ਵਾਸਤੇ, ਕਹਿੰਦੀ ਆ ਗੁਰੂ ਨਾਨਕ ਦਾ ਲੰਕਾ ਕੋਲ ਜਹਾਜ਼ ਕੱਢ ਰਿਹਾ, ਕਹਿੰਦੇ ਤਾਂ ਕਮਲੀ ਰਮਲੀ ਹੈ, ਇੰਨੀ ਗੱਲ ਕਹਿਣ ਦੀ ਦੇਰ। ਉਸੇ ਵੇਲੇ ਬੇਬੇ ਜੀ ਨੇ ਬੇਨਤੀ ਕਰੀ, ਵੀਰ ਜੀ ਕਿਰਪਾ ਕਰੋ ਇਸ ਦਿਨ ਤੇ। ਕਹਿੰਦੇ ਭੈਣ ਬੇਬੇ ਇਹ ਜਰ ਜਾਏਗੀ, ਨਹੀਂ ਰਿਧੀਆਂ ਸਿੱਧੀਆਂ ਤਾਕਤਾਂ ਦਿਖਾਉਣੀਆਂ ਸ਼ੁਰੂ ਕਰ ਦੇਗੀ, ਇਹਦੇ ਚ ਇੰਨੀ ਸ਼ਕਤੀ ਆ ਗਈ ਹੈ ਜੋ ਵਚਨ ਕਰ ਦੇਵੇ ਉਹ ਸਭ ਪੂਰੇ ਹੋ ਜਾਣ। ਸੋ ਕਮਲੀ ਰਮਲੀ ਅਸੀਂ ਇਸ ਕਰਕੇ ਕਰ ਦਿੱਤਾ ਇਹਨੂੰ ਕਿ ਆਪਣੇ ਨਾਮ ਦੇ ਰੰਗ ਵਿੱਚ ਮਸਤ ਰਹੂ, ਕਿਸੇ ਨਾਲ ਗੱਲ ਨਹੀਂ ਕਰੂਗੀ, ਆਪਣੀ ਕਿਰਿਆ ਸਾਬੂ। ਸੋ ਇਸ ਤਰ੍ਹਾਂ ਦੇ ਕੌਥ ਕਰਦੇ ਅੱਜ ਗੁਰੂ ਨਾਨਕ ਪਾਤਸ਼ਾਹ ਜਦੋਂ ਰਾਏ ਨੇ ਬੁਲਾਏ ਤੇ ਉਹਨਾਂ ਦੇ ਪਾਸ ਆਪ ਬੈਠੇ ਨੇ। ਉਸ ਵੇਲੇ ਬੜੀ ਅਧੀਨਗੀ ਦੇ ਨਾਲ ਰਾਏ ਬੁਲਾਰ ਨੇ ਆ ਕੇ ਚਰਨਾਂ ਤੇ ਮਸਤਕ ਨਿਵਾਇਆ, ਦੋਵੇਂ ਹੱਥ ਜੋੜੇ, ਉਸ ਵੇਲੇ ਬੇਨਤੀ ਕਰਦੇ ਨੇ ਸਾਰੇ ਪਿਆਰ ਨਾਲ ਪੜੇ। ਆਪਦੇ ਸਤਸੰਗ ਦੇ ਵਿੱਚ ਮੈਂ ਸਰਵਣ ਕਰਦਾ ਜੋ ਵਚਨ ਹੁੰਦੇ ਨੇ ਕਿ ਜੋ ਆਦਮੀ ਦਾ ਰੂਪ ਦਿਸਦਾ ਇਹ ਨਹੀਂ ਹੈਗਾ ਤੇ ਇਹਦਾ ਰੂਪ ਇਸ ਤੋਂ ਨਿਆਰਾ ਹੈ, ਇਹਨੂੰ ਆਪਣੇ ਸਰੂਪ ਨੂੰ ਜਾਣਨਾ ਚਾਹੀਦਾ। ਜਿੰਨੀ ਦੇਰ ਤੱਕ ਆਪਣੇ ਸਰੂਪ ਨੂੰ ਨਹੀਂ ਜਾਣਦਾ ਉਨੀ ਦੇਰ ਤੱਕ ਇਹ ਕਾਲ ਦੇ ਚੱਕਰ ਤੋਂ ਬਚ ਨਹੀਂ ਸਕਦਾ, ਮਰਦਾ ਰਹੇਗਾ ਜੰਮਦਾ ਰਹੇਗਾ, ਮਰਦਾ ਰਹੇਗਾ ਜੰਮਦਾ ਰਹੇਗਾ। ਸੋ ਮੈਂ ਆਪ ਤੋਂ ਵਚਨ ਸੁਣੇ ਨੇ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆ। ਸਰੀਰ ਦੇ ਉੱਤੇ ਦੋ ਪੰਖੇਰੂ ਬੈਠੇ ਨੇ ਦਰਖਤ ਦੇ ਉੱਤੇ, ਆਪਦ ਜਾਤ ਨਾ ਦੀ ਸਹੀ ਨਾ ਪਰ ਪੰਖੀ ਪੈ। ਇੱਕ ਤਾਂ ਉਹ ਹੈ ਜਿਹੜਾ ਕਿਤੇ ਜਾਂਦਾ ਨਹੀਂ ਕਿਤੇ ਆਉਂਦਾ ਨਹੀਂ, ਆਪਣੇ ਪੂਰਨ ਆਨੰਦ ਦੇ ਵਿੱਚ ਸਹਿ ਸਮਾਧ ਦੇ ਵਿੱਚ ਰਹਿੰਦਾ ਤੇ ਕੋਈ ਚੀਜ਼ ਖਾਂਦਾ ਨਹੀਂ, ਕੋਈ ਚੀਜ਼ ਪੀਂਦਾ ਨਹੀਂ, ਕਿਸੇ ਰਸ ਦੀ ਉਹਨੂੰ ਲੋੜ ਨਹੀਂ ਕਿਉਂਕਿ ਉਹ ਆਪ ਰਸ ਹੈ। ਦੂਸਰਾ ਪਾਤਸ਼ਾਹ ਉਹ ਹੈ ਜਿਹੜਾ ਥਾਂ ਥਾਂ ਉੱਡਦਾ ਜਾਂਦਾ, ਥਾਂ ਥਾਂ ਤੇ ਜਾਂਦਾ ਤੇ ਉੱਡਦਾ ਫਿਰਦਾ ਤੇ ਉੜ ਉੜ ਕੇ ਫਿਰ ਦੁਖੀ ਹੁੰਦਾ, ਕਦੇ ਜੰਮਦਾ ਕਦੇ ਮਰਦਾ, ਕਦੇ ਨੇਕ ਬਣਦਾ ਕਦੇ ਬਦ ਬਣਦਾ। ਆਪ ਕਿਰਪਾ ਕਰਕੇ ਮੈਨੂੰ ਸਮਝਾਓ, ਮਮ ਸਰੂਪ ਕੋ ਦਿਓ ਬਜਾਈ, ਆਪ ਮੇਰੇ ਸਰੂਪ ਨੂੰ ਦੱਸੋ। ਭੂਲ ਰਹੇ ਹੋ ਜੇ ਸੁਧ ਨਹੀਂ ਕਾਈ ਮੈਨੂੰ ਕੋਈ ਸੁਧ ਨਹੀਂ ਹੈਗੀ ਕਿ ਮੈਂ ਕੌਣ ਕੋ ਮੈਂ ਹੋ ਕੁਛ ਜਾਏ ਨਾ ਜਾਣਾ ਹੂ ਐਮ ਆਈ ਕਹਿੰਦੇ ਮੈਂ ਜਾਣਦਾ ਨਹੀਂ ਪਾਤਸ਼ਾਹ ਮੈਂ ਕੌਣ ਕਿਰਪਾ ਕਰੋ ਬੜੇ ਉਹ ਵਿਸ਼ੇਖੜੇ ਦੇ ਅਗਿਆਨਾ ਇੰਨਾ ਅਗਿਆਨ ਦਾ ਹਨੇਰਾ ਮੇਰੇ ਅੰਦਰ ਵੱਧ ਗਿਆ ਹੈ ਕਿ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੌਣ ਪਤਾ ਲੱਗਦਾ ਕਿਸੇ ਨੂੰ ਕੋਈ ਬਿਰਲਾ ਪੁੱਛ ਕੋਈ ਨਹੀਂ ਜਾਣਦਾ ਕੋਈ ਬਿਰਲਾ ਜਾਣਦਾ ਕਿ ਮੈਂ ਕੌਣ ਬਾਕੀ ਤਾਂ ਹੈ ਨਹੀਂ ਜੇ ਜਾਣਦਾ ਹੈ ਤਾਂ ਉਹਦੇ ਉੱਤੇ ਉਹਦਾ ਨੇਚਾ ਨਹੀਂ ਹੈ ਜੇ ਕੋਈ ਜਾਣ ਜਾਵੇ ਆਪਣੇ ਆਪ ਨੂੰ ਬਈ ਮੈਂ ਬਾਦਸ਼ਾਹ ਦਾ ਪੁੱਤਰ ਹਾਂ ਫਿਰ ਉਹ ਗਲੀਆਂ ਚ ਮੰਗਦਾ ਫਿਰੇ ਫਿਰ ਤਾਂ ਉਹਦੇ ਜਾਣਨਾ ਨਾ ਜਾਣਨਾ ਕੋਈ ਮਤਲਬ ਨਹੀਂ ਰੱਖ ਜੇ ਉਹਨੂੰ ਪਤਾ ਲੱਗ ਗਿਆ ਮੈਂ ਫਲਾਣੇ ਬਾਦਸ਼ਾਹ ਦਾ ਲੜਕਾ ਉਹ ਤਾਂ ਮਿਠਿਆ ਹੀ ਜਾਊ ਜਾ ਕੇ ਕਹੇਗਾ ਪਿਤਾ ਜੀ ਉਹਨੂੰ ਵੀ ਪਤਾ ਉਹ ਟੋਲਦਾ ਫਿਰਦਾ ਉਸਨੂੰ ਇਸੇ ਤਰ੍ਹਾਂ ਸਾਨੂੰ ਪਰਮੇਸ਼ਰ ਟੋਲਦਾ ਹਰ ਵਕਤ ਦਰਵਾਜ਼ੇ ਖੁੱਲ੍ਹੇ ਰੱਖਦਾ ਵੀ ਆ ਜਾਵੇ ਹੁਣ ਆ ਜਾਵੇ ਹੁਣ ਆ ਜਾਵੇ ਲੇਕਿਨ ਅਸੀਂ ਆਪਣੇ ਸਰੂਪ ਨੂੰ ਭੁੱਲ ਕੇ ਹੋਰ ਇਹ ਪਾਸੇ ਪਏ ਸੋ ਇਹ ਬੇਨਤੀ ਕਰਦਾ ਵਾਰ ਵਾਰ ਬਹੁਤ ਨਿਮਰਤਾ ਦੇ ਨਾਲ ਕਹਿੰਦਾ ਮਨ ਸਰੂਪ ਕੋ ਦੇਵੋ ਬੁਝਾਈ ਹੇ ਗੁਰੂ ਨਾਨਕ ਪਾਤਸ਼ਾਹ ਮੈਂ ਕੌਣ ਆ ਇਹ ਤੂੰ ਮੈਨੂੰ ਦੱਸ ਭੁੱਲ ਰਹੋ ਜੇ ਸੁਧ ਨਹੀਂ ਕਾਹੀ ਮੈਂ ਭੁੱਲਿਆ ਪਿਆ ਤੇ ਮੈਨੂੰ ਕੋਈ ਸੁਧ ਨਹੀਂ ਹੈ ਕੋ ਮੈਂ ਹੋ ਕੁਛ ਜਾਏ ਨਾ ਜਾਣਾ ਮੈਂ ਕੌਣ ਆ ਕੁਛ ਜਾਣਿਆ ਨਹੀਂ ਜਾਂਦਾ ਬੜਿਓ ਵਿਸ਼ੇਖ ਰਿਦੇ ਅਗਿਆਨਾ ਬਹੁਤ ਜ਼ਿਆਦਾ ਅਗਿਆਨ ਦਾ ਹਨੇਰਾ ਛਾ ਗਿਆ ਉਪਦੇਸ਼ਕ ਪ੍ਰਭ ਤੋਹੇ ਸਮਾਨਾ ਹੇ ਗੁਰੂ ਮਹਾਰਾਜ ਤੇਰੇ ਵਰਗਾ ਉਪਦੇਸ਼ ਦੇਣ ਵਾਲਾ ਅੱਜ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ ਹੈ ਉਪਦੇਸ਼ਕ ਪ੍ਰਭ ਤੋਹੇ ਸਮਾਨਾ ਆਪਣੀ ਵਿਖੇ ਨਾ ਜਾਣੋ ਆਨਾ ਇੱਧਰ ਉੱਧਰ ਹੱਥ ਮਾਰੋ ਭਾਈ ਤੇ ਇਹ ਧਰਤੀ ਦੇ ਉੱਤੇ ਹੋਰ ਕੋਈ ਜਾਣਿਆ ਨਹੀਂ ਜਾਂਦਾ ਕਿਰਪਾ ਸਿੰਧ ਕਰਨਾ ਆ ਵਤੀਜੈ ਹੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਦੇ ਭੰਡਾਰ ਕਿਰਪਾ ਦੇ ਸਾਗਰ ਤੁਸੀਂ ਹੁਣ ਮੇਰੇ ਤੇ ਕਿਰਪਾ ਕਰਕੇ ਮਨ ਸਰੂਪ ਸਮਝਾਏ ਸੋ ਦੀਜੈ ਮੈਨੂੰ ਆਪਣਾ ਸਰੂਪ ਸਮਝਾ ਕਿਉਂਕਿ ਅਸੂਲ ਇਹ ਹੈ ਸਾਧ ਸਿੰਘ ਜੀ ਰਾਮ ਪਦਾਰਥ ਪਾਏ ਕੇ ਕਬੀਰਾ ਗਾਠ ਨਾ ਖੋ ਨਹੀਂ ਪਟਣ ਨਹੀਂ ਪਾਕੂ ਨਹੀਂ ਗਾਲਕ ਨਹੀਂ ਬੋਲ ਨਾ ਦੁਕਾਨ ਹੈ ਨਾ ਬਾਜ਼ਾਰ ਹੈ ਨਾ ਗਾਹਕ ਹੈ ਨਾ ਮੁੱਲ ਦੇਣ ਵਾਲਾ ਫਿਰ ਰਾਮ ਦੇ ਪਦਾਰਥ ਦੀ ਗੱਲ ਕਿੱਥੇ ਕਰੇ ਪਤਾ ਹੀ ਨਹੀਂ ਹੈ ਸੰਸਾਰ ਨੂੰ ਤਾਂ ਕੋਈ ਪਤਾ ਨਹੀਂ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਵੀ ਅਸੀਂ ਕੌਣ ਕਿਉਂਕਿ ਉਹਨਾਂ ਦਾ ਅਜੇ ਸਮਾਂ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਕੁਛ ਲਿਖਿਆ ਹੋਇਆ ਲੇਕਿਨ ਜਿਹਨਾਂ ਦਾ ਸਮਾਂ ਨਹੀਂ ਆਇਆ ਉਹਨਾਂ ਨੂੰ ਇਹ ਬਚਨ ਸਮਝ ਨਹੀਂ ਆਇਆ ਕਰਦੇ ਉਹਨਾਂ ਨੂੰ ਹੋਰ ਤਿੰਨ ਕਿਸਮ ਦੇ ਬਚਨ ਨੇ ਪਹਿਲੇ ਬਚਨ ਭਿਆਨਕ ਨੇ ਉਹਨਾਂ ਵਾਸਤੇ ਜਿਹੜੇ ਪਾਪ ਦੇ ਵਿੱਚ ਪ੍ਰਵਿਰਤ ਨੇ ਜਿਹਨਾਂ ਦੀ ਰੁਚੀ ਮੁੜ ਮੁੜ ਕੇ ਪਾਪਾਂ ਨੂੰ ਕਾਮ ਵਿੱਚ ਜਾਂਦੀ ਹੈ ਕ੍ਰੋਧ ਜਾਂਦੀ ਹੈ ਲੋਭ ਜਾਂਦੀ ਹੈ ਮੋਹ ਜਾਂਦੀ ਹੈ ਹਿੰਸਾ ਜਾਂਦੀ ਹੈ ਨਿੰਦਿਆ ਜਾਂਦੀ ਹੈ ਉਹਨਾਂ ਵਾਸਤੇ ਭਿਆਨਕ ਬਾਣੀ ਸਮਝ ਆਉਂਦੀ ਦੂਸਰੀ ਹੈ ਰੌਚਕ ਬਾਣੀ ਜਿਹਨਾਂ ਨੂੰ ਲਗਨ ਲੱਗੀ ਹੋਈ ਹੈ ਨਾਮ ਜਪਣ ਦੀ ਉਹਨਾਂ ਨੂੰ ਉਹ ਬਾਣੀ ਸਮਝ ਆਉਂਦੀ ਹੈ ਵੀ ਨਾਮਦੇਵ ਦੀ ਕਿਵੇਂ ਰੱਖਿਆ ਕਰੀ ਕਬੀਰ ਦੀ ਕਿਵੇਂ ਕਰੀ ਕਿਸ ਤਰ੍ਹਾਂ ਭਗਤਾਂ ਦੀ ਆ ਕੇ ਰੱਖਿਆ ਕਰਦੇ ਨੇ ਕਿਵੇਂ ਧਰੋ ਨੂੰ ਰੱਖਿਆ ਕਿਵੇਂ ਪ੍ਰਹਲਾਦ ਨੂੰ ਰੱਖਿਆ ਉਹ ਰੁਚੀ ਲੱਗਦੀ ਹੈ ਉਹਨਾਂ ਦੀ ਤੀਸਰੀ ਹੈ ਅਥਾਰਥ ਬਾਣੀ ਉਹਨਾਂ ਦੀ ਜਿਹਨਾਂ ਨੇ ਕਰਮ ਉਪਾਸ਼ਨਾ ਦੇ ਵਿੱਚੋਂ ਲੰਘ ਕੇ ਵਿਵੇਕ ਮੰਡਲ ਚ ਪ੍ਰਵੇਸ਼ ਕੀਤਾ ਵਿਵੇਕ ਮੰਡਲ ਚ ਪ੍ਰਵੇਸ਼ ਕਰਦੇ ਪਹਿਲਾ ਸਵਾਲ ਇਹ ਆਉਂਦਾ ਕਿ ਮੈਂ ਕੌਣ ਉਹ ਬੰਦਿਆਂ ਦੇ ਵਾਸਤੇ ਇਹ ਜਿਹੜੇ ਬਚਨ ਅਰਜ ਕਰਨ ਲੱਗਿਆ ਸਿਰਫ ਉਹਨਾਂ ਵਾਸਤੇ ਹੈ ਬਾਕੀਆਂ ਵਾਸਤੇ ਨਹੀਂ ਹੈ ਬਾਕੀਆਂ ਵਾਸਤੇ ਪਹਿਲਾਂ ਪੜ੍ਹ ਚੁੱਕਿਆ ਸਾਰਾ ਕੁਛ ਉਹਨਾਂ ਵਾਸਤੇ ਉਹ ਹੈ ਸੋ ਇਹ ਮਹਾਰਾਜ ਨੇ ਜਦੋਂ ਦੇਖਿਆ ਬਈ ਇਹ ਪੂਰਨ ਜਗਿਆਸੂ ਹੈ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਰਾਏ ਜੀ ਫਿਰ ਐਂ ਦੱਸ ਬਈ ਤੇਰੀ ਹੰਗਤਾ ਕਿਹੜੀ ਚੀਜ਼ ਚ ਹੈ ਤੂੰ ਆਪਣੇ ਆਪ ਨੂੰ ਕੀ ਸਮਝ ਕਿਹੜੀ ਕਿਹੜੀ ਚੀਜ਼ ਚ ਤੇਰੀ ਹੰਗਤਾ ਧਾਰੀ ਹੋਈ ਉਸ ਵੇਲੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਪਹਿਲੀ ਹੰਗਤਾ ਤਾਂ ਇਹ ਹੈ ਕਿ ਮੈਂ ਤੁਰਕ ਮੈਂ ਮੁਸਲਮਾਨ ਦੂਸਰੀ ਅੰਗ ਤਾਂ ਇਹ ਹੈ ਕਿ ਮੈਂ 70-75 ਸਾਲ ਦਾ ਆਰਵਲਾ ਦੇ ਵਿੱਚ ਤੀਸਰੀ ਅੰਗ ਤਾਂ ਮੇਰੀ ਇਹ ਹੈ ਕਿ ਮੇਰੇ ਵਾਲ ਚਿੱਟੇ ਹੋ ਗਏ ਚੌਥੀ ਅੰਗ ਤਾਂ ਇਹ ਹੈ ਕਿ ਮੇਰੇ ਸਰੀਰ ਮੇਰੀਆਂ ਮੇਰੇ ਸਰੀਰ ਦੇ ਮੇਰੇ ਝੁਰਲੀਆਂ ਪੈ ਗਈਆਂ ਕਰੂਪ ਹੋ ਗਿਆ ਮੇਰਾ ਸਰੀਰ ਸੁੱਕੀ ਹੋਈ ਲੱਕੜ ਵਰਗਾ ਮੈਂ ਹੋ ਗਿਆ ਤੇ ਚੰਮ ਮੇਰਾ ਜਿਹੜਾ ਸਿਥਲ ਹੋ ਗਿਆ ਤੇ ਬਲ ਮੇਰਾ ਜਿਹੜਾ ਉਹ ਨਿਰਬਲ ਹੋ ਗਿਆ ਤੇ ਦੂਸਰੀ ਉਸੇ ਅਗਲੀ ਅੰਗ ਤਾਂ ਮੇਰੀ ਹੈ ਕਿ ਉਹ ਮੇਰੀ ਇਸਤਰੀ ਹੈ, ਉਹ ਮੇਰਾ ਪੁੱਤਰ ਹੈ, ਉਹ ਮੇਰਾ ਭਾਈ ਹੈ, ਉਹ ਮੇਰਾ ਭਾਈਚਾਰਾ ਹੈ, ਤੇ ਮੇਰਾ ਨਾਮ ਰਾਏਬਲਾ। ਮਹਾਰਾਜ ਕਹਿੰਦੇ ਦੇਖ ਤੈਨੂੰ ਤੇਰਾ ਸਰੂਪ ਸਮਝ ਆਈਏ। ਉਹ ਇਹ ਹੈ ਕਿ ਤੂੰ ਸੱਤ ਚਿੱਤ ਆਨੰਦ ਹੈ, ਨਾ ਕਦੇ ਮਰਦਾ, ਨਾ ਤੂੰ ਕਦੇ ਤੇਰੇ ਚ ਬਦਲੀ ਜਾਂਦੀ ਹੈ, ਇੱਕ ਰਸ ਰਹਿਣਾ, ਸਦਾ ਹੀ ਆਨੰਦ ਵਿੱਚ ਰਹਿ। ਤੇ ਕਹਿੰਦੇ ਸਰੀਰ, ਸਰੀਰ ਤਾਂ ਭਾਈ ਦੇਖ ਲੈ, ਜਵਾਨ ਬਚਪਨ ਹੁੰਦਾ ਪਹਿਲਾਂ, ਫਿਰ ਬਿਰਧ ਜਵਾਨ ਹੋ ਜਾਂਦਾ, ਫਿਰ ਬਿਰਧ ਹੋ ਜਾਂਦਾ। ਇਹ ਪੰਜ ਭੂਤ ਦੀ ਜੜ ਦੇ ਜੜ ਹੈ, ਇਹਦੇ ਵਿੱਚ ਤੇਰੀ ਸ਼ਕਤੀ ਦੇ ਨਾਲ ਹਰਕਤ ਹੈ। ਜੇ ਤੇਰੀ ਸ਼ਕਤੀ ਨਾ ਹੋਵੇ ਤਾਂ ਇਹਦੇ ਵਿੱਚ ਹਰਕਤ ਨਾ ਹੋਵੇ। ਤੂੰ ਜਨਮ ਮਰਨ ਤੋਂ ਰਹਿਤ ਹੈ, ਚੇਤਨ ਹੈ, ਤੇ ਤੇਰਾ ਕੋਈ ਨਾਮ ਨਹੀਂ, ਤੇਰਾ ਕੋਈ ਰੂਪ ਨਹੀਂ, ਇਹਨਾਂ ਤੋਂ ਤੂੰ ਬਗੈਰ। ਤੇ ਦੇਹੀ ਜਲ ਜਾਂਦੀ ਹੈ, ਤੂੰ ਫੇਰ ਵੀ ਕਾਇਮ ਰਹਿਣਾ। ਦੇਹੀ ਖਤਮ ਹੋ ਜਾਂਦੀ ਹੈ, ਭਸਮ ਹੋ ਜਾਂਦੀ ਹੈ, ਮਿੱਟੀ ਦੇ ਵਿੱਚ ਗਲ ਜਾਂਦੀ ਹੈ, ਫੇਰ ਵੀ ਤੂੰ ਰਹਿਣਾ। ਤੇ ਜਦੋਂ ਤੂੰ ਇਹਨੂੰ ਛੱਡ ਦਿੰਦਾ ਉਸ ਵੇਲੇ ਤਨ ਮ੍ਰਿਤਕ ਹੋ ਜਾਂਦਾ। ਤੇ ਜਿਹੜੇ ਜਦੋਂ ਇਹ ਮ੍ਰਿਤਕ ਹੋ ਜਾਂਦਾ ਤਾਂ ਉਹੀ ਸੰਬੰਧੀ ਜਿਹੜੇ ਨੇ ਉਹ ਫਿਰ ਤੇਰੇ ਨਾਲ ਕੋਈ ਵਿਆਹ ਪਿਆਰ ਨਹੀਂ ਕਰਦੇ। ਉਹ ਫਿਰ ਕਹਿੰਦੇ ਨੇ ਇਹਨੂੰ ਛੇਤੀ ਕੱਢੋ, ਛੇਤੀ ਕੱਢੋ, ਕੱਢੋ ਕੱਢੋ ਰੋਣ ਲੱਗ ਜਾਂਦੀ ਹੈ ਰਾਏ ਦੀ। ਤੇ ਹੁਣ ਤੂੰ ਸੋਚ, ਜਿਹੜੇ ਤੇਰਾ ਪੁੱਤਰ ਹੈ, ਤੇਰਾ ਧਨ ਹੈ, ਤੇਰੇ ਸਾਖ ਨੇ, ਤੇਰੇ ਸੰਬੰਧੀ ਨੇ, ਤੇਰੀ ਮਾਇਆ ਹੈ, ਇਹ ਸਾਰੀਆਂ ਚੀਜ਼ਾਂ ਛੱਡ ਜਾਣ ਵਾਲੀਆਂ ਨੇ, ਤੂੰ ਇਹਨਾਂ ਦੇ ਵਿੱਚ ਹੰਗਤਾ ਧਾਰੀ ਹੈ। ਇਹ ਜਿਹੜੇ ਤਨ ਵਿੱਚ ਤਾਂ ਹੰਗਤਾ ਧਾਰੀ ਹੈ, ਤਨ ਹੋਣਾ ਮੁਸਲਮਾਨ, ਤਨ ਹੋਣਾ ਕਿਸੇ ਦਾ ਸਿੱਖ, ਤਨ ਹੋਣਾ ਕਿਸੇ ਦਾ ਹਿੰਦੂ, ਲੇਕਿਨ ਤੇਰਾ ਕੋਈ ਧਰਮ ਨਹੀਂ, ਤੂੰ ਕੁਛ ਨਹੀਂ ਹੈ, ਤੂੰ ਇਹਨਾਂ ਚੀਜ਼ਾਂ ਤੋਂ, ਤੇਰਾ ਤਾਂ ਨਾਮ ਨਹੀਂ, ਤੇਰਾ ਕੋਈ ਰੂਪ ਨਹੀਂ ਹੈ, ਇਹਨਾਂ ਤੋਂ ਤੂੰ ਮਿਆਰਾ। ਜਿਹੜੇ ਤਨ ਦੀ ਬਾਤ ਕਰਦਾ ਇਹ ਰਹਿੰਦਾ ਨਹੀਂ ਹੈ। ਕਿੱਡੀ ਸਾਫ ਗੱਲ ਮਹਾਰਾਜ ਜੀ ਨੇ ਫਰਮਾਨ ਕਰ, ਸੱਚੋ ਤਾਂ ਇਹ ਪਛਾਣ, ਉਹ ਸੱਚਾ, ਬਾਕੀ ਤਾਂ ਝੂਠ ਹੋ ਗਿਆ ਨਾ, ਅਸੀਂ ਤਾਂ ਫਿਰ ਹੋਏ ਹੀ ਨਾ। ਜਿਹੜੀ ਸਾਡੀ ਹੰਗਤਾ ਸਰੀਰ ਦੀ ਹੈ, ਸਾਡੀ ਹੰਗਤਾ ਧਰਮ ਦੀ ਹੈ, ਵੀ ਅਸੀਂ ਫਲਾਣੇ ਹਾਂ, ਮੈਂ ਇੰਨੀ ਉਮਰ ਦਾ, ਮੇਰੇ ਕੇਸ ਨੇ, ਮੇਰੇ ਚਿੱਟੇ ਕੇਸ ਹੈ, ਮੇਰੇ ਕਾਲੇ ਕੇਸ ਨੇ, ਮੇਰੀ ਇਸਤਰੀ ਹੈ, ਮੇਰਾ ਪੁੱਤਰ ਹੈ, ਮੇਰਾ ਘਰ ਹੈ। ਇਹ ਤਾਂ ਫਿਰ ਵਜੂਦ ਗੱਲ ਹੋ ਗਈ ਸਾਡੇ ਸਾਹਮਣੇ। ਜੜ ਨਾਲ ਅਸੀਂ ਮਾਇਆ ਦੇ ਪਰਦੇ ਕਰਕੇ ਆਪਣੇ ਆਪ ਨੂੰ ਅਸੀਂ ਜੜ ਚੀਜ਼ਾਂ ਨਾਸ਼ਵਾਨ ਸਮਝਣਾ ਸ਼ੁਰੂ ਕਰਦੇ। ਇਹ ਜਗ ਸੰਪਤ ਸੁਪਨੇ ਕੀ ਦੇਹ ਕਹਾਂ ਆਏਗਾ, ਨੋ ਕਿਉਂ ਹੈਰਾਨ ਹੋਇਆ ਪਿਆ, ਕਿਉਂ ਹੰਕਾਰ ਕਰਦਾ ਹੈ, ਇਹ ਤਾਂ ਸਾਰੀ ਸੁਪਨੇ ਦੀ ਸੰਪਤ ਹੈ। ਸੰਗ ਤੁਹਾਰੇ ਕਛੂ ਨਾ ਚੱਲੇ ਤਾਏ ਕਹਾਂ ਲੁਪਟਾਂ, ਜਿੰਨੀਆਂ ਚੀਜ਼ਾਂ ਦੱਸੀਆਂ ਤੈਂ ਇਹ ਤੇਰੇ ਨਾਲ ਕੋਈ ਨਹੀਂ ਜਾਂਦੀ ਪ੍ਰੇਮੀਆਂ। ਉਸਤ ਨਿੰਦਾ ਦੋ ਪਰ ਹਰ ਕੀਰਤ ਉਰਨ ਜਨ ਨਾਨਕ ਸਭ ਹੀ ਮੈਂ ਪੂਰਨ ਇਹ ਪੁਰਖ ਭਗਵਾਨ। ਕਹਿੰਦੇ ਹੁਣ ਦੱਸ ਹੁਣ ਕੀ ਸਮਝਦਾ ਆਪਣੇ ਆਪ ਨੂੰ? ਕਹਿੰਦੇ ਮਹਾਰਾਜ ਮੈਂ ਸੁਣਦਾ, ਮੈਂ ਦੇਖਦਾ, ਮੈਂ ਸੁਣਦਾ, ਮੈਂ ਟੇਸਟ ਕਰਦਾ, ਮੈਂ ਸਪਰਸ਼ ਕਰਦਾ। ਮਹਾਰਾਜ ਕਹਿੰਦੇ ਇਹ ਤਾਂ ਤੂੰ ਆਪਣੇ ਆਪ ਨੂੰ ਪੰਜ ਗਿਆਨ ਇੰਦਰੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ। ਇਹ ਤਾਂ ਤੂੰ ਹੈ ਨੀ ਪ੍ਰੇਮੀਆਂ, ਜਿਹੜੇ ਅੰਨੇ ਨੇ, ਬੋਲੇ ਨੇ, ਗੂੰਗੇ ਨੇ, ਉਹ ਵੀ ਸੰਸਾਰ ਵਿੱਚ ਜਿਉਂਦੇ ਨੇ। ਇਹ ਜਿਹੜੀਆਂ ਇੰਦਰੀਆਂ ਨੇ, ਇਹ ਤਾਂ ਤਰਖਾਨ ਦੇ ਹੱਥ ਵਿੱਚ ਟੂਰ ਨੇ, ਇਹਦੇ ਨਾਲ ਕੰਮ ਕਰਨਾ, ਦੇਖ ਕੇ ਸੁਣ ਕੇ। ਇਹ ਤਾਂ ਹਥਿਆਰ ਦਿੱਤੇ ਹੋਏ ਨੇ ਪਰਮੇਸ਼ਰ ਤੈਨੂੰ, ਤੇ ਇਹਨਾਂ ਤੋਂ ਬਿਨਾਂ ਵੀ ਜਿਹੜੇ ਨੇ ਇੰਦਰੀਆਂ ਤੋਂ ਬਗੈਰ, ਇਹ ਵੀ ਹੈ ਜਿਹੜਾ ਸੁਣਨ ਦਾ ਕੰਮ ਹੈ। ਇਹ ਕੰਨ ਸੁਣਦੇ ਨੇ, ਕੰਨ ਜਿਹੜੇ ਨੇ ਆਕਾਸ਼ ਦੀ ਅੰਸ਼ ਹੈ, ਕੰਨਾਂ ਦੇ ਅੰਦਰ 1/2 ਆਕਾਸ਼ ਹੈ, 1/8 ਬਾਕੀ 4 ਤੱਤ ਨੇ। ਇਸੇ ਤਰ੍ਹਾਂ ਸਾਰੀਆਂ 25 ਪ੍ਰਕਿਰਤੀਆਂ ਨੇ ਸਾਰੀਆਂ। ਜਿਹੜੇ ਦਰੀ ਰਸਨਾ ਹੈ, ਇਹਦੇ ਵਿੱਚ ਪਾਣੀ ਹੈ, ਇਹ ਪਾਣੀ ਕਰਕੇ ਸਵਾਦ ਆਉਂਦਾ। ਜਿਹੜਾ ਤੇਰਾ ਨੱਕ ਹੈ, ਇਹ ਮਿੱਟੀ ਦੀ ਅੱਧੀ ਅੰਸ਼ ਹੋਣ ਕਰਕੇ ਇਹਦੇ ਸੁਗੰਧੀ ਆਉਂਦੀ ਹੈ। ਜਿਹੜੀ ਤੇਰੀ ਸਪਰਸ਼ ਦੀ ਸ਼ਕਤੀ ਹੈ, ਉਹ ਅੱਧੀ ਹਵਾ ਹੋਣ ਕਰਕੇ ਉਹਦਾ ਤੈਨੂੰ ਸਪਰਸ਼ ਦਾ ਮਹਿਸੂਸ ਹੁੰਦਾ। ਇਸੇ ਤਰ੍ਹਾਂ ਦੇ ਨਾਲ ਸਾਰੀਆਂ ਇੰਦਰੀਆਂ ਜਿਹੜੀਆਂ ਤੇਰੀਆਂ ਅੱਖਾਂ ਨੇ, ਇਹ ਅਗਨ ਦਾ ਤੱਤ ਇਹਦੇ ਚ ਅੱਧਾ ਹੋਣ ਕਰਕੇ ਅੱਗਾਂ ਦੇਖਦੇ। ਹੁਣ ਤੂੰ ਦੱਸੇ ਨਾ ਪੰਜਾਂ ਤੱਤਾਂ ਤੋਂ ਕਿਹੜਾ ਤੱਤ ਹੈ? ਚੁੱਪ ਕਰ ਗਿਆ। ਫਿਰ ਕਹਿਣ ਲੱਗਿਆ ਵੀ ਮਹਾਰਾਜ, ਇਹ ਮੈਂ ਸੁਣਦਿਆਂ ਪ੍ਰਾਣ ਨਿਕਲ ਗਏ। ਪ੍ਰਾਣ ਨਿਕਲੇ ਤੇ ਆਦਮੀ ਮੁਰਦਾ ਹੋ ਜਾਂਦਾ। ਮਹਾਰਾਜ ਕਹਿੰਦੇ ਪ੍ਰਾਣ, ਪ੍ਰਾਣਾਂ ਦਾ ਸੁਭਾਅ ਹੈ ਭੁੱਖ ਲੱਗਣਾ, ਪਾਣੀ ਪੀਣਾ, ਇਹ ਪ੍ਰਾਣਾਂ ਦਾ ਸੁਭਾਅ ਹੋਇਆ ਕਰਦਾ। ਇਹ ਸੁਪਨ ਸਕੋਪਤ ਤੇ ਜਾਗਰਤ ਦੇ ਵਿੱਚ ਪ੍ਰਾਣ ਜਿਹੜੇ ਨੇ, ਉਹ ਸਦਾ ਇੱਕ ਰਸ ਨਹੀਂ ਰਹਿੰਦੇ, ਤੂੰ ਇੱਕ ਰਸ ਹੈ। ਤੇ ਤੂੰ ਫੇਰ ਵਿਚਾਰ ਕਰ ਵੀ ਤੂੰ ਕੌਣ ਹੈ? ਫੇਰ ਇਹ ਪ੍ਰਲੋਕ ਨੂੰ ਜਾਣ ਵਾਸਤੇ ਘੋੜਾ ਹੈ ਇਹ ਪ੍ਰਾਣ। ਜਦ ਤੇ ਤੂੰ ਜਾਂਦਾ ਨਾ, ਉਸ ਵੇਲੇ ਪ੍ਰਾਣ ਘੋੜਾ ਹੁੰਦੇ। ਪ੍ਰਾਣਾਂ ਦੇ ਆਸਰੇ 19 ਤੱਤਾਂ ਦਾ ਸੂਕਸ਼ਮ ਸਰੀਰ ਹੁੰਦਾ। 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ, ਚਿੱਤ, ਬੁੱਧ, ਹੰਕਾਰ ਤੇ 5 ਪ੍ਰਾਣ। ਇਹ 19 ਚੀਜ਼ਾਂ ਪ੍ਰਾਣ ਤੇ ਸਵਾਰੀ ਕਰਕੇ ਪ੍ਰਲੋਕ ਨੂੰ ਜਾਂਦੀਆਂ। ਫੇਰ ਤੂੰ ਹੈਗਾ ਸਟੇਪ। ਫੇਰ ਕਹਿਣ ਲੱਗਿਆ ਵੀ ਮਹਾਰਾਜ, ਫੇਰ ਮੈਂ ਸੋਚ ਸੋਚ ਕੇ ਕਹਿਣ ਲੱਗਿਆ ਵੀ ਫੇਰ ਮੈਂ ਮਾਨਾ, ਕਿਉਂਕਿ ਮੈਂ ਇਹ ਕਹਿਣਾ ਵੀ ਮੈਂ ਦੁਸ਼ਮਣਾਂ ਨੂੰ ਫਤਿਹ ਕਰਦਾ, ਮੈਂ ਆਹ ਨੇਕ ਕੰਮ ਕਰਨਾ, ਮੈਂ ਉਹਨੂੰ ਸਜ਼ਾ ਦੇਣਾ। ਫੇਰ ਮਹਾਰਾਜ ਮੈਂ ਇਹ ਹੋਇਆ। ਮਹਾਰਾਜ ਕਹਿੰਦੇ ਇਹ ਤਾਂ ਮਨ ਦਾ ਧਰਮ ਹੈ, ਮਨ ਵਿੱਚ ਵਿਕਾਰ ਨੇ, ਤੇਰੇ 'ਚ ਕੋਈ ਵਿਕਾਰ ਨਹੀਂ, ਤੂੰ ਜਨਮ ਮਨ ਰਹਿਤ ਹੈ। ਮਨ ਜਿਹੜਾ ਇਹ ਕਦੇ ਟਿਕਦਾ ਨਹੀਂ, ਤੂੰ ਇੱਕ ਰਸ ਹੈ। ਉਸ ਵੇਲੇ ਕਹਿਣ ਲੱਗਿਆ ਮਹਾਰਾਜ, ਫੇਰ ਮੈਂ ਬੁੱਧੀ ਹੋਵਾਂਗਾ। ਮਹਾਰਾਜ ਕਹਿੰਦੇ ਜਿਹੜੀ ਬੁੱਧੀ ਹੈ ਨਾ, ਆਹ ਜਿਹੜੇ ਮਾਇਆ ਦੇ 3 ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਮੋ ਗੁਣ ਤੋਂ ਤੇਰੇ ਸਥੂਲ ਇੰਦਰੇ ਬਣੇ। ਜਿਹੜੇ ਰਜੋ ਗੁਣ ਨੇ, ਇਹ ਤੋਂ ਤੇਰੀਆਂ 5 ਗਿਆਨ ਇੰਦਰੀਆਂ ਬਣੀਆਂ। ਜਿਹੜਾ ਸਤੋ ਗੁਣ ਹੈ, ਉਹ ਤੋਂ ਚੁਤਿਸ਼ਟਾ, ਅੰਤਸ਼ਕਾਰ, ਤੇਰਾ ਮਨ, ਤੇਰੀ ਬੁੱਧੀ, ਤੇਰਾ ਅੰਤਸ਼ਕਾਰ, ਤੇ ਜਿਹੜੀ ਝੂਠੀ ਮਾਇਆ, ਇਹ 4 ਚੀਜ਼ਾਂ ਇਹਦੇ ਸਤੋ ਗੁਣਾਂ ਤੋਂ ਬਣੀਆਂ ਨੇ। ਸੋ ਇਹ ਜਿਹੜਾ ਸਰੀਰ ਹੈ, ਇਹ ਤਾਂ ਹੈਗਾ ਰਥ, ਇੰਦਰੀਆਂ ਇਹਦੇ ਘੋੜੇ ਨੇ, ਤੇ ਜਿਹੜਾ ਪ੍ਰਾਣ ਨੇ ਉਹ ਕਾਠੀ ਪਾਈ ਹੋਈ ਹੈ, ਤੇ ਜਿਹੜਾ ਮਨ ਹੈ ਇਹ ਬਾਗਾ ਨੇ, ਬੁੱਧੀ ਇਹਦੀ ਡਰਾਈਵਰ ਹੈ, ਤੇ ਬੁੱਧੀ ਸਵਾਰ ਕਰਨ ਵਾਲਾ ਜਿਹੜਾ ਪਿੱਛੇ ਬੈਠਾ ਹੈ, ਬੱਗੀ ਚਲਾਉਣ ਵਾਲਾ ਹੋਰ ਹੈ, ਤੇ ਵਿਸਵਾਰ ਜਿਹੜਾ ਹੋਰ ਹੈ। ਇਸ ਕਰਕੇ ਤੂੰ ਇਹ ਮਨ ਜੁੱਤੀ ਇਹ ਨਹੀਂ ਹੈ। ਉਸ ਵੇਲੇ ਚਰਨੀ ਪੈ ਗਿਆ ਕਿ ਸੱਚੇ ਪਾਤਸ਼ਾਹ, ਇਸ ਤੋਂ ਗਾਹਾਂ ਮੇਰੀ ਅਕਲ ਨਹੀਂ ਜਾਂਦੀ, ਤੁਸੀਂ ਆਪ ਕਿਰਪਾ ਕਰਕੇ ਦੱਸੋ ਮੈਂ ਕੌਣ। ਮਹਾਰਾਜ ਕਹਿੰਦੇ ਰਹਿ ਜੀ, ਹੁਣ ਤਾਂ ਜਵਾਈ ਮੇਰੇ ਜਾ ਰਿਹਾ ਗੱਲ ਹੈ। ਇਹ ਜਿੰਨੇ ਅਸੀਂ ਬਚਨ ਕਰੇ ਆ, ਪਹਿਲਾਂ ਇਹਨਾਂ ਨੂੰ ਹਿਰਦੇ ਚ ਦੱਸਾ ਬਈ ਮੈਂ ਸਰੀਰ ਨਹੀਂ ਆ, ਸਰੀਰ ਦੇ ਜਿੰਨੇ ਸੰਬੰਧੀ ਹੈ ਉਹ ਸਾਰੇ ਸਰੀਰ ਦੇ ਨੇ, ਸਭ ਝੂਠੇ ਨੇ। ਸਰੀਰ ਛੱਡਣ ਤੋਂ ਬਾਅਦ ਕੋਈ ਨਹੀਂ ਰਿਹਾ ਤੈਨੂੰ। ਫੇਰ ਤੂੰ ਇੰਦਰੀਆਂ ਨਹੀਂ ਹੈ, 5 ਇੰਦਰੀਆਂ, ਗਿਆਨ ਇੰਦਰੀਆਂ। ਫੇਰ ਤੂੰ ਪ੍ਰਾਣ ਨਹੀਂ ਹੈ, ਤੂੰ ਮਨ ਨਹੀਂ ਹੈ, ਬੁੱਧੀ ਨਹੀਂ ਹੈ, ਤੂੰ ਚਿੱਤ ਨਹੀਂ ਹੈ, ਤੇ ਜਿਹੜੀ ਝੂਠੀ ਮਾਇਆ ਇਹ ਤੂੰ ਗਲਤੀ ਦੇ ਨਾਲ ਆਪਣੇ ਆਪ ਨੂੰ ਮੈਂ ਸਮਝ ਕੇ ਕੰਮ ਕਰ ਰਿਹਾ। ਕਹਿੰਦੇ ਰਾਏ ਜੀ, ਹੁਣ ਧਿਆਨ ਦੇ ਇਹਨਾਂ ਦੇ ਉੱਤੇ ਜਿਹੜਾ ਹੈ ਨਾ ਸਾਖੀ ਰੂਪ ਦੇ ਵਿੱਚ, ਇਹਨਾਂ ਸਾਰਿਆਂ ਨੂੰ ਦੇਖਣ ਵਾਲਾ, ਸਾਰਿਆਂ ਨੂੰ ਚਲਾਉਣ ਵਾਲਾ, ਉਹ ਤੇਰਾ ਸਰੂਪ ਹੈ, ਤੇ ਉਸ ਸਰੂਪ ਨੂੰ ਜੋਤੀ ਸਰੂਪ ਵੀ ਕਹਿੰਦੇ ਨੇ। ਮਨ ਜੋਤ ਸਰੂਪ ਹੈ, ਆਪਣਾ ਆਪ ਕਿੱਡੀ ਬੜੀ ਬਾਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ, ਲੇਕਿਨ ਸਾਡੇ ਭਲੇ ਦੀ ਗੱਲ ਹੋਣ ਦੇ ਬਾਵਜੂਦ ਕੀ ਮਜ਼ਾਕ ਹੈ ਅਸੀਂ ਇਸ ਗੱਲ ਦੇ ਉੱਤੇ ਟਿਕੀਏ, ਕਿਉਂਕਿ ਪਰਦੇ ਬਹੁਤੇ ਪੈ ਗਏ, ਇੰਨੇ ਕੁ ਵਚਨ ਨਾਲ ਨਹੀਂ ਇਹ ਲੈਂਦੇ, ਇਹਦੇ ਵਾਸਤੇ ਕਮਾਈ ਕਰਨੀ ਪੈਂਦੀ ਹੈ, ਜਾਂ ਸਮਰੱਥ ਗੁਰੂ ਹੋਵੇ ਅਤੇ ਜਾਂ ਕਮਾਈ ਹੋਵੇ। ਮਹਾਤਮਾ ਦਾ ਕੰਮ ਹੁੰਦਾ ਰਾਹ ਦੱਸਣ, ਕੰਮ ਇੱਥੇ ਪਹੁੰਚਣਾ ਆਪਣਾ ਕੰਮ ਹੁੰਦਾ। ਪੰਜ ਪਰਦੇ ਪਏ ਹੋਏ ਨੇ, ਇੱਕ ਸਰੀਰ ਦਾ ਪਰਦਾ ਪੈ ਗਿਆ, ਇੱਕ ਪ੍ਰਾਣਾ ਦਾ ਪੈ ਗਿਆ, ਅਤੇ ਇੱਕ ਪੈ ਗਿਆ ਮਨ ਦਾ ਪਰਦਾ, ਇੱਕ ਪੈ ਗਿਆ ਬੁੱਧੀ ਦਾ, ਅਤੇ ਇੱਕ ਗਿਆਨ ਦਾ। ਹੁਣ ਪੰਜ ਪਰਦਿਆਂ 'ਚੋਂ ਲੰਘੇ ਕਿਵੇਂ? ਗੱਲ ਤਾਂ ਅਸੀਂ ਸਾਰਿਆਂ ਨੇ ਸੁਣ ਲਈ, ਕੋਈ ਭਾਗਾਂ ਵਾਲਾ ਬੰਦਾ ਹੁੰਦਾ ਜਿਹਦੇ ਮਨ 'ਚ ਵੱਜਦੀ ਅਤੇ ਕਦਾ ਹੋਇਆ ਕਰ ਕੋਟਨ ਨੇ ਨਾਨਕ ਕਹੋ ਨਾਰਾਇਣ ਦੇ, ਜਿਹਦੇ ਹਿਰਦੇ 'ਚ ਵੱਜ ਗਈ ਉਹਨੂੰ ਹੁਣੇ ਗਿਆਨ ਹੋ ਜਾਏਗਾ, ਦੇਰ ਨਹੀਂ ਲੱਗਦੀ। ਪਰ ਤਾਂ ਹੁੰਦਾ ਜੇ ਉਹ ਪੰਜ ਪਰਦੇ ਉਹਨੇ ਤੋੜੇ ਹੋਣ ਪਹਿਲਾਂ। ਪੰਜਵਾਂ ਪਰਦਾ ਤੋੜਿਆ ਜਾਂਦਾ ਇਸੇ ਵਚਨ ਨਾਲ। ਪਹਿਲਾ ਜਿਹੜਾ ਹੈ ਜਿਹਨੂੰ ਅੰਨਮਈ ਕੋਸ਼ ਕਹਿੰਦੇ ਨੇ, ਉਹਦਾ ਅਭਿਆਸ ਹੋਰ ਹੈ, ਪ੍ਰਾਣਮਈ ਦਾ ਹੋਰ ਹੈ, ਮਨੋਮਈ ਦਾ ਹੋਰ ਹੈ, ਬੁੱਧਮਈ ਦਾ, ਵਿਗਿਆਨ ਦਾ ਹੋਰ ਹੈ ਅਤੇ ਅਗਿਆਨ ਦਾ ਹੋਰ। ਸੋ ਇਹ ਪੰਜ ਪਰਦੇ ਤੋੜ ਕੇ ਜਦੋਂ ਆਦਮੀ ਦੀ ਬਿਰਤੀ ਇੱਥੇ ਟਿਕ ਜਾਂਦੀ ਹੈ, ਆਪਣੇ ਸਰੂਪ ਨੂੰ ਸਮਝ ਜਾਂਦਾ, ਫਿਰ ਉਹ ਡੋਲਦਾ ਨਹੀਂ ਕਿਸੇ ਗੱਲ ਤੋਂ, ਕਿਉਂਕਿ ਉਹਨੂੰ ਪਤਾ ਵੀ ਜੰਮਦਾ ਮਰਦਾ ਹੈ ਹੀ ਨਹੀਂ ਇੱਥੇ, ਇਹ ਤਾਂ ਸਭ ਗਿਆਨ ਜੰਮਦਾ ਗਿਆਨ ਮਰਦਾ। ਹਉਮੈ ਨੂੰ ਜੰਮਣ ਮਰਨਾ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਬੰਧਨਾ, ਫਿਰ ਜਿਉਂਦੀ, ਬਾਰ ਬਾਰ ਹਉਮੈ ਮਰੇਗੀ, ਬਾਰ ਬਾਰ ਜੰਮੇ। ਸੋ ਇਹ ਇੱਥੇ ਗੁਰੂ ਸਾਨੂੰ ਪਹੁੰਚਾਉਂਦਾ ਹੈ ਵੀ ਤੂੰ ਆਪਣੇ ਸਰੂਪ ਨੂੰ ਪਛਾਣ, ਨਾ ਤੂੰ ਜੰਮਦਾ, ਨਾ ਤੂੰ ਕਦੇ ਮਰਦਾ, ਨਾ ਤੈਨੂੰ ਦੁੱਖ ਹੁੰਦਾ, ਤੂੰ ਤਾਂ ਇੱਕ ਰਸ ਹੈ, ਤੇਰੀ ਸੱਤਾ ਦੇ ਨਾਲ ਸਰੀਰ ਚੱਲ ਰਿਹਾ। ਤੂੰ ਗਲਤੀ ਦੇ ਨਾਲ ਮਸ਼ੀਨ ਨੂੰ ਆਪਣਾ ਆਪ ਕਹਿ ਲਿਆ, ਜਿਵੇਂ ਕੋਈ ਬੰਦਾ ਕਾਰ ਚਲਾ ਰਿਹਾ, ਡਰਾਈਵਰ ਚਲਾ ਰਿਹਾ ਕਾਰ, ਤੇ ਪਿਛਲੀ ਸੀਟ ਤੇ ਬੈਠਾ ਪਈ ਜਾਵੇ, ਮੈਂ ਕਾਰ, ਮੈਨੂੰ ਹੌਲੀ ਚਲਾ, ਮੈਨੂੰ ਟੋਏ ਜਨਾ ਸਿਰ, ਡਰਾਈਵਰ ਵੀ ਹੈਰਾਨ ਹੋ ਜਾਏਗਾ ਵੀ ਇਹ ਮਾਲਕ ਨੇ ਸ਼ਰਾਬ ਪੀਤੀ ਹੋਈ ਹੈ, ਨਸ਼ਾ ਕਰਦਾ, ਡਰੱਗ ਕਰਦੀ ਹੋਈ ਹੈ, ਵੀ ਤੂੰ ਆਰਾਮ ਨਾਲ ਬੈਠਾ ਹੈ, ਮੈਂ ਗੱਡੀ ਚਲਾ ਰਿਹਾ। ਇਸੇ ਤਰ੍ਹਾਂ ਬੁੱਧੀ ਹੈ, ਗੱਡੀ ਨੂੰ ਚਲਾ ਰਹੀ ਹੈ ਸਰੀਰ, ਮਨ ਬਾਗਾਂ ਨੇ, ਤਾਰਾਂ ਨੇ ਇਹਦੀਆਂ, ਤੇ ਜਿਹੜੇ ਪ੍ਰਾਣ ਨੇ ਉਹ ਇੰਜਣ ਹੈ, ਤੇ ਬਾਕੀ ਜਿਹੜਾ ਸਰੀਰ ਹੈ ਬਾਹਰਲੀ ਬੋਡੀ ਹੈ। ਆਪਾਂ ਤਾਂ ਇਹਦੇ ਵਿੱਚ ਸਫ਼ਰ ਕਰਨ ਵਾਲੇ ਹਾਂ, ਆਰਾਮ ਨਾਲ ਬੈਠੇ ਦੁਨੀਆਂ ਦੇਖਦੇ ਹਾਂ, ਚੰਗਾ ਵੀ ਹੁੰਦਾ, ਮਾੜਾ ਵੀ ਹੁੰਦਾ, ਤੇ ਸਾਡੀ ਕਦੇ ਮੌਤ ਨਹੀਂ ਹੁੰਦੀ, ਕਦੇ ਵੀ ਨਹੀਂ ਇਹ ਮਰਿਆ ਕਰਦਾ, ਨਾ ਇਹ ਸਰੀਰ ਬਦਲਦਾ, ਇਹ ਤਾਂ ਐਵੇਂ ਜਿਵੇਂ ਸਾਖੀ ਰਹਿੰਦਾ, ਹਰ ਵਾਰ ਸੱਤਾ ਦੇਈ ਜਾਂਦਾ। ਅਗਿਆਨ ਸਰੀਰ ਬਦਲਦਾ, ਅਗਿਆਨ ਨੂੰ ਜੰਮਣਾ, ਅਗਿਆਨ ਨੂੰ ਮਰਨਾ। ਸੋ ਜਦ ਤੱਕ ਆਦਮੀ ਅਗਿਆਨ ਚ ਹੈ ਉਹਨੂੰ ਮਾਇਆ ਕਹਿੰਦੇ, ਬਾਬਾ ਮਾਇਆ ਸਾਥ ਨਾ ਹੋਏ, ਇਹਨ ਮਾਇਆ ਜਗ ਮੋਇਆ ਬਿਰਲਾ ਬੀਜ ਬੁਝਿਆ। ਜਦੋਂ ਮਾਇਆ ਦਾ ਪਰਦਾ ਉਤਰ ਗਿਆ ਫੇਰ ਕੀ ਹੁੰਦਾ, ਜਬ ਹੋਤੇ ਤਬ ਤੂੰ ਨਾਹੀ, ਜਿੰਨਾ ਚਿਰ ਮਾਇਆ ਦਾ ਪਰਦਾ ਤੇ ਮੈਂ ਆਪਣੇ ਆਪ ਨੂੰ ਝੂਠੀ ਮੈਂ ਕਹਿਣਾ, ਉਹਨਾਂ ਚਿਰ ਵਾਹਿਗੁਰੂ ਨਹੀਂ। ਹੁਣ ਵਾਹਿਗੁਰੂ ਕਿੱਥੇ ਰਹਿ ਗਿਆ? ਸਰੀਰ ਵਿੱਚ ਰਹਿੰਦਾ ਹੈ, ਧੰਨ ਫਿਰਕਾ ਇੱਕ ਹੀ ਸਾਨੂੰ ਵਾਸਾ, ਉਹ ਫਿਰ ਕਿੱਥੇ ਹੋਇਆ? ਆਹ ਜਿਹੜਾ ਮੈਂ ਕਿਹਾ ਨਾ, ਮਹਾਰਾਜ ਨੇ ਸਰੂਪ ਸਮਝਾਇਆ ਉਹਨੂੰ, ਕਹਿੰਦੇ ਲੈ ਰਹੇ ਬੁਲਾਰ, ਤੈਨੂੰ ਅਗਲੀ ਗੱਲ ਵੀ ਦੱਸ ਦਿੰਦੇ, ਉਹ ਇਹ ਹੈ ਮਨ ਮੈਂ ਆਪ, ਮਨ ਆਪਣੇ ਮੈਂ, ਆਹ ਜਿਹੜਾ ਤੂੰ ਹੈ ਨਾ, ਤੂੰ ਉਹਦੇ ਵਿੱਚ ਹੈ, ਉਹ ਤੇਰੇ ਵਿੱਚ ਹੈ, ਤੁਸੀਂ ਦੋਏ ਓਤ ਪੋਤ ਹੋਏ। ਸਿਰਫ ਪੜਦਾ ਇੱਕ ਕੰਮ ਰਹਿ ਗਿਆ, ਉਹ ਗੁਰੂ ਦੇ ਹੱਥ ਚ ਹੁੰਦਾ, ਉਹ ਹੈਗਾ ਪਿਆਰ ਦੀ ਖੇਡ, ਤੇ ਗੁਰੂ ਦੇ ਹੱਥ ਵਿੱਚ ਇਹ ਹੈ ਕਿ ਨਾਨਕ ਨਦਰੀ ਨਦਰ ਨਿਹਾਲ, ਨਦਰ ਕਰਤੀ ਤੇ ਨਦਰ ਦੇ ਨਿਹਾਲ ਪੜਦਾ ਤੋੜ ਕੇ, ਤੂੰ ਤੂੰ ਕਰਤਾ ਤੂੰ ਹੁਆ, ਮੁਝਵੇਂ ਰਾਹ ਨਾ ਹੂੰ, ਜਾਂ ਬਾਪਾ ਵਰਗਾ ਮਿਟ ਗਿਆ, ਜਦ ਦੇਖਾਂ ਤਾਂ ਤੂੰ ਬਣ ਗਿਆ ਮੈਂ ਖਤਮ ਹੋ ਗਈ। ਇਹ ਮਹਾਰਾਜ ਤੂੰ ਇਹ ਬਣਾ ਰਹੇ ਸੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮਯੋਗਨ ਜਲ ਕੇਵਲ ਜਲ ਮਾਹੀ। ਪਾਣੀ ਦੇ ਵਿੱਚੋਂ ਲਹਿਰ ਉੱਠੀ ਹੈ ਤੇ ਉਹ ਪਾਣੀ ਤੋਂ ਬਾਹਰ ਤਾਂ ਹੈ ਨਹੀਂ, ਪਾਣੀ ਦੇ ਵਿੱਚ ਹੀ ਹੈ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜਿਹਾ ਜਿਹਾ ਅਸੀਂ ਮੰਨ ਰਹੇ ਹਾਂ, ਕਹਿੰਦੇ ਇਹੋ ਜਿਹਾ ਤਾਂ ਹੈ ਹੀ ਨਹੀਂ, ਐਡਾ ਭਰਮ ਪੈ ਗਿਆ, ਇਸ ਭਰਮ ਦੇ ਵਿੱਚੋਂ ਅਸੀਂ ਨਿਕਲਦੇ ਨਹੀਂ, ਤੇ ਜੰਮਣਾ ਮਰਨਾ ਤਾਂ ਸਾਨੂੰ ਕਬੂਲ ਹੈ, ਕੁੱਤੇ ਬਿੱਲੇ ਬਣਨਾ ਕਬੂਲ ਹੈ, ਲੇਕਿਨ ਭਰਮ ਚੋਂ ਨਿਕਲਣਾ ਕਬੂਲ ਨਹੀਂ। ਭਰਮ ਚੋਂ ਨਿਕਲਦਾ ਸੀ, ਕੋਈ ਯਤਨ ਨਹੀਂ ਕਰਦੇ ਵੀ ਅਸੀਂ ਸਦਾ ਵਾਸਤੇ ਅਮਰ ਦੇਸ਼ ਵਿੱਚ ਪਹੁੰਚ ਕੇ ਅਮਰ ਜੀਵਨ ਸਾਨੂੰ ਪ੍ਰਾਪਤ ਕਰੇ। ਅਮਰ ਜੀਵਨ ਕੀ ਹੈ? ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ, ਬਾਹਰ ਨਹੀਂ ਰਿਹਾ ਕਰ ਦੱਸੋ ਹੀ ਫਿਰ ਕੇ ਤੂੰ ਵਿਆਹ ਜਾ ਤੋ ਕਹਿਤਾ ਔਰ। ਸੋ ਉਸ ਵੇਲੇ ਕਹਿੰਦੇ ਕਿੱਦਾਂ ਭਰਨਾ ਹੈ ਮਾਧਵੇ, ਕਿਆ ਕਹੀਏ ਭਰਮਾ ਐਸਾ ਜੈਸਾ ਮਾਨੀਆ ਹੋਏ ਨਾ ਤੈ ਨਰਪਤ ਏਕ ਸੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਛਤ ਰਾਜ ਵਿਛੜ ਦੁੱਖ ਪਾਇਆ ਰਾਜ ਹੈਗਾ ਸੁਪਨੇ ਚ ਵਿਛੜ ਕੇ ਦੁੱਖ ਪਾਉਂਦਾ ਸੋ ਗਤ ਪਈ ਉਮਾਰੀ। ਲੇਕਿਨ ਜਦ ਗੁਰੂ ਨੇ ਕਿਰਪਾ ਕਰਕੇ ਸਰੂਪ ਦਿਖਾ ਦਿੱਤਾ ਉਸ ਵੇਲੇ ਸਮਝ ਆ ਗਈ ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ। ਨੇਰੇ ਚ ਰੱਸੀ ਪਈ ਸੀ, ਬਲ ਖਾਂਦੇ ਹੋਏ ਸੀ ਤੇ ਅੱਖਾਂ ਮਲਦੇ ਕੋਲ ਆ ਗਏ, ਸੱਪ ਕਹਿ ਕੇ ਅੰਦਰ ਜਾ ਵੜੇ, ਨਿਕਲੇ ਹੀ ਨਹੀਂ ਬਾਹਰ। ਜਦ ਦਿਨ ਚੜ ਗਿਆ ਹੈਰਾਨ ਹੋ ਗਏ, ਸੱਪ ਤਾਂ ਨਹੀਂ ਸੀ, ਐਵੇਂ ਹੀ ਡਰਦਿਆਂ ਨੇ ਸਾਹ ਚ ਖਾਇਆ, ਫਿਰ ਤਾਂ ਰੱਸੀ ਹੋ ਪਈ ਸੀ। ਕਹਿੰਦੇ ਸਾਨੂੰ ਹੁਣ ਪਤਾ ਲੱਗ ਗਿਆ ਵੀ ਆਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਸੰਸਾਰ ਨਾਮ ਦੀ ਕੋਈ ਚੀਜ਼ ਹੀ ਨਹੀਂ, ਇਹ ਤਾਂ ਵਹਿਗੂ ਆਪੇ ਹੀ ਆਪਣੇ ਰੰਗ ਦਿਖਾ ਰਹੇ, ਅਨੇਕ ਰੰਗਾਂ ਚੋ ਕੇ ਖੇਡ ਰਹੇ। ਕਤੂ ਸਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ, ਕਤੂ ਚਿੰਤ ਹੋਏ ਕਿ ਸੋ ਤਾਂ ਅਚੇਤ ਹੋ, ਕਤੂ ਭਿਖਾਰੀ ਹੋਏ ਕਿ ਮੰਗ ਤੇ ਫਿਰ ਤਕਲੀ, ਕਹੂੰ ਮਹਾਂਦਾਨ ਹੋਏ ਕਿ ਮੰਗਿਓ ਤਨ ਦੇ, ਕਹੂੰ ਮਹਾਰਾਜਨ ਕੋ ਦੀਜਤਾ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਜਿਤ ਲੇ ਤੋ, ਕਹੂੰ ਬੇਦਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤਿਰਗੁਣੋ ਅਤੀਤ, ਕਹੂੰ ਸਰਗੁਣ ਸਵੇਤ। ਇਹ ਤਾਂ ਸਾਰਿਆਂ ਰੰਗਾਂ ਚ ਆਪੇ ਹੀ ਖੇਡ, ਕਹਿੰਦੇ ਭਰਮ ਜਾਂਦਾ ਰਿਹਾ। ਰਾਜ ਪਿਆੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ, ਅਨ ਕਟਕ ਜੈਸੇ ਪੂਰ ਪਰੇ ਅਬ ਕਹਿਤੇ ਕਹਿਣ ਆਇਆ। ਸੋਨੇ ਦੇ ਗਹਿਣੇ ਦੇ ਕੇ ਅਸੀਂ ਭੁੱਲ ਗਏ ਵੀ ਆਹ ਨੱਥ ਹੈ, ਮਛਲੀ ਹੈ, ਗੜਦਾ ਹਾਰ ਹੈ, ਆਹ ਚੂੜੀਆਂ ਨੇ ਤੇ ਆਹ ਕਾਂਟੇ ਨੇ। ਲੇਕਿਨ ਹੈਰਾਨੀ ਹੋਈ, ਇਹ ਤਾਂ ਸੋਨਾ ਇੱਕੋ ਹੀ ਸੀਗਾ, ਸਾਰਾ ਰੂਪ ਇਹ ਧਰੇ ਹੋਏ ਸੀ ਸੋਨੇ ਨੇ ਹੱਟ। ਸੋ ਇਸ ਤਰ੍ਹਾਂ ਦੇ ਨਾਲ ਸਰਵੇ ਏਕ ਸਵਾਮੀ ਸਭ ਕਟ ਭੋਗ ਵੈ ਸੋਈ, ਇਹ ਤਾਂ ਸਾਰਿਆਂ ਦੇ ਅੰਦਰ ਹੋਈ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਨੇ ਸਰੂਪ ਦਿਖਾਉਂਦੇ ਨੇ, ਅਸਲੀ ਸਰੂਪ ਦਿਖਾਤਾ, ਵਾਹਿਗੁਰੂ ਨੇ ਦਿਖਾਤਾ। ਕਹਿ ਰਵਦਾਸ ਹਾਥ ਪੈ ਨੇੜੇ, ਹੱਥ ਨਾਲੋਂ ਵੀ ਨੇੜੇ ਹੈ ਕਹਿੰਦੇ ਸਹਿਜੇ ਹੋਏ ਸੋਈ, ਰੱਬ ਤਾਂ ਬਹੁਤਾ ਹੀ ਨੇੜੇ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸਰੂਪ ਦੇ ਦਰਸ਼ਨ ਕਰਾਏ, ਹੁਣ ਠਹਿਰ ਨਹੀਂ ਸਕਦੀ ਸੀ ਉੱਥੇ ਬਿਰਤੀ, ਬਿਰਤੀ ਉਹ ਥਾਂ ਤੇ ਬੰਨਣ ਵਾਸਤੇ ਯੁੱਗ ਬੀਤ ਜਾਂਦੇ, ਜਨਮਾਂ ਦੇ ਜਨਮ ਬੀਤ ਜਾਂਦੇ, ਲੇਕਿਨ ਇੱਥੇ ਬਿਰਤੀ ਬੰਨ ਨਹੀਂ ਹੁੰਦੀ, ਥੱਲੇ ਉਤਰਦੀ ਹੈ ਵਾਰ ਵਾਰ। ਸੋ ਗੁਰੂ ਨਾਨਕ ਪਾਤਸ਼ਾਹ ਨੇ ਕਰੀ ਕਿਰਪਾ, ਕਹਿੰਦੇ ਹੋਰ ਆਏ ਸਾਵਧਾਨ ਹੋ ਗਿਆ, ਕਹਿੰਦੇ ਕਹੋ ਵਾਹਿਗੁਰੂ। ਵਾਹਿਗੁਰੂ ਕਹਿਣ ਦੀ ਦੇਰ ਸੀ, ਰੋਂ ਰੋਂ ਚ ਵਾਹਿਗੁਰੂ, ਮਸਤਕ ਵਿੱਚ ਵਾਹਿਗੁਰੂ, ਵਜਰ ਕਪਾਟ ਖੁੱਲ ਗਏ, ਨੇਤਰਾਂ ਦੇ ਸ਼ੌਟ ਕੱਟ ਗਏ, ਜਿੱਧਰ ਦੇਖਦਾ ਤੂੰ ਹੀ ਤੂੰ ਹੋਰ ਨਜ਼ਰ ਨਹੀਂ ਆਉਂਦਾ, ਚੌਂਕੜਾ ਮਾਰ ਕੇ ਬੈਠ ਗਿਆ, ਘੰਟਿਆਂ ਵਧੀ ਬੈਠਾ। ਮਹਾਰਾਜ ਜੀ ਨੇ ਫਿਰ ਸਾਵਧਾਨ ਕਰਿਆ, ਉਸ ਕਹਿੰਦੇ ਲੈ ਰਾਏ ਸਰ, ਹੁਣ ਅਸੀਂ ਜਾਣੇ ਹਾਂ ਤੇ ਹੋਰ ਸੰਸਾਰ ਦਾ ਥਾਂ ਥਾਂ ਦੇ ਉੱਤੇ ਸਾਡਾ ਇੰਤਜ਼ਾਰ ਹੋ ਰਿਹਾ, ਤੇ ਹੁਣ ਤੂੰ ਇਸ ਦਾ ਅਭਿਆਸ ਕਰ ਤੇ ਆਪਣਾ ਜੀਵਨ ਸਫਲ ਕਰ, ਥੋੜੇ ਜਿਹੇ ਦਿਨ ਤੇਰੇ ਹੋਰ ਰਹਿੰਦੇ ਨੇ, ਉਹਦੇ ਬਾਅਦ ਜਿਸ ਲੋਕ ਵਿੱਚ ਅਸੀਂ ਜਾਣਾ ਉੱਥੇ ਹੀ ਤੈਅ ਜਾਣਾ, ਉੱਥੇ ਆਪਾਂ ਆਪਸ ਵਿੱਚ ਮਿਲ ਲਾਂਗੇ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਨਮਸਾਰ
ਰਾਮ ਕਲੀ ਮਹਲਾ ਤੀਜਾ ਨੰਦੀ ਕਿਉਂ ਦਾ ਸੰਗੋ।